ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਮ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜੀ, ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਤਰੀਕ ਹੈ ਜੀ 18 ਅਗਸਤ 2018, 9:02 ਘੜੀ ਦੇ ਉੱਤੇ ਹੋ ਗਏ ਨੇ। ਔਰ ਇਹ ਆਸਟ੍ਰੇਲੀਆ ਦੇ ਈਸਟ ਕੋਸਟ ਦਾ ਸਮਾਂ ਹੈ ਔਰ ਸੈਂਟਰਲ ਆਸਟ੍ਰੇਲੀਆ ਦੇ ਵਿੱਚ ਐਡਲੇਡ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਹੈ। 8:32, ਪਰਥ ਦੇ ਵਿੱਚ ਸਵੇਰ ਦੇ 7:02 ਹੋਏ ਨੇ, ਅੱਜ ਦੀ ਹੀ ਤਰੀਕ ਹੈ। ਔਰ ਅੱਜ ਦੇ ਤੜਕਾ ਚੱਲ ਰਿਹਾ ਇੰਡੀਆ ਦੇ ਵਿੱਚ, 4:32, ਅੱਧੀ ਰਾਤ ਤੋਂ 2 ਮਿੰਟ ਉੱਤੇ ਹੋ ਗਏ ਨੇ ਲੰਡਨ ਦੇ ਵਿੱਚ, ਨਿਊਯਾਰਕ ਦੇ ਵਿੱਚ ਤੇ ਟੋਰਾਂਟੋ ਚ ਸ਼ਾਮ ਦੇ 7:02 ਹੋਏ ਨੇ, ਲਾਸ ਏਂਜਲਿਸ ਤੇ ਸਰੀ ਦੇ ਵਿੱਚ ਜਾਂ ਵੈਨਕੂਵਰ ਦੇ ਵਿੱਚ ਸ਼ਾਮ ਦੇ 4:02 ਹੋਏ ਨੇ। ਆਓ ਫਿਰ ਆਪਾਂ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਆਣਗੇ ਤੇ ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ, ਵਿਚਾਰ ਚਰਚਾ ਕਰਾਂਗੇ। ਇੱਕ ਟੂਰਨਾਮੈਂਟ ਹੋ ਰਿਹਾ ਆ ਬ੍ਰਿਸਬਨ ਮੈਲਬਨ ਦੇ ਵਿੱਚ ਔਰ ਬੈਡਮਿੰਟਨ ਦਾ, ਉਹਦੇ ਬਾਰੇ ਬਸ 5 ਮਿੰਟ ਆਪਾਂ ਉਹ ਗੱਲ ਕਰਨੀ ਆ, ਉਨ੍ਹਾਂ ਨੂੰ ਵੀ ਆਪਾਂ ਨਾਲ ਲੈਣਾ। ਬੈਡਮਿੰਟਨ ਦੇ ਕਾਫੀ ਪਲੇਅਰ ਨੇ, ਵੈਸੇ ਬੈਕਯਾਰਡ ਗੇਮ ਆ ਆਪਣੀ ਇੰਡੀਆ, ਅਸੀਂ ਕਾਫੀ ਖੇਡਦੇ ਰਹੇ ਆਪਣੇ ਘਰਾਂ ਦੇ ਵਿਹੜਿਆਂ ਦੇ ਵਿੱਚ, ਸੋ ਸਾਰੇ ਤਕਰੀਬਨ ਖੇਲੇ ਹੋਈ ਆ ਬੈਡਮਿੰਟਨ, ਸੋ ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ। ਨਾਲ ਦੀ ਨਾਲ ਗੀਤ ਸੰਗੀਤ ਹੋਏਗਾ, ਜਾਣਕਾਰੀਆਂ ਸੁਨੇਹੇ ਤੁਹਾਡੇ ਮੇਰੇ ਦਿਲ ਵਾਲੀਆਂ ਗੱਲਾਂ ਸਾਰੀਆਂ ਸਾਂਝੀਆਂ ਕਰਾਂਗੇ ਅਸੀਂ, ਤੇ ਗੀਤ ਸੰਗੀਤ ਵਧੀਆ ਆਪਾਂ ਗੀਤ ਵੀ ਲਾਉਣੇ ਆ ਤੇ ਨਾਲ ਆਪਾਂ ਚਿੰਤਨ ਵੀ ਕਰਨਾ, ਵਿਚਾਰ ਚਰਚਾ ਵੀ ਆਪਾਂ ਕਰਾਂਗੇ। ਸੋ ਆਪਣੇ ਮਨ ਦੀ ਕੋਈ ਵੀ ਗੱਲ ਹੈ ਤਾਂ ਸਾਡੇ ਨਾਲ ਸਾਂਝੀ ਕਰੋ, ਦਿਲ ਵਾਲੀ ਗੱਲ request@harmanradio.com ਈਮੇਲ ਪਤਾ ਹੈ, ਔਰ ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਜੁੜ ਸਕਦੇ ਹੋ ਤੁਸੀਂ ਸਾਡੇ ਨਾਲ ਕਿਸੇ ਵੀ ਵਕਤ, ਕੋਈ ਵੀ ਤਸਵੀਰ ਭੇਜ ਸਕਦੇ ਹੋ, ਕੋਈ ਵਿਚਾਰ ਭੇਜ ਸਕਦੇ ਹੋ, ਕੋਈ ਜਾਣਕਾਰੀ ਖਬਰਾਂ ਸਭ ਕੁਝ ਆਪਾਂ ਇਸ ਪ੍ਰੋਗਰਾਮ ਦੇ ਰਾਹੀਂ ਨਸ਼ਰ ਕਰਦੇ ਹਾਂ। ਸਵੇਰੇ ਸਵੇਰੇ ਪ੍ਰੋਗਰਾਮ ਦੇ ਵਿੱਚ ਜੀ ਐਸ ਚਾਹਲ ਹੋਣਾ ਨੇ ਕੁਝ ਖਬਰਾਂ ਸਾਡੇ ਨਾਲ ਭੇਜੀਆਂ ਨੇ ਤੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸਤਨਾਮ ਸਿੰਘ ਦਿਓਲ ਮਲਡੂਰੇ ਤੋਂ, ਦਲਜੀਤ ਸਿੰਘ ਭਾਜੀ ਸਾਡੇ ਨਾਲ ਜੁੜ ਗਏ ਨੇ ਅੰਮ੍ਰਿਤਸਰ ਸਾਹਿਬ ਤੋਂ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਬਿਲਕੁਲ, ਜਦੋਂ ਤੁਸੀਂ ਸੱਚ ਦੇ ਮਾਰਗ ਤੇ ਚੱਲ ਪੈਂਦੇ ਹੋ, ਸੱਚ ਦੇ ਰਾਹ ਦੇ ਉੱਤੇ ਚੱਲ ਪੈਂਦੇ ਹੋ, ਤਾਂ ਉਸ ਦੀ ਉਸਤਤ ਫਿਰ ਸਾਰਾ ਜਹਾਨ ਕਰਦਾ। ਕੁਛ ਵਿਰੋਧੀ ਵੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਚੰਗੀ ਗੱਲ ਨਹੀਂ ਲੱਗਦੀ, ਪਰ ਉਹ ਆਪਣੀ ਆਦਤ ਮਜਬੂਰ, ਉਹ ਆਪਣੇ ਆਪ ਨੂੰ ਸਿੱਧ ਕਰਨ ਦੇ ਲਈ ਕੁਛ ਉਹ ਵਿਰੋਧ ਕਰਦੇ ਨੇ, ਪਰ ਉਹ ਬਹੁਤੀ ਦੇਰ ਵਿਰੋਧ ਨਹੀਂ ਟਿਕ ਪਾਉਂਦਾ, ਕਿਉਂਕਿ ਸੱਚ ਸੱਚ ਹੀ ਹੁੰਦਾ ਹੈ, ਤੁਸੀਂ ਉਸ ਨੂੰ ਲੁਕੋ ਨਹੀਂ ਸਕਦੇ। ਤੇ ਆਪਣਾ ਕੰਮ ਕਰੀ ਚੱਲੋ ਸੱਚੇ ਤਰੀਕੇ ਦੇ ਨਾਲ, ਤਾਂ ਸੱਚੇ ਮਾਰਗ ਚੱਲਦੇ ਆ, ਫਿਰ ਉਸਤਤ ਕਰੇ ਜਹਾਨ, ਫਿਰ ਜਹਾਨ ਵੀ ਉਸਤਤ ਕਰਦਾ, ਮਨ ਨੂੰ ਸ਼ਾਂਤੀ ਵੀ ਮਿਲਦੀ ਹੈ। ਔਰ ਅੱਜ ਦਾ ਜਿਹੜਾ ਵਿਚਾਰ ਹੈ ਮੇਰੇ ਬੜੇ ਹੀ ਸਤਿਕਾਰਯੋਗ ਡਾਕਟਰ ਦਵਿੰਦਰ ਸਿੰਘ ਜੀਤਲਾ ਉਹਨਾਂ ਦੀ ਇੱਕ ਕਿਤਾਬ ਹੈ ਸੋਚਾਂ ਦਾ ਸਿਲਸਿਲਾ, ਉਹਨਾਂ ਨੇ ਕਿਤਾਬ ਛਾਪੀ ਹੈ। ਤੇ ਇਹ ਡਾਕਟਰ ਸਾਹਿਬ ਬਾਰੇ ਮੈਂ ਦੱਸਦਾ ਕਿ ਇਹ ਬੋਟਨੀ ਦੇ ਪ੍ਰੋਫੈਸਰ ਰਹੇ ਨੇ ਤੇ ਕੀਨੀਆ ਦੇ ਵਿੱਚ ਐਜ਼ ਅ ਵਿਜ਼ਿਟਿੰਗ ਪ੍ਰੋਫੈਸਰ ਜਾਂਦੇ ਹੁੰਦੇ ਸੀ ਤੇ ਫਿਰ ਬਾਅਦ ਚ ਆਸਟ੍ਰੇਲੀਆ ਚ ਆ ਗਏ ਆ ਔਰ ਬਹੁਤ ਦੇਰ ਪਹਿਲਾਂ ਆਏ ਆ ਤੇ ਜਦੋਂ ਪਾਰਕਲੀ ਗੁਰਦੁਆਰਾ ਸਾਹਿਬ ਬਣਿਆ ਗਲੈਨਵੁੱਡ ਤਾਂ ਇਹ ਵਨ ਆਫ ਦਾ ਪਹਿਲੇ ਮੁੱਢਲੇ ਜਿਹੜੇ ਪ੍ਰੋਜੈਕਟ ਮੈਨੇਜਰ ਸੀ ਉਹਨਾਂ ਵਿਚੋਂ ਸੀ। ਹੁਣ ਵੀ ਇਹ ਕਾਫੀ ਸਿਸਟਮੈਟਿਕ ਤਰੀਕੇ ਨਾਲ ਕੰਮ ਕਰਦੇ ਨੇ। ਜਦੋਂ ਰੇਡੀਓ ਸਟੇਸ਼ਨ ਖੋਲਿਆ ਤਾਂ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ। ਇਹ ਆਏ ਮੈਨੂੰ ਜਾਣਦੇ ਨਹੀਂ ਸੀ ਪਰ ਕਿਸੇ ਸੱਜਣ ਰਾਹੀਂ ਜਾਣ ਪਹਿਚਾਣ ਹੋਈ ਤਾਂ ਇਹਨਾਂ ਨੇ ਤੇ ਗੁਰਸੇਵਕ ਭਾਜੀ ਨੇ ਪ੍ਰੋਗਰਾਮ ਤਿਆਰ ਕੀਤੇ ਬਹੁਤ ਸੋਹਣੇ ਬਹੁਤ ਡੀਪ ਡੂੰਘੇ ਪ੍ਰੋਗਰਾਮ ਤੇ ਮੈਂ ਹਮੇਸ਼ਾ ਇਹਨਾਂ ਦੀ ਇੱਜ਼ਤ ਕਰਦਾ ਤੇ ਇਹਨਾਂ ਨੇ ਮੈਨੂੰ ਇੱਕ ਕਿਤਾਬ ਭੇਜੀ ਹੈ ਬੜਾ ਧੰਨਵਾਦ ਹੈ ਧੰਨਵਾਦ ਕਰਦਾ ਇਹਨਾਂ ਦੇ ਬਹੁਤ ਸੋਹਣੀ ਕਵਿਤਾ ਲਿਖਦੇ ਨੇ ਵਿਚਾਰ ਇਹਨਾਂ ਦੇ ਮਨ ਚ ਆਉਂਦੇ ਨੇ ਤੇ ਨਾ ਮੈਂ ਇੱਕ ਕਵਿਤਾ ਤੁਹਾਡੇ ਨਾਲ ਸ਼ੇਅਰ ਕਰਦਾ ਵਿਚਾਰ ਹੈ ਮੈਂ ਇੱਥੇ ਵਿਚਾਰ ਵੀ ਗਾਂ ਕਰਾਂਗਾ। ਕਵਿਤਾ ਦਾ ਸਿਰਲੇਖ ਹੈ ਜੀ ਮੇਰੇ ਦੋਸਤ ਮੇਰਾ ਕਿਹਾ ਸੁਣ ਮੇਰੇ ਦੋਸਤ ਹੱਸ ਕੇ ਟਾਲ ਦਿੰਦੇ ਨੇ ਦੁਸ਼ਮਣ ਤੇ ਉਸਦਾ ਕਹਿਰ ਮਿਲ ਜ਼ਿੰਦਾ ਜਾਲ ਦਿੰਦੇ ਨੇ ਚੁੱਪੀ ਵੀ ਤਾਂ ਅੰਦਰੋਂ ਅੰਦਰ ਜ਼ਹਿਰ ਘੋਲਦੀ ਰਹਿੰਦੀ ਹੈ ਬੇਵਸ ਇਨਸਾਨ ਮਜਬੂਰੀ ਦੇ ਹਾਲਾਤ ਪਾਲਦੇ ਰਹਿੰਦੇ ਨੇ ਅੱਜ ਜੰਗਲਾਂ ਤੇ ਗੁਫਾਵਾਂ ਦੇ ਦੌਰ ਵਿੱਚ ਫਰਕ ਨਹੀਂ ਰਿਹਾ ਸੋ ਅੱਜ ਦੀ ਗੱਲ ਕਰ ਰਹੇ ਨੇ ਕਹਿੰਦੇ ਕਿ ਅੱਜ ਜੰਗਲ ਤੇ ਗੁਫਾਵਾਂ ਦੇ ਦੌਰ ਵਿੱਚ ਫਰਕ ਨਹੀਂ ਰਿਹਾ ਅੱਜ ਜਫਾਵਾਂ ਤੇ ਕਜ਼ਾਵਾਂ ਦੇ ਦੌਰ ਵਿੱਚ ਫਰਕ ਨਹੀਂ ਰਿਹਾ ਖੰਡਾਂ ਤੇ ਬ੍ਰਹਮੰਡਾਂ ਉੱਤੇ ਜ਼ਿੰਦਗੀ ਲੱਭਦੇ ਸੱਭਿਆਚਾਰੀ ਧਰਤੀ ਦੀ ਸੱਭਿਆਚਾਰੀ ਜ਼ਿੰਦਗੀ ਹੀ ਗਾਲ ਦਿੰਦੇ ਨੇ ਮੇਰਾ ਕਿਹਾ ਸੁਣ ਮੇਰੇ ਦੋਸਤ ਹੱਸ ਕੇ ਟਾਲ ਦਿੰਦੇ ਨੇ ਬਹੁਤ ਡੂੰਘੀ ਗੱਲ ਕਹਿ ਗਏ ਨੇ ਭਾਜੀ ਕਹਿੰਦੇ ਕਿ ਖੰਡਾਂ ਤੇ ਬ੍ਰਹਮੰਡਾਂ ਉੱਤੇ ਜ਼ਿੰਦਗੀ ਲੱਭਦੇ ਸੱਭਿਆਚਾਰੀ ਸੋ ਅਸੀਂ ਸੱਭਿਅਕ ਦੁਨੀਆਂ 'ਚ ਰਹਿੰਦੇ ਹਾਂ ਆਪਣੇ ਆਪ ਨੂੰ ਸੋਚ ਸਮਝਦੇ ਹਾਂ ਅਸੀਂ ਡੋਮੈਸਟੀਕੇਟ ਹੋ ਗਏ ਆਪਣੇ ਆਪ ਨੂੰ ਕੰਟਰੋਲ ਕਰ ਲਿਆ ਸੱਭਿਅਕ ਤਰੀਕੇ ਨਾਲ ਰਹਿ ਰਹੇ ਹਾਂ ਅਸੀਂ ਫਿਰ ਬਾਹਰ ਦੁਨੀਆਂ ਹੋਰ ਲੱਭਦੇ ਹਾਂ ਇਸ ਧਰਤੀ ਦੇ ਉੱਤੇ ਹੋਰ ਕਈ ਇਲਾਕੇ ਲੱਭਦੇ ਹਾਂ ਉਸ ਤੋਂ ਵੀ ਬਾਹਰ ਜਾ ਕੇ ਪਲਾਟ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਜਾ ਕੇ ਅਸੀਂ ਹੋਰ ਜ਼ਿੰਦਗੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਖੰਡਾਂ ਤੇ ਬ੍ਰਹਮੰਡਾਂ ਉੱਤੇ ਜ਼ਿੰਦਗੀ ਲੱਭਦੇ ਸੱਭਿਆਚਾਰੀ ਧਰਤੀ ਦੀ ਸੱਭਿਆਚਾਰੀ ਜ਼ਿੰਦਗੀ ਹੀ ਗਾਲ ਦਿੰਦੇ ਨੇ ਸ਼ਹਿਰਾਂ ਦੇ ਸ਼ਹਿਰ ਅਸੀਂ ਤਬਾਹ ਕਰ ਦਿੰਦੇ ਹਾਂ ਇਹ ਸੱਭਿਆਚਾਰੀ ਮਨੁੱਖ ਬੰਦੇ ਮਾਰ ਦਿੰਦੇ ਹਾਂ ਕਤਲ ਕਰ ਦਿੰਦੇ ਹਾਂ ਕਿਉਂ ਬਾਹਰ ਜਾ ਕੇ ਕੀ ਕਰਨਾ ਹੈ ਹੋਰ ਦੇਸ਼ਾਂ ਦੇ ਵਿੱਚ ਕੀ ਕਰਨਾ ਹੈ ਜਿਹੜੇ ਬ੍ਰਹਿਮੰਡਾਂ ਦੇ ਵਿੱਚ ਲੱਭਦੇ ਫਿਰਦੇ ਨੇ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਮਕਸਦ ਕੀ ਹੈ ਮਕਸਦ ਉਹੀ ਹੈ ਜੋ ਦੁਨੀਆਂ ਦੇ ਵਿੱਚ ਉਹ ਦੂਸਰੇ ਦੇਸ਼ਾਂ ਨੂੰ ਢਾਂਦੇ ਨੇ ਜਾ ਕੇ ਦੂਸਰਿਆਂ ਨੂੰ ਮਾਰਦੇ ਨੇ ਪਰਾਈ ਦੌਲਤ ਦੂਜੇ ਦੀ ਦੌਲਤ ਲੁੱਟਣ ਵਾਸਤੇ ਉਹਨਾਂ ਦੇ ਖਜ਼ਾਨੇ ਲੁੱਟਣ ਵਾਸਤੇ ਸ਼ੁਰੂ ਤੋਂ ਇਹੀ ਚੱਲਦਾ ਆ ਰਿਹਾ ਤੇ ਦੁਨੀਆਂ ਦੀ ਗੱਲ ਕਰੀਏ ਤਾਂ ਧਰਤੀ ਹੋਰ ਪਰੇ ਹੋਰ ਹੋਰ ਬਹੁਤ ਕੁਛ ਆ ਇਹ ਬ੍ਰਹਿਮੰਡ ਕਰਤੇ ਦੀ ਕ੍ਰੀਏਸ਼ਨ ਹੈ ਇਸ ਦੇ ਵਿੱਚ ਪਤਾ ਨਹੀਂ ਕੀ ਕੁਛ ਹੈ ਅਸੰਖ ਇੱਕ ਹੁੰਦਾ ਸੰਖ ਜਿਹੜਾ ਕਿ ਗਿਣਿਆ ਜਾ ਸਕੇ ਇੱਕ ਹੁੰਦਾ ਅਸੰਖ ਜਿਹੜਾ ਗਿਣਤੀ ਚ ਆਵੇ ਨਾ ਬੇਅੰਤ ਉਹ ਚੀਜ਼ ਹੈ ਪਹਿਲੀ ਧਰਤੀ ਸਾਧਕ ਹੈ ਸੱਚ ਨਾਮ ਦੇ ਦਾਨ ਸੋ ਧਰਤੀ ਬਣਾ ਕੇ ਉਹਦੇ ਵਿੱਚ ਨਾਮ ਦਾ ਦਾਨ ਦਿੱਤਾ ਪਰਮਾਤਮਾ ਨੇ ਹੁਣ ਜਿਹੜੀ ਖੋਜੀ ਬਿਰਤੀ ਹੈ ਸਾਡੀ ਕਿ ਅਸੀਂ ਖੋਜਦੇ ਫਿਰਦੇ ਹਾਂ ਉਹ ਜਾਂਦੇ ਹਾਂ ਮੈਂ ਹੁਣ ਇਸ ਸ਼ਹਿਰ ਦੇ ਵਿੱਚ ਹਾਂ ਮੈਂ ਹੁਣ ਫਲਾਨਾ ਸ਼ਹਿਰ ਦੇਖਣ ਜਾਣਾ ਆ ਫਿਰ ਮੈਂ ਉੱਥੇ ਜਾਣਾ ਫਿਰ ਉਹਦਾ ਐਂਡ ਕੀ ਹੈ ਪੰਜਵੇਂ ਪਾਤਸ਼ਾਹ ਨੇ ਬਹੁਤ ਸੁੰਦਰ ਦ੍ਰਿਸ਼ਟਾਂਤ ਦਿੱਤਾ ਅੰਗ 98 ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਮਾਝ ਦੇ ਵਿੱਚ ਕਹਿੰਦੇ ਵੀ ਬੰਦਾ ਨਾ ਦਰਸ਼ਨ ਕਰਨ ਦੇ ਲਈ ਲੱਭਦਾ ਕੁਛ ਨਾ ਕੁਛ ਚਾਹੇ ਉਹ ਦੁਨਿਆਵੀ ਚੀਜ਼ਾਂ ਹੋਣ ਚਾਹੇ ਉਹ ਪਰਮਾਤਮਾ ਨੂੰ ਹੀ ਬਾਹਰ ਲੱਭਦਾ ਫਿਰੇ ਕਹਿੰਦੇ ਕਿ ਖੋਜਤ ਖੋਜਤ ਦਰਸ਼ਨ ਚਾਹੇ ਤੋ ਖੋਜਦਾ ਆ ਦਰਸ਼ਨ ਚਾਹੁੰਦਾ ਆ ਭਾਤ ਭਾਤ ਬਨ ਬਨ ਅਵਗਾਹੇ ਕਈ ਤਰ੍ਹਾਂ ਦੇ ਬਨਾਂ ਦੇ ਵਿੱਚ ਧਰਤੀਆਂ ਦੇ ਉੱਤੇ ਘੁੰਮਦਾ ਫਿਰਦਾ ਉਹ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਿਲਾਵੇ ਜੀਓ ਕਿ ਜਿਹੜਾ ਨਿਰਗੁਣ ਤੇ ਸਰਗੁਣ ਇਹ ਦੋਨਾਂ ਰੂਪਾਂ ਦੇ ਵਿੱਚ ਪਰਮਾਤਮਾ ਆ ਨਿਰਗੁਣ ਵੀ ਹੈ ਤੇ ਸਰਗੁਣ ਹੈ ਕੋਈ ਹੈਗਾ ਇਸ ਧਰਤੀ ਦੇ ਉੱਤੇ ਜੀਵ ਜਿਹੜਾ ਮੈਨੂੰ ਉਹਦੇ ਨਾਲ ਮਿਲਾ ਦੇਵੇ ਸੋ ਇੱਕ ਉਹਦੇ ਵਿੱਚ ਹੋਰ ਬੜਾ ਦ੍ਰਿਸ਼ਟਾਂਤ ਇਸ ਸ਼ਬਦ ਦੇ ਵਿੱਚ ਕਹਿੰਦੇ ਕਿ ਅਨੇਕ ਬਰਖ ਕੀਏ ਜਪ ਤਾਪਾ ਬਹੁਤ ਟਾਈਮ ਜਪ ਕੀਤੇ, ਤਪ ਕੀਤੇ, ਖੋਜਾਂ ਕੀਤੀਆਂ, ਜਾਂ ਕਹਿ ਲਓ ਕਿ ਸਾਇੰਸ ਨੇ ਬੜੀ ਮਿਹਨਤ ਕੀਤੀ। ਗਵਨ ਕੀ ਆ? ਧਰਤੀ ਪਰਮਾਤਾ। ਬਹੁਤ ਘੁੰਮਿਆ, ਧਰਤੀ ਵੀ ਬਹੁਤ ਘੁੰਮੀ। ਕਹਿੰਦੇ ਇੱਕ ਖਿਨ ਹਿਰਦੇ ਸ਼ਾਂਤ ਨਾ ਆਵੇ, ਜੋਗੀ ਬਹੁੜ ਬਹੁੜ ਉਠਤਾਵੇ ਜੀ। ਉਹ ਕਹਿੰਦੇ ਇੰਨਾ ਕੁਛ ਕਰਨ ਦੇ ਬਾਅਦ, ਇੰਨਾ ਮਟੀਰੀਅਲ ਡਿਵੈਲਪ ਕਰਨ ਦੇ ਬਾਅਦ ਵੀ ਸਾਇੰਸ ਨੇ ਜਾਂ ਜੋਗੀ ਨੇ ਇੰਨਾ ਘੁੰਮਣ ਦੇ ਬਾਵਜੂਦ ਵੀ ਸਾਰਿਆਂ ਨਾਲ ਮਿਲ ਕੇ ਗੱਲਾਂ ਬਾਤਾਂ ਪ੍ਰਚਾਰ ਕਰਕੇ ਸੁਣ ਕੇ ਵੀ ਇੱਕ ਖਿਨ ਹਿਰਦੇ ਸ਼ਾਂਤ ਨਾ ਆਵੇ, ਇੱਕ ਪਲ ਦੇ ਭਰ ਵੀ ਉਹਦੇ ਹਿਰਦੇ ਨੂੰ ਸ਼ਾਂਤੀ ਨਹੀਂ ਆਈ, ਬਹੁੜ ਬੜ ਉੱਠਤਾਵੇ ਜੀ। ਉਹ ਹਰੇਕ ਹਮੇਸ਼ਾ ਦੀ ਤਰ੍ਹਾਂ, ਹਰੇਕ ਦੀ ਤਰ੍ਹਾਂ ਉਹ ਫਿਰ ਮੌਤ ਦੇ ਮੂੰਹ ਦੇ ਵਿੱਚ ਉੱਠ ਕੇ ਚਲੇ ਜਾਂਦਾ। ਸੋ ਘੁੰਮਣ ਫਿਰਨਾ, ਬਾਹਰ ਘੁੰਮਣਾ ਕਰਨਾ, ਇਹ ਇੱਕ ਆਪਣੀ ਮਨੋਵਸਥਾ ਹੈ ਕਿ ਜਦੋਂ ਅਸੀਂ ਪਰਮਾਤਮਾ ਨੂੰ ਜਾਂ ਆਪਣੀ ਖੁਸ਼ੀ ਨੂੰ ਆਪਣੇ ਤੋਂ ਬਾਹਰ ਦੇਖਦੇ ਹਾਂ ਉਦੋਂ ਇਹ ਸਿਚੁਏਸ਼ਨ ਜਿਹੜੀ ਹੈ ਇਹ ਸ਼ਬਦ ਦੀ ਇਹ ਕਵਿਤਾ ਦੀ ਹੈ। ਪਰ ਜਦੋਂ ਅਸੀਂ ਅੰਤਰਮੁਖੀ ਹੋ ਜਾਈਏ, ਇੰਟਰੋਵਰਟ, ਉਦੋਂ ਫਿਰ ਸਾਰੀਆਂ ਖੁਸ਼ੀਆਂ ਜਿਹੜੀਆਂ ਅੰਦਰੋਂ ਲੱਭਦੀਆਂ ਨੇ। ਸੋ ਪੁਰਾਣਾ ਸਮਾਂ ਤੇ ਨਵੇਂ ਸਮੇਂ ਦੀ ਵੀ ਆਪਾਂ ਗੱਲ ਕਰਦੇ ਹਾਂ। ਇੱਕ ਗੀਤ ਮੇਰੇ ਸਾਹਮਣੇ ਬੜਾ ਖੂਬਸੂਰਤ ਆਇਆ ਸੀ, ਮਲਕੀਤ ਨੇ ਗਾਇਆ ਸੀ 2017 ਵਿੱਚ, ਸਾਡੇ ਵਾਲਾ ਟਾਈਮ। ਸੋ ਜਿੱਦਾਂ ਜਿੱਦਾਂ ਅਸੀਂ ਮਟੀਰੀਅਲ ਚ ਤਰੱਕੀ ਕਰੀ ਜਾਂਦੇ ਹਾਂ, ਉਨੇ ਉਨੇ ਅਸੀਂ ਜ਼ਿਆਦਾ ਮਟੀਰੀਅਲ ਤੋਂ ਦੁਖੀ ਹੋਈ ਜਾਂਦੇ ਹਾਂ। ਜਦੋਂ ਮਟੀਰੀਅਲ ਘੱਟ ਸੀ ਅਸੀਂ ਸੁਖੀ ਸੀ। ਸੋ ਭਲਾ ਵੇਲਾ ਸੀ ਪਹਿਲੇ, ਹਮੇਸ਼ਾ ਹੀ ਕਹਿੰਦੇ ਯਾਰ ਉਦੋਂ ਚੰਗੇ ਸੀ, ਉਦੋਂ ਫੇਸਬੁੱਕ ਨਹੀਂ ਸੀ ਹੁੰਦੀ, ਵਟਸਐਪ ਨਹੀਂ ਸੀ ਹੁੰਦੀ, ਨਜ਼ਾਰੇ ਲੈਂਦੇ ਹੁੰਦੇ ਸੀ, ਸੂਰਜ ਚੜ੍ਹਦਾ ਦੇਖਦੇ ਹੁੰਦੇ ਸੀ, ਛੁਪਦਾ ਦੇਖਦੇ ਹੁੰਦੇ ਸੀ, ਤਾਰੇ ਵੀ ਦੇਖਦੇ ਹੁੰਦੇ ਸੀ। ਸੋ ਥੋੜਾ ਮਟੀਰੀਅਲ ਹੁੰਦਾ ਸੀ, ਰੋਟੀ ਖਾ ਕੇ ਕੰਮ ਕਰਨਾ, ਫੇਰ ਬਹਿਲਣਾ, ਗੱਲਾਂ ਕਰਨੀਆਂ ਦਰਖਤਾਂ ਨਾਲ, ਜਾਨਵਰਾਂ ਨਾਲ। ਸੋ ਇਹ ਸਾਰਾ ਨੇਚਰ ਦੇ ਕੋਲ ਕੁਦਰਤੀ ਜਿਹੜੇ ਵਰਤਾਰੇ ਉਹਨਾਂ ਦੇ ਲਾਗੇ ਰਹਿੰਦੇ ਹੁੰਦੇ ਸੀ। ਸੋ ਆਓ ਗੀਤ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮਲਕੀਤ ਦੇ ਇਸ ਗੀਤ ਤੋਂ।
ਲਓ ਜੀ, ਇੱਕ ਬਾਬਾ ਜੀ ਆਪਣੇ ਪੋਤੇ ਨਾਲ ਪੁਰਾਣੇ ਸਮੇਂ ਦੀਆਂ ਗੱਲਾਂ ਕਰ ਰਹੇ ਨੇ ਕਿ ਸਾਡਾ ਟਾਈਮ ਬਹੁਤ ਚੰਗਾ ਹੁੰਦਾ ਸੀ ਪੁੱਤਰਾ, ਪਰ ਹੁਣ ਹੁਣ ਟਾਈਮ ਬਦਲ ਗਿਆ, ਲੋਕ ਬਦਲ ਗਏ, ਹੁਣ ਉਹ ਗੱਲਾਂ ਹੀ ਨਹੀਂ ਰਹੀਆਂ ਪੁੱਤਰਾ। ਦੱਸੀ ਕੰਮ ਕੀਤਾ ਬਾਬਾ ਜੀ ਕੀ ਕਹਿ ਰਹੇ?
ਵਾਲਾ ਹੀ ਚੰਗਾ ਹੁੰਦਾ ਸੀ। ਮੱਖਣ ਬਰਾੜ ਦਾ ਗੀਤ ਲਿਖਿਆ। ਸੋ ਜਦੋਂ ਲਿਖਦਾ ਮੱਖਣ ਬਰਾੜ ਤਾਂ ਸਿਰਾ ਹੀ ਕਰਾਉਂਦਾ, ਤੇ ਮਲਕੀਤ ਵੀ ਬਹੁਤ ਵਧੀਆ ਗਾਉਂਦਾ ਜੀ। ਸੋ ਗੀਤ ਬੜਾ ਜ਼ਬਰਦਸਤ ਲੱਗਿਆ ਮੈਨੂੰ, ਸੋ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕਰ ਲਵਾਂ। ਵਿਚਾਰ ਦੇ ਨਾਲ ਮਿਲਦਾ ਸੀ, ਤੇ ਦਿਲਜੀਤ ਸਿੰਘ ਭਾਜੀ ਉਹਨਾਂ ਨੇ ਵੀ ਕਿਹਾ ਕਿ ਵਿਆਖਿਆ ਤੇ ਗੀਤ ਦੋਵੇਂ ਹੀ ਬਹੁਤ ਵਧੀਆ ਸੀ ਜੀ। ਸੋ ਬਹੁਤ ਬਹੁਤ ਧੰਨਵਾਦ ਜੀ। ਉਹਨਾਂ ਨੇ ਵੀ ਸਾਂਝ ਪਾਈ ਕਿ ਤਰਪਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਇਹ ਸਾਰੇ ਤਿੰਨ ਲੋਕ ਕਹਿੰਦੇ ਖੋਜ ਕੇ ਦੇਖਿਆ ਮੈਂ ਵੀ ਜਦੋਂ ਖੋਜ ਕੀਤੀ ਤਾਂ ਬੜਾ ਨਿਹਾਲ ਹੋਇਆ। ਕਿਉਂ ਨਿਹਾਲ ਹੋਇਆ? ਕਹਿੰਦੇ ਕਿ ਸਤਿਗੁਰੂ ਨੇ ਮੇਲ ਮਿਲਾ ਤੇ ਉਹ ਤਾਂ ਮੇਰੇ ਨਾਲ ਹੀ ਸੀ, ਸੋ ਅੰਦਰ ਹੀ ਸੀ, ਬਾਹਰ ਨਹੀਂ ਸੀ ਕਿਤੇ। ਤਾਂ ਅਮਰੀਕ ਸਿੰਘ ਫਲੋਰਾ ਵੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ ਤੇ ਢੇਰ ਸਾਰੀਆਂ ਆਪਾਂ ਗੱਲਾਂ ਕਰਾਂਗੇ। ਨਾਲ ਸਾਡੇ ਹੁਣ ਜੁੜੇ ਨੇ ਸੁਖਵਿੰਦਰ ਸੌਂਦ ਭਾਜੀ ਕੁਇਕਰ ਸੇਲ ਤੋਂ। ਸਤਿ ਸ੍ਰੀ ਅਕਾਲ ਭਾਜੀ, ਠੀਕ ਠਾਕ ਹੋ? ਸੁਖਦੇਵ ਸਿੰਘ ਭਾਮ ਵੀ ਆ ਗਏ ਨੇ ਸਾਡੇ ਨਾਲ, ਡਾਕਟਰ ਸੁਖਦੇਵ ਸਿੰਘ ਭਾਮ ਜੀ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅੱਜ ਦਾ ਵਿਚਾਰ ਵਧੀਆ ਲੱਗਾ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਤੇ ਤੁਹਾਡੇ ਵਿਨੀ ਪੈਗ ਵਾਲੇ ਗੌਰਵ ਸ਼ਰਮਾ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰੁਪਿੰਦਰ ਸਿੰਘ ਗਿੱਲ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਵਧੀਆ ਲੱਗਿਆ ਪ੍ਰੋਗਰਾਮ? ਚਲੋ, ਕਹਿੰਦੇ ਧੁੱਪ ਲੱਗੀ ਹੈ, ਮੈਲਬਨ ਚ ਨਜ਼ਾਰਾ ਹੈ। ਕਿਆ ਬਾਤ ਹੈ, ਲਓ ਨਜ਼ਾਰੇ ਮੈਲਬਨ ਵਾਸਤੇ ਧੁੱਪ ਦਾ, ਕਹਿ ਲਓ ਕਿ ਸਿਆਲਾਂ ਚ ਨਿਕਲ ਆਉਣੀ ਬੜੀ ਵੱਡੀ ਗੱਲ ਹੈ। ਸਤਨਾਮ ਸਿੰਘ ਦਿਓਲ ਮਲਡੂਰੇ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੀ ਐਸ ਚਾਹਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਉਹਨਾਂ ਨੇ ਕਈ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ, ਜਿਨ੍ਹਾਂ ਦੇ ਵਿਚ ਗ੍ਰੀਨਸ ਪਾਰਟੀ ਵੱਲੋਂ ਨਵਦੀਪ ਸਿੰਘ ਸਾਡੇ ਆਪਣੇ ਬ੍ਰਿਸਬਨ ਵਾਲੇ, ਉਨ੍ਹਾਂ ਨੂੰ ਸੈਨੇਟ ਕੈਂਡੀਡੇਟ ਘੋਸ਼ਿਤ ਕੀਤਾ ਗਿਆ 2 ਨੰਬਰ ਲਿਸਟ ਦੇ ਉੱਤੇ, ਯਾਨੀ ਕਿ ਪਹਿਲੇ ਨੰਬਰ ਤੇ ਫਿਰ ਦੂਜੇ ਨੰਬਰ ਤੇ। ਸੋ ਇੱਕ ਸੈਨੇਟਰ ਆਲਰੇਡੀ ਗ੍ਰੀਨਸ ਦਾ ਹੈਗਾ ਆ ਕੁਈਨਜ਼ਲੈਂਡ ਦੇ ਵਿਚ, ਤੇ ਦੂਜਾ ਜਿਹੜਾ ਬਣਨ ਦੇ ਬਹੁਤ ਵੱਡੇ ਚਾਂਸ ਨੇ ਇਸ ਵਾਰੀ ਸਟੇਟ ਇਲੈਕਸ਼ਨ ਚ। ਸੋ ਪੂਰਾ ਜ਼ੋਰ ਲਾਵਾਂਗੇ, ਅਸੀਂ ਲਾ ਵੀ ਰਹੇ ਹਾਂ, ਤੇ ਆਪਣਾ ਬੰਦਾ ਆਪਾਂ ਲੈ ਕੇ ਜਾਣਾ ਜੀ ਸੈਨੇਟ ਦੇ ਵਿਚ। ਤੇ ਲਓ ਜੀ, ਆਪਾਂ ਹੁਣ ਬਾਕੀ ਜਿਹੜਾ ਮੌਸਮ ਹੈ ਸ਼ਹਿਰਾਂ ਦਾ ਉਹ ਵੀ ਆਪਾਂ ਦੇਖ ਲਈਏ ਕਿ ਆਸਟ੍ਰੇਲੀਆ ਦੇ ਸ਼ਹਿਰ ਦੇ ਵਿਚ ਕੀ ਹੋ ਰਿਹਾ। ਹਰ ਸ਼ਹਿਰ ਚ ਕੇਨਸ ਦੇ ਵਿਚ 29 ਡਿਗਰੀ ਤਾਪਮਾਨ ਸੁੱਕਾ ਹੀ ਰਹੇਗਾ, ਅੱਜ ਬ੍ਰਿਸਬਨ ਦੇ ਵਿਚ 28 ਡਿਗਰੀ, ਗਰਮੀ ਵਾਲਾ ਦਿਨ ਹੋ ਗਿਆ ਲੱਗਦਾ ਮੈਨੂੰ। ਤੇ ਮੌਸਮ ਸਾਫ਼ ਰਹੇਗਾ, ਕੌਫਸ ਹਾਰਬਰ ਦੇ ਵਿਚ ਹਵਾ ਚ ਠੰਡਕ ਹੈ ਪਰ ਦਿਨ ਟਿਕਿਆ ਹੋਇਆ, ਧੁੱਪ ਖਿੜੀ ਹੋਈ ਹੈ, 7 ਤੋਂ ਲੈ ਕੇ 23 ਡਿਗਰੀ ਤਾਪਮਾਨ ਹੈ। ਸਿਡਨੀ ਦੇ ਵਿਚ 20-23 ਡਿਗਰੀ ਹੈ, ਉੱਥੇ 8 ਡਿਗਰੀ ਘੱਟ ਤੋਂ ਘੱਟ ਹੋਇਆ। ਕੈਨਬਰਾ ਦੇ ਵਿਚ ਤੇਜ਼ ਹਵਾਵਾਂ ਤੇ ਮੀਂਹ ਪਏਗਾ, 12 ਡਿਗਰੀ 0 ਡਿਗਰੀ ਰਿਹਾ ਉੱਥੇ। ਤੇ ਮੈਲਬਨ ਦੇ ਵਿਚ ਮੀਂਹ ਦੱਸਿਆ ਗਿਆ 9 ਤੋਂ ਲੈ ਕੇ 14 ਡਿਗਰੀ, ਔਰ ਉਸ ਤੋਂ ਬਾਅਦ ਐਡਲੇਡ ਚਲਦੇ ਆ ਤੇਜ਼ ਹਵਾਵਾਂ ਤੇ 14 ਡਿਗਰੀ ਵੱਧ ਤੋਂ ਵੱਧ। ਪਰਥ ਦੇ ਵਿਚ 4 ਤੋਂ ਲੈ ਕੇ 20 ਡਿਗਰੀ ਹਲਕੇ ਬੱਦਲ ਵੀ ਹੋ ਸਕਦੇ ਨੇ ਦੁਪਹਿਰ ਤੋਂ ਬਾਅਦ। ਡਾਰਵਿਨ ਦੇ ਵਿਚ ਮੌਸਮ ਸੁੱਕਾ ਹੀ ਰਹੇਗਾ। ਹਰਪ੍ਰੀਤ ਜੀ, ਕੀ ਹਾਲ ਚਾਲ ਹੈ ਤੁਹਾਡਾ? ਸਾਰੇ ਹਰਕੀਰਤ ਸਿੰਘ ਹੋਣੀ, ਹਰਵਿੰਦਰ ਸਿੰਘ ਹੋਣੀ, ਸਾਰੇ ਤੇਜਿੰਦਰ ਹੋਣੀ ਠੀਕ ਠਾਕ ਹੋ? 33 ਡਿਗਰੀ ਅੱਜ ਰਹੇਗਾ ਤੁਹਾਡੇ, ਸਾਫ ਮੌਸਮ। ਤੁਹਾਡੇ ਤਾਂ ਬੜਾ ਠੰਡ ਹੈ, ਕੋਟ ਕੋਟ ਪਾ ਕੇ ਰੱਖਿਆ ਕਰੋ, ਐਵੇਂ ਕਿਤੇ ਠੰਡ ਨਾ ਲਵਾ ਲਿਓ। ਐਲਿਸ ਸਪ੍ਰਿੰਗ 7 ਤੋਂ ਲੈ ਕੇ 25 ਮੌਸਮ ਸਾਫ਼ ਰਹੇਗਾ। ਸੋ ਉਮੀਦ ਰੱਖਦੇ ਹਾਂ ਐਲਿਸ ਸਪ੍ਰਿੰਗ ਵਾਲੇ ਵੀ ਤੰਦਰੁਸਤ ਹੋਣਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ। ਤੇ ਉਸ ਤੋਂ ਬਾਅਦ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ 27 ਡਿਗਰੀ ਅੱਜ ਤਾਪਮਾਨ ਹੈ ਔਰ ਦਿਨਾਂ ਨੂੰ ਗਰਜ ਨਾਲ ਛੱਟਾਂ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ। ਸੋ ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਥੋੜੀ ਜਿਹੀ ਸੋਕੇ ਦੀ ਵੀ, ਕਿ ਆਸਟ੍ਰੇਲੀਆ ਦੇ ਵਿਚ ਸੋਕਾ ਹੈ, ਅੱਗਾਂ ਲੱਗੀਆਂ ਹੋਈਆਂ ਨਿਊ ਸਾਊਥ ਵੇਲਜ਼ ਦੇ ਵਿਚ ਸੋਕੇ ਦੇ ਕਾਰਨ ਇਕ ਹੈਲੀਕਾਪਟਰ ਕਰੈਸ਼ ਹੋਇਆ, ਉਸਦਾ ਪਾਇਲਟ ਜਿਹੜਾ ਹੈ ਉਹ ਆਪਣੀ ਜਾਨ ਗਵਾ ਦਿੱਤੀ ਹੈ ਅੱਗ ਬੁਝਾਉਂਦੇ ਬੁਝਾਉਂਦੇ ਦੇਸ਼ ਕੌਮ ਦੇ ਲਈ। ਤੇ ਲਓ ਆਪਾਂ ਇਕ ਗੀਤ ਫਿਰ ਹੋਰ ਸੁਣਦੇ ਹਾਂ, ਆਰਿਫ ਲੋਹਾਰ ਦੀ ਆਵਾਜ਼ ਦੇ ਵਿਚ, ਦੁਨੀਆਂ ਦਾ ਮੇਲਾ।
ਸਭ ਲਈ ਇੱਕੋ ਜਿਹਾ ਇਹ ਦੁਨੀਆਂ ਦਾ ਦੇ
खोली चार कहारा चकनी रोमी एक दिन सब दी डोली
सब लई इको जिहा ए दुनिया दा मेला। और अपने स्रोतियां नूं दस दईए सारे जिहड़े सुन रहे ने देश विदेश तों कि आस्ट्रेलिया दे न्यू साउथ वेल्स दे विच विक्टोरिया दे विच वी क्वींसलैंड दे विच वी पर न्यू साउथ वेल्स ज्यादा प्रभावित है सोके दी मार दे विच। ते कल अग्गां वी लगियां होईयां सी परसों वी ते चार पंज थावां ते भयानक अग्गां लगियां दो तीन घर वी तबाह होए ने। और अलग अलग इलाके दे विच जिहड़ा कि सिडनी तों साउथ वल नूं है ਉਥੇ ਅੱਗ ਬੁਝਾਉਂਦੇ ਇਕ ਹੈਲੀਕਾਪਟਰ ਕਰੈਸ਼ ਹੋਇਆ ਜਿਸ ਦਾ ਪਾਇਲਟ ਵੀ ਆਪਣੀ ਜਾਨ ਉਹਨੇ ਦੇ ਦਿੱਤੀ ਹੈ। ਸੋ ਬੜੀ ਮਾੜੀ ਖਬਰ ਹੈ। ਤੇ ਉਸ ਤੋਂ ਇਲਾਵਾ ਜਿਹੜਾ ਇਨਲੈਂਡ ਦੇ ਵਿਚ ਜਿਹੜੇ ਅੰਦਰੂਨੀ ਇਲਾਕਿਆਂ ਦੇ ਵਿਚ ਸੋਕਾ ਆ ਉਹ ਬਹੁਤ ਜ਼ਿਆਦਾ ਆ, ਹਰ ਥਾਂ ਹੀ ਆ। ਸਾਡੇ ਵੀ ਇੱਥੇ ਤਕਰੀਬਨ ਡੇਢ ਮਹੀਨਾ ਹੋ ਗਿਆ, ਕੋਸਟ ਦੇ ਉੱਤੇ ਵੀ ਮੀਂਹ ਪਏ ਨੂੰ, ਹਰ ਥਾਂ ਸੁੱਕਾ ਹੀ ਸੁੱਕਾ ਪਿਆ ਆ। ਸੋ ਇਕ ਬੜੀ ਤ੍ਰਾਸਦੀ ਵਾਲੀ ਸਿਚੁਏਸ਼ਨ ਹੈ। ਸ੍ਰਿਸ਼ਟੀ ਜਿਹੜੀ ਆ ਘੁਮਲਾਈ ਪਈ ਆ, ਧੂੜ ਜਿਹੜੀ ਆ ਉੱਡ ਰਹੀ ਆ ਹਲਕੀ ਹਲਕੀ ਔਰ ਪੱਤਿਆਂ ਦੇ ਉੱਤੇ ਆ, ਕਿਉਂਕਿ ਇਹ ਵੀ ਧੋ ਹੋਣੇ ਚਾਹੀਦੇ ਨੇ। ਹੁਣ ਇਸੇ ਹੀ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰਾਂ ਵੱਲੋਂ ਬਹੁਤ ਪੈਸਾ ਵੀ ਦਿੱਤਾ ਜਾ ਰਿਹਾ ਤੇ ਮਦਦ ਵੀ ਕੀਤੀ ਜਾ ਰਹੀ ਆ। ਇਸ ਦੇ ਤਹਿਤ ਹੀ ਵੈਸਟਰਨ ਆਸਟ੍ਰੇਲੀਆ ਦੇ ਲੋਕਾਂ ਨੇ ਬੜਾ ਦਾਨ ਪੁੰਨ ਕੀਤਾ। ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਇੱਥੇ ਕੁਛ ਨਹੀਂ ਰੱਖਿਆ ਹੋਇਆ, ਸਾਰਾ ਕੁਛ ਇੱਥੇ ਰਹਿ ਜਾਣਾ ਆ। ਪਰ ਔਖੇ ਸਮੇਂ ਦੇ ਵੇਲੇ ਸਾਡੇ ਪੁਰਾਣੇ ਸਮੇਂ ਦੇ ਵਿਚ ਵੀ ਪੰਜਵੇਂ ਪਾਤਸ਼ਾਹ ਨੇ ਵੀ ਜਦੋਂ ਲਾਹੌਰ ਦੇ ਵਿਚ ਸੋਕਾ ਪਿਆ ਉੱਥੇ ਜਾ ਕੇ ਲੰਗਰ ਚਲਾਏ, ਲੋਕਾਂ ਦੇ ਦਿਲ ਜਿੱਤੇ ਤਾਂ ਉਨ੍ਹਾਂ ਦੀ ਨਿਰਵਾਹ ਕੀਤਾ, ਉਨ੍ਹਾਂ ਨੂੰ ਮੱਲਮ ਪੱਟੀਆਂ ਵੀ ਕਰਦੇ ਰਹੇ, ਦਵਾਈਆਂ ਵੀ ਛੇਵੇਂ ਸੱਤਵੇਂ ਪਾਤਸ਼ਾਹ ਦਿੰਦੇ ਰਹੇ। ਸੋ ਬੜਾ ਹੀ ਮਦਦ ਕੀਤੀ ਆ ਸਮੇਂ ਸਮੇਂ ਸਿਰ ਜਦੋਂ ਵੀ ਕਿਤੇ ਲੋੜ ਪਈ ਆ। ਸੋ ਉਨ੍ਹਾਂ ਨੇ ਵੀ ਇਹੀ ਕਿਹਾ ਕਿ ਜੇ ਕਿਸੇ ਬੰਦੇ ਨੇ ਆਪਣਾ ਪਾਰ ਉਤਾਰਾ ਚਾਹੁਣਾ ਹੈ ਨਾ, ਵੀ ਉਹਦੇ ਦਿਲ ਦੇ ਵਿਚ ਪਰਮਾਤਮਾ ਆ ਕੇ ਵਸੇ, ਤਾਂ ਉਹ ਕਹਿੰਦੇ ਵੀ ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ, ਕਿ ਆਪਣੇ ਜਿਹੜੇ ਦੂਜੇ ਜੀ ਆ ਉਹਨਾਂ ਪ੍ਰਤੀ ਦਇਆ ਕਰੇ, ਦਇਆ ਲਿਆਵੇ। ਜਦੋਂ ਦਇਆ ਹੁੰਦੀ ਹੈ ਨਾ, ਮਤਲਬ ਦੇਣ ਦੀ ਬਿਰਤੀ, ਕਿ ਅਸੀਂ ਸਾਡੇ ਕੋਲ ਚੀਜ਼ ਆ ਜੋ ਮੇਰੇ ਕੋਲ ਕੈਪੇਬਿਲਿਟੀ ਆ, ਮੈਂ ਉਹਨੂੰ ਦਇਆ ਦੇ ਤੌਰ ਤੇ ਦੇ ਦੇਣੀ ਆ, ਕਿਸੇ ਨੂੰ ਦੇ ਦੇਣੀ ਆ, ਕੁਛ ਪੁੰਨ ਦਾਨ ਕਰੇ। ਜਦੋਂ ਉਹ ਪੁੰਨ ਦਾਨ ਕਰਦਾ ਨਾ, ਉਹ ਦਿੰਦਾ ਆ, ਤਾਂ ਉਹਦੇ ਮਨ ਦੇ ਵਿਚ ਦਇਆ ਭਾਵਨਾ ਆਉਂਦੀ ਆ ਤੇ ਫਿਰ ਪਰਮਾਤਮਾ ਵਸਦਾ। ਸੋ ਇਹੀ ਦਇਆ ਭਾਵਨਾ ਜਿਹੜੀ ਆ ਉਹ ਵੈਸਟਰਨ ਆਸਟ੍ਰੇਲੀਆ ਦੇ ਲੋਕਾਂ ਨੇ, ਨਿਊ ਸਾਊਥ ਵੇਲਸ ਦੇ ਜਿਹੜੇ ਕਿਸਾਨ ਨੇ, 200 ਤੋਂ ਵੱਧ ਕਿਸਾਨ ਜਿਹੜੇ ਜ਼ਿਆਦਾ ਅਫੈਕਟਡ ਨੇ ਉਹਨਾਂ ਵਾਸਤੇ ਕੀਤੀ ਆ। 23 ਟਰੱਕ ਚਾਰੇ ਦੇ ਭਰ ਕੇ ਆਏ ਆ ਵੈਸਟਰਨ ਆਸਟ੍ਰੇਲੀਆ ਤੋਂ, ਜਿਨ੍ਹਾਂ ਨੂੰ ਕਿ ਵਾਲੰਟੀਅਰ ਡਰਾਈਵ ਕਰ ਰਹੇ ਸੀ। ਤੇ ਉਨ੍ਹਾਂ ਨੇ ਦੋ ਹਫ਼ਤੇ ਲਾ ਕੇ ਇੱਕ ਚੈਰਿਟੀ ਹੈ ਜਿਹਦਾ ਨਾਂ ਹੈ ਜੀ ਰੈਪਿਡ ਰਿਲੀਫ ਟੀਮ, ਉਨ੍ਹਾਂ ਨੇ $600,000 ਇਕੱਠਾ ਕੀਤਾ ਵੈਸਟਰਨ ਆਸਟ੍ਰੇਲੀਆ ਚੋਂ। ਔਰ ਜਿਹੜਾ ਚਾਰਾ ਆ ਉਹ ਦਾਨ ਵੀ ਕੀਤਾ, ਮੁੱਲ ਵੀ ਲਿਆ, ਔਰ 23 ਟਰੱਕ ਭਰ ਕੇ ਜਿਹੜੇ ਵਲੰਟੀਅਰ ਉਹ ਲੈ ਕੇ ਆਏ ਨਿਊ ਸਾਊਥ ਵੇਲਸ। ਤੇ ਉਨ੍ਹਾਂ ਨੂੰ ਦੇਖਦੇ ਕਈ ਸ਼ਹਿਰਾਂ ਦੇ ਵਿਚ ਜਿੱਥੇ ਉਹ ਆਉਂਦੇ ਸੀ ਟਰੱਕ ਭਰ ਕੇ, ਤਾਂ ਲੋਕਾਂ ਦੀਆਂ ਅੱਖਾਂ ਦੇ ਵਿਚ ਹੰਝੂ ਆਏ ਸੀ, ਰੋਂਦੇ ਦੇਖੇ ਗਏ, ਫੋਟੋਆਂ ਵੀ ਨੇ ਕਿ ਉਨ੍ਹਾਂ ਦੀ ਮਦਦ ਲਈ ਕਿੰਨੀ ਦੂਰ ਤੋਂ ਆਇਆ ਚਾਰਾ ਉਨ੍ਹਾਂ ਦੇ ਪਸ਼ੂਆਂ ਨੂੰ ਬਚਾਉਣ ਦੇ ਲਈ, ਉਨ੍ਹਾਂ ਦੇ ਮਾਲ ਡੰਗਰ ਨੂੰ ਬਚਾਉਣ ਦੇ ਲਈ। ਕਿਉਂਕਿ ਜੇ ਇਕ ਵਾਰੀ ਮਾਲ ਡੰਗਰ ਮਰ ਗਿਆ ਤੇ ਫੇਰ ਪੈਰੀ ਆਉਣ ਨੂੰ ਕਈ ਸਾਲ ਲੱਗਦੇ ਨੇ। ਸੋਕਾ ਤਾਂ ਖਤਮ ਹੋ ਜਾਂਦਾ, ਪਰ ਫੇਰ ਸੋਕੇ ਖਤਮ ਹੋਣ ਦਾ ਫਾਇਦਾ ਕੀ ਹੋਇਆ ਜਦੋਂ ਉਥੇ ਪਸ਼ੂ ਨਹੀਂ ਰਹੇ, ਉਥੇ ਜਾਨਵਰ ਹੀ ਨਹੀਂ ਰਿਹਾ, ਉਥੇ ਬੰਦੇ ਵੀ ਨਹੀਂ ਰਹੇ। ਸੋ ਇਸ ਕਰਕੇ ਇਹ ਜਿਹੜਾ ਟਾਈਮ ਹੈ ਨਿਊ ਸਾਊਥ ਵੇਲਸ ਦੇ ਵਿਚ ਕਾਫ਼ੀ ਭਿਆਨਕ ਹੈ, ਤੇ ਹਜੇ ਵੀ ਮੀਂਹ ਪੈਣ ਦੇ ਕੋਈ ਬਹੁਤੇ ਜ਼ਿਆਦਾ ਆਸਾਰ ਨਹੀਂ ਦਿਸਦੇ ਅਗਲੇ 4-5 ਹਫ਼ਤੇ। ਸੋ ਦਿਨ ਜਿਹੜਾ ਦਿਨ ਪਰ ਦਿਨ ਸਲੋਲੀ ਸਲੋਲੀ ਜਿਹੜਾ ਆ ਉਹ ਬੀਤ ਰਹੇ ਨੇ। ਖੈਰ ਅਸੀਂ ਗੱਲਾਂ ਬਾਤਾਂ ਆਪਣੀਆਂ ਜਾਰੀ ਰੱਖਦੇ ਆ। ਕੁਛ ਸੁਨੇਹੇ ਆਏ ਨੇ ਉਹ ਵੀ ਆਪਾਂ ਲੈਣੇ ਆ। ਹਰਿਸ਼ ਅਰੋੜਾ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਕਹਿੰਦੇ ਨੇ ਕਿ ਅਰਦਾਸ ਕਰੋ ਕਿ ਸਾਰਾ ਸੋਕਾ ਖਤਮ ਹੋ ਜਾਵੇ। ਹਾਂਜੀ, ਅਰਦਾਸ ਇਹੀ ਕਰ ਰਹੇ ਆ ਕਿ ਛੇਤੀ ਹੋ ਜਾਵੇ। ਪਰ ਹੁਣ ਜਿਹੜਾ ਅਗਲਾ ਡਰ ਇਹ ਲੱਗਾ ਹੋਇਆ ਕਿ ਜਦੋਂ ਮੀਂਹ ਪੈਣੇ ਨੇ ਉਦੋਂ ਹੜ੍ਹ ਵੀ ਆ ਸਕਦੇ ਨੇ, ਕਿਉਂਕਿ ਧਰਤੀ ਇੰਨੀ ਸੁੱਕੀ ਆ, ਜਦੋਂ ਮੀਂਹ ਪੈਣਾ ਤਾਂ ਉਹਨੂੰ ਫਲੈਸ਼ ਫਲੱਡਿੰਗ ਕਹਿੰਦੇ ਆ ਕਿ ਉਹ ਉੱਪਰੋਂ ਇਕਦਮ ਤਿਲਕ ਜਾਂਦੀ ਹੈ ਤੇ ਸੋਸ ਨਹੀਂ ਹੁੰਦੀ। ਸੋ ਅਗਰ ਤਾਂ ਹਲਕਾ ਹਲਕਾ ਮੀਂਹ ਪੈਂਦਾ ਰਚਮਾ ਰਚਮਾ, ਫਿਰ ਤਾਂ ਠੀਕ ਹੈ। ਪਰ ਹਿਸਟੋਰੀਕਲੀ ਸੋਕੇ ਤੋਂ ਬਾਅਦ ਇਕ ਦੋ ਵਾਰੀ ਫਲੈਸ਼ ਫਲੱਡਿੰਗ ਹੁੰਦੀ ਹੈ, ਇਹ ਵੀ ਇਕ ਚਿੰਤਾ ਦਾ ਵਿਸ਼ਾ ਹੈ। ਹਰਮੀਤ ਚੰਨਾ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਕਹਿੰਦੇ ਕਿ ਪੂਰੇ ਸਮੁੰਦਰ ਕਾ ਪਾਣੀ ਵੀ ਏਕ ਜਹਾਜ਼ ਕੋ ਨਹੀਂ ਡੁਬੋ ਸਕਤਾ, ਜਬ ਤੱਕ ਪਾਣੀ ਕੋ ਜਹਾਜ਼ ਅੰਦਰ ਨਾ ਆਨੇ ਦੇ। ਇਸੀ ਤਰ੍ਹਾਂ ਦੁਨੀਆਂ ਕਾ ਕੋਈ ਵੀ ਨਕਾਰਾਤਮਕ ਵਿਚਾਰ ਆਪਕੋ ਨੀਚਾ ਨਹੀਂ ਗਿਰਾ ਸਕਤਾ, ਜਬ ਤੱਕ ਆਪ ਉਸੇ ਆਪਣੇ ਅੰਦਰ ਆਨੇ ਕੀ ਅਨੁਮਤੀ ਨਾ ਦੇ। ਕਿਆ ਬਾਤ ਹੈ! ਪੁੱਠੇ ਸਿੱਧੇ ਕਹਿੰਦੇ ਜਿਹੜੇ ਆ ਨਾ, ਪੁੱਠੇ ਵਿਚਾਰ ਆਪਣੇ ਮਨ ਦੇ ਵਿਚ ਆਣੇ ਨਾ ਦੋ, ਤੇ ਤੁਹਾਡੇ ਜਿਹੜੀ ਇਹ ਸੋਚ ਕਦੇ ਵੀ ਨੈਗੇਟਿਵ ਨਹੀਂ ਹੋਊਗੀ। ਬਹੁਤ ਬਹੁਤ ਧੰਨਵਾਦ ਜੀ। ਤੇ ਸਾਰਿਆਂ ਨੂੰ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਬਹੁਤ ਵਧੀਆ ਜੀ, ਸ਼ੁਰੂਆਤ ਵੀ ਵਧੀਆ ਹੋਈ ਹੈ, ਤੇ ਕਹਿੰਦੇ ਕਿ ਲੰਬਾ ਟਾਈਮ ਕੰਮ ਤੇ ਚੱਲ ਰਿਹਾ, ਇਸ ਕਰਕੇ ਨਹੀਂ ਬਹੁਤ ਲਿਖ ਸਕਦੇ, ਤੇ ਨਵੇਂ ਕੰਮ ਦੀ ਉਡੀਕ ਹੈ। ਤੇ ਇੱਕ ਗੀਤ, ਆਪ ਸੇ ਪਿਆਰ ਹੁਆ ਆਪ ਖਫਾ ਹੋ ਬੈਠੇ। ਠੀਕ, ਮੈਂ ਪੁੱਛਦਾ ਅਮਰੀਕ ਭਾਜੀ ਨੂੰ ਕਿਹੜਾ ਗੀਤ ਹੈ, ਆ ਰਹੇ ਹੋਣੇ ਨੇ ਉਹ ਵੀ। ਤੇ ਰਮਨਦੀਪ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਪ੍ਰੂਨਿੰਗ ਚੱਲ ਰਹੀ ਹੈ ਕਹਿੰਦੇ ਸਟੋਨ ਫਰੂਟ ਦੀ। ਤੇ ਹਾਂਜੀ, ਸੁਖਵੰਤ ਸਿੰਘ ਹੁਣਾਂ ਦੀ ਜਿਹੜੀ ਸੀ ਡੀ ਹੈ ਨਾ, ਬੜੀ ਛੇਤੀ ਆ ਰਹੀ ਹੈ USB, ਤੇ ਉਹਤੇ ਕੰਮ ਚੱਲ ਰਿਹਾ ਬਹੁਤ ਵੱਡੇ ਪੱਧਰ ਤੇ। ਪਰਫੈਕਟ 100 ਸ਼ਬਦ ਆਉਣਗੇ, ਸੋ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਰਜਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਕਹਿੰਦੇ ਸਾਡੇ ਵਾਲੇ ਸਮੇਂ ਚੰਗੇ ਹੁੰਦੇ ਸੀ। ਬਿਲਕੁਲ ਜੀ, ਬਿਲਕੁਲ ਚੰਗੇ ਹੁੰਦੇ ਸੀ। ਸੋ ਲਓ ਜੀ, ਮਹਿੰਦਰ ਹੰਸ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸੁਣ ਰਹੇ ਜੀ। ਪਿੰਦਰ ਕਿਸ਼ਨਪੁਰੀਆ ਵੀ, ਹਾਂਜੀ, ਤੁਹਾਡਾ ਜਿਹੜਾ ਮੁੱਦਾ ਆਪਾਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗੇ। ਹਮਪ੍ਰੀਤ ਬਰਾੜ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ ਪਰਥ ਵਾਲਿਓ? ਵਿਜੇ ਵਿਰਦੀ ਜੀ, ਸਿੰਨੀ ਠੀਕ ਠਾਕ, ਕਹਿੰਦੇ ਬਿਊਟੀਫੁਲ ਵੈਦਰ। ਤੇ ਲਓ, ਤੁਹਾਨੂੰ ਫਿਰ ਇਕ ਗੀਤ ਹੋਰ ਸੁਣਾਉਂਦੇ ਆ, ਬਹੁਤ ਪਿਆਰਾ ਜਿਹਾ ਗੀਤ ਹੈ, ਸੁਨਿਧੀ ਚੌਹਾਨ ਤੇ ਕਰਮਜੀਤ ਅਨਮੋਲ ਦਾ ਤੁਹਾਨੂੰ ਗੀਤ ਸੁਣਾ ਦਿੰਦੇ। ਗੀਤ ਕਈ ਆ ਮੇਰੇ ਮੋਰੇ, ਮੈਨੂੰ ਚੋਇਸ ਕਰਨੀ ਥੋੜੀ ਔਖੀ ਹੋ ਜਾਂਦੀ ਹੈ। ਚਲੋ, ਜਿੰਦ ਗੀਤ ਸੁਣਾਉਂਦੇ ਆ ਨਵੀਂ ਫਿਲਮ ਦੇ ਵਿੱਚੋਂ।
ਸੂਰ ਤੇ ਯਾਰ ਦੀ ਸ਼ੀਸ਼ਾ ਦੇ ਹੋਏ ਮੇਰਾ, ਪਲ ਪਲ ਬਾਅਦ ਮੈਂ ਸਾਹਮਣੇ ਖੜੀ ਜਾਵਾਂ, ਜ਼ੁਲਫ ਯਾਰ ਦੀ ਜੇਕਰ ਜਾਲ ਹੋਵੇ, ਜਾਣ ਬੁੱਝ ਕੇ ਜਾਲ ਵਿੱਚ ਅੜੀ ਜਾਵਾਂ, ਜਾਣ ਬੁੱਝ ਕੇ ਜਾਲ ਵਿੱਚ ਅੜੀ ਜਾਵਾਂ।
ਤੈਨੂੰ ਜ਼ੁਲਫਾਂ ਦੀ ਛਾਂ ਕਰਦੀ, 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 ਹੱਸ ਕੇ ਤੂੰ ਦਿਲ ਮੰਗਿਆ, ਅਸਾਂ ਜਿੰਦ ਤੇਰੇ ਨਾਂ ਕਰਦੀ, ਅਸਾਂ ਜਿੰਦ ਤੇਰੇ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦਿਲ ਵਾਲੀ ਗੱਲ, ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ, ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਸ਼ੁਰੂ ਹੋ ਚੁੱਕਾ। ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਔਰ ਉਨ੍ਹਾਂ ਸਰੋਤਿਆਂ ਦਾ ਵੀ ਜਿਹੜਾ ਪੋਡਕਾਸਟ ਦੇ ਵਿੱਚ ਸਾਨੂੰ ਸੁਣਦੇ ਨੇ, ਉਨ੍ਹਾਂ ਦਾ ਵੀ ਸਵਾਗਤ ਹੈ। ਵੇਲੇ ਕੁ ਵੇਲੇ ਪ੍ਰੋਗਰਾਮ ਸੁਣਦੇ ਹਨ ਜੌਬਾਂ ਦੀ ਮਜਬੂਰੀ ਕਰਕੇ। ਪਰ ਸਾਡੇ ਨਾਲ ਚਲੋ ਹੁਣ ਆਪਾਂ ਅਮਰੀਕ ਸਿੰਘ ਫਲੋਰਾ ਹੋਣਾ ਨੂੰ ਲੈਣੇ ਆ ਤੇ ਉਨ੍ਹਾਂ ਨੂੰ ਪੁੱਛਦੇ ਆ ਕਿ ਸਿਡਨੀ ਦਾ ਕੀ ਹਾਲ ਚਾਲ ਹੈ। ਅੱਜ ਬਹੁਤ ਸਾਰੇ ਗੱਲਾਂ ਬਾਤਾਂ ਅਸੀਂ ਕਰਨੀਆਂ ਤੁਹਾਡੇ ਨਾਲ। ਸੋ ਅਮਰੀਕ ਜੀ, ਸਤਿ ਸ੍ਰੀ ਅਕਾਲ, ਜੀਆਂ ਨੂੰ ਪ੍ਰੋਗਰਾਮ ਦੇ ਵਿਚ ਸਵਾਗਤ ਹੈ।
ਜੀਆਂ ਨੂੰ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ। ਅਮਨਦੀਪ, ਅੱਜ ਸਿਡਨੀ ਵਿਚ ਵੈਦਰ ਕਾਫੀ ਵਧੀਆ ਆ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਸਾਡੇ ਸਰੋਤੇ ਵੀ ਕਿ ਸਿਡਨੀ ਸਾਡੇ ਨਾਲ ਜੁੜਦੇ ਆ ਤੇ ਉਹ ਵੀ ਦੱਸਦੇ ਆ ਕਿ ਸਿਡਨੀ ਦਾ ਵੈਦਰ ਜਿਹੜਾ ਅੱਜ ਕ੍ਰਿਸਟਲ ਕਲੀਅਰ ਹੈ, ਧੁੱਪ ਛਾਈ ਹੋਈ ਹੈ, ਮੌਸਮ ਵਿਚ ਥੋੜੀ ਥੋੜੀ ਠੰਡਕ ਸਵੇਰ ਵਿਚ ਸੀ ਲੇਕਿਨ ਹੁਣ ਗਰਮਾਹਟ ਪੈਦਾ ਹੋ ਰਹੀ ਹੈ ਤੇ ਕੁੱਲ ਮਿਲਾ ਕੇ 7 ਤੋਂ ਲੈ ਕੇ ਤੁਸੀਂ ਦੱਸਿਆ ਕਿ 17-18-22-23 ਤੱਕ ਟੈਂਪਰੇਚਰ ਰਹਿ ਸਕਦਾ ਸਿਡਨੀ ਦੇ ਵਿਚ, ਵੱਖ ਵੱਖ ਇਲਾਕਿਆਂ ਦੇ ਵਿਚ। ਕੁੱਲ ਮਿਲਾ ਕੇ ਬਹੁਤ ਵਧੀਆ ਵੈਦਰ ਹੈ, ਚੰਗਾ ਵੀ ਲੱਗ ਰਿਹਾ
ਜੀ। ਅਮਰੀਕ ਜੀ, ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਪਹਿਲਾਂ ਆਪਾਂ ਸਰੋਤਿਆਂ ਨੂੰ ਨਾਲ ਲੈ ਲਈਏ। ਸਾਡੇ ਨਾਲ ਜੱਗਾ ਸੈਦੋਕੇ ਵਾਲੇ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਸਾਡੇ ਨਾਲ ਮਨਦੀਪ ਸਿੰਘ ਹੁਣੀ ਵੀ ਜੁੜੇ ਨੇ ਤੇ ਉਨ੍ਹਾਂ ਦਾ ਵੀ ਮਸਲਾ ਆ ਤੇ ਆਪਾਂ ਗੱਲ ਥੋੜੀ ਸੋਕੇ ਦੀ ਵੀ ਕਰਨੀ ਆ। ਤੇ ਉਨ੍ਹਾਂ ਨੇ ਸੁਨੇਹਾ ਭੇਜਿਆ, ਕਹਿੰਦੇ ਵੀ ਗ੍ਰੇਟ ਐਫਰਟ ਬਾਏ ਵੈਸਟਰਨ ਆਸਟ੍ਰੇਲੀਆ। ਅਮਰੀਕ ਜੀ, ਤੁਸੀਂ ਸੁਣ ਰਹੇ ਹੋਵੋਗੇ ਕਿ 23 ਟਰੱਕ ਉਨ੍ਹਾਂ ਨੇ ਚਾਰੇ ਦੇ ਭਰ ਕੇ ਭੇਜੇ ਨੇ ਵੈਸਟਰਨ ਆਸਟ੍ਰੇਲੀਆ ਤੋਂ ਨਿਊ ਸਾਊਥ ਵੇਲਸ ਦੇ ਫਾਰਮਰਸ ਲਈ। ਤਾਂ ਹੁਣ ਕਹਿੰਦੇ ਕਿ ਭਾਜੀ ਹੁਣ ਦੱਸੋ ਕਿ ਅਸਲੀ ਲੰਗਰ ਕਿਹੜਾ ਆ, ਗੁਰੂ ਘਰ ਵਿਚ ਰੱਜੇ ਨੂੰ ਰੋਟੀ ਖਵਾਉਣ ਜਾਂ ਲੋੜਵੰਦ ਦੀ ਹੈਲਪ ਕਰਨੀ। ਆਈ ਥਿੰਕ ਥੋੜੇ ਟਾਈਮ ਲਈ ਲੰਗਰ ਬੰਦ ਕਰਕੇ ਸਾਰਾ ਪੈਸਾ ਫਾਰਮਰਸ ਦੀ ਹੈਲਪ ਕਰਨੀ ਚਾਹੀਦੀ ਹੈ। ਇਨ੍ਹਾਂ ਨੇ ਵਿਚਾਰ ਮੰਗਿਆ ਜੀ ਸਾਡੇ।
ਅਮਨਦੀਪ, ਦੋਏ ਲੰਗਰ ਬਹੁਤ ਵਧੀਆ ਹੈ ਜਿਹੜੇ ਗੁਰਦੁਆਰਾ ਸਾਹਿਬ ਵਿਚ ਲੰਗਰ ਲੱਗਦੇ ਆ ਤੇ ਜਿਹੜੇ ਇਹ ਲੰਗਰ ਜਿਹੜੇ ਲਾਏ ਲੋਕਾਂ ਨੇ ਮਦਦ ਕੀਤੀ ਆ, ਦੋਨੋ ਹੀ ਵਧੀਆ ਆ, ਉਹਦੇ ਵਿਚ ਕੋਈ ਮਾੜੀ ਗੱਲ ਨਹੀਂ ਹੈ। ਅਗਰ ਤੁਸੀਂ ਪੈਸੇ ਦੇਣੇ ਆ, ਮਦਦ ਕਰਨੀ ਆ, ਤਾਂ ਉਹ ਲੰਗਰ ਵੀ ਚੱਲ ਲੈਣ ਦਿਓ ਤੇ ਇਹ ਲੰਗਰ ਵੀ ਚੱਲਦਾ ਰੱਖੋ। ਮੇਰੇ ਖਿਆਲ ਦੇ ਵਿਚ ਨਿੰਦਣ ਵਾਲੀ ਐਸੀ ਕੋਈ ਗੱਲ ਨਹੀਂ।
ਮੇਰੀ ਵੀ ਇਹੀ ਰਾਏ ਆ, ਜਿਹੜਾ ਪਹਿਲਾਂ ਕੰਮ ਚੱਲਦਾ ਆ ਉਹਨੂੰ ਆਪਾਂ ਬੰਦ ਕਿਉਂ ਕਰਨਾ ਆ, ਉਹਨੂੰ ਚੱਲੇ ਜਾਣ ਦਿਓ। ਉਹ ਤਾਂ ਵਧੀਆ ਆ, ਤੀਜੇ ਪਾਤਸ਼ਾਹ ਤੋਂ ਕਹਿ ਲਓ ਪਹਿਲੇ ਪਾਤਸ਼ਾਹ ਦੀ ਪਰੰਪਰਾ ਉਦੋਂ ਦੀ ਚੱਲੀ ਆਈ ਆ, ਵੀ ਆਪਾਂ ਉਹਨੂੰ ਕਿਉਂ ਤੋੜਨਾ ਆ। ਪਰ ਨਾਲ ਦੀ ਨਾਲ ਇਹ ਹੈ ਵੀ ਪੰਜਵੇਂ ਪਾਤਸ਼ਾਹ, ਮੈਂ ਉਦਾਹਰਨ ਵੀ ਦਿੱਤੀ ਸੀ ਵੀ ਪੰਜਵੇਂ ਪਾਤਸ਼ਾਹ ਨੇ ਵੀ ਜਾ ਕੇ ਫਿਰ ਉੱਥੇ ਵੀ ਲੰਗਰ ਲਾਏ ਸੀ ਉਹਨਾਂ ਵਾਸਤੇ ਮਦਦ, ਜਿੰਨਾਂ ਦੀ ਉਹਨੂੰ ਚਾਹੀਦੀ ਸੀ, ਦਵਾਈਆਂ ਵੀ ਦਿੱਤੀਆਂ, ਮੱਲਮ ਪੱਟੀਆਂ ਵੀ ਕੀਤੀਆਂ। ਸੋ ਬਹੁਤ ਕੁਝ ਹੋਰ ਵੀ, ਕੱਲਾ ਲੰਗਰ ਹੀ ਮੈਂ ਇੱਕ ਥੋੜੀ ਇੱਕ ਆਪਣੇ ਮਨ ਦੀ ਗੱਲ ਵੀ, ਦਿਲ ਦੀ ਗੱਲ ਵੀ ਕਹਿਣਾ ਚਾਹੁੰਦਾ ਕਿ ਕੱਲਾ ਲੰਗਰ ਹੀ ਧਰਮ ਨਹੀਂ ਹੈਗਾ। ਮਤਲਬ ਇਹ ਆਪਾਂ ਇੱਕ ਵਾਰੀ ਗੱਲ ਕਲੀਅਰ ਕਰ ਲਈ ਆਪਣੇ ਮਨ ਦੇ ਵਿੱਚ ਕਿ ਅਸੀਂ ਨਾ, ਅਮਰੀਕ ਜੀ ਅਸੀਂ, ਤੁਸੀਂ ਵੀ ਇਹ ਨੋਟ ਕੀਤਾ ਹੋਣਾ ਆ ਕਿ ਕਈ ਲੋਕ ਇੱਦਾਂ ਸਮਝਦੇ ਵੀ ਕਿ ਲੰਗਰ ਦੀ ਇੰਨੀ ਮਹਾਨਤਾ ਆ, ਲੰਗਰ ਥੋੜਾ ਪ੍ਰਮੋਟ ਇੰਨਾ ਹੋ ਰਿਹਾ ਆ ਵੀ ਦਰਬਾਰ ਸਾਹਿਬ ਦਾ ਲੰਗਰ ਜੀ ਉੱਥੇ ਲੱਖ ਲੋਕੀ। ਲੰਗਰ ਤਾਂ ਇੱਕ ਬਹੁਤ ਛੋਟੀ ਚੀਜ਼ ਹੈ, ਮਤਲਬ ਕੰਪੇਅਰ ਟੂ ਜਿਹੜੀ ਰੂਹਾਨੀਅਤ ਹੈ, ਰੂਹਾਨੀਅਤ ਜਿਹੜੀ ਦਰਬਾਰ ਸਾਹਿਬ ਦੀ ਹੈ ਸਿੱਖੀ ਦੀ ਰੂਹਾਨੀਅਤ ਦੇ ਵਿੱਚ, ਲੰਗਰ ਤਾਂ ਇੱਕ ਕੜੀ ਹੈ, ਉਹ ਕੱਲਾ ਲੰਗਰ ਹੀ ਧਰਮ ਨਹੀਂ ਹੈਗਾ। ਸੋ ਇਸ ਕਰਕੇ ਜਾਣੀ ਕਿ ਜਿਹੜੇ ਕੀਰਤਨ ਚੱਲ ਰਿਹਾ, ਸ਼ਬਦ ਚੱਲ ਰਿਹਾ, ਉੱਥੇ ਪੰਜਾਬੀ ਗੁਰਮੁਖੀ ਵੀ ਸਿਖਾਲੀ ਜਾ ਰਹੀ, ਬੋਲੀ ਜਾ ਰਹੀ, ਬਹੁਤ ਕੁਛ ਗੁਰਦੁਆਰੇ ਦੇ ਫੰਕਸ਼ਨ ਆ ਜਿਹੜੇ ਚੱਲ ਰਹੇ ਨੇ, ਚੱਲਦੇ ਨੇ, ਸਿੱਖੀ ਦੇ ਵਿੱਚ ਚੱਲਦੇ ਨੇ, ਤੇ ਮੱਲਮ ਪੱਟੀਆਂ ਵੀ ਹੋ ਰਹੀਆਂ, ਖੇਡਾਂ ਵੀ ਚੱਲ ਰਹੀਆਂ, ਹਰ ਪਾਸੇ ਬਹੁਤ ਕੁਛ ਚੱਲ ਰਿਹਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਗੁਰੂ ਘਰ ਦਾ ਜਿਹੜਾ ਲੰਗਰ ਉਹਨੂੰ ਐਜ਼ ਇਟ ਇਜ਼ ਚੱਲਣ ਦਿਓ। ਤੇ ਬਾਕੀ ਦੂਜੀ ਗੱਲ ਇਹ ਹੈ ਵੀ ਉੱਥੇ ਕੋਈ ਕਿਸੇ ਨੂੰ ਫੋਰਸ ਨਹੀਂ ਕਰਦਾ ਵੀ ਤੁਸੀਂ ਆ ਕੇ ਲੰਗਰ ਛਕੋ, ਉਹ ਤਾਂ ਆਪਣੀ ਮਰਜ਼ੀ ਹੁੰਦੀ ਤੁਸੀਂ ਛਕਣਾ ਜਾਂ ਨਹੀਂ ਛਕਣਾ, ਹੈ ਨਾ। ਅਮਰੀਕ ਜੀ ਤੁਹਾਡਾ ਕੀ ਖਿਆਲ ਹੈ?
ਜੀ ਜੀ ਅਮਨਦੀਪ, ਮੇਰੇ ਖਿਆਲ ਦੇ ਵਿੱਚ ਲੰਗਰ ਦੀ ਜਿਹੜੀ ਡੈਫੀਨੇਸ਼ਨ ਹੈ ਨਾ, ਥੋੜੀ ਜੀ ਅਸੀਂ ਇਸ ਨੂੰ ਬੜੀ ਸੀਮਿਤ ਜਿਹੇ ਘੇਰੇ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਜਿੱਦਾਂ ਕਿ ਕਿਹਾ ਜਾਂਦਾ ਕਿ ਲੰਗਰ ਜਿਹੜਾ ਖਾਣਾ ਪੀਣਾ ਜਾਂ ਜੋ ਵੀ ਉੱਥੇ ਪਰੋਸ ਕੇ ਦਿੱਤਾ ਜਾਂਦਾ ਜਾਂ ਉੱਥੇ ਵਰਤਾਇਆ ਜਾਂਦਾ ਉਹਨੂੰ ਲੰਗਰ ਸਮਝਦੇ, ਜਿਹੜੀ ਇਹਦੀ ਜਿਹੜੀ ਗਹਿਰਾਈ ਹੈ, ਜਿੱਦਾਂ ਤੁਸੀਂ ਪਹਿਲਾਂ ਕਈ ਵਾਰੀ ਦੱਸਿਆ ਵੀ ਹੈਗੇ, ਲੰਗਰ ਦੀ ਜਿਹੜੀ ਕੋਰ ਰੋਲ ਆਫ ਲੰਗਰ ਆ ਉਹ ਇਹ ਆ ਕਿ ਤੁਸੀਂ ਇਕੁਐਲਿਟੀ ਲਾਣੀ ਆ, ਸਾਦਗੀ ਲਾਣੀ ਆ, ਤੇ ਆਪਸ ਵਿੱਚ ਬੈਠ ਕੇ ਇੱਕ ਦੂਜੇ ਦਾ ਸਤਿਕਾਰ ਕਰਦੇ ਹੋਏ ਜਿਹੜੀਆਂ ਸਾਰੀਆਂ ਚੀਜ਼ਾਂ ਕਰਨੀਆਂ ਆ। ਇਹਦਾ ਮੇਨ ਮਕਸਦ ਤਾਂ ਇਹ ਆ ਕਿ ਤੁਸੀਂ ਇਕੁਐਲਿਟੀ ਲੈਣੀ ਆ, ਜਿਹੜੇ ਵੱਖ ਵੱਖ ਧਰਮਾਂ ਦੇ ਲੋਕ ਉਹਨਾਂ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਬਿਠਾ ਕੇ ਸਾਰਿਆਂ ਨੂੰ ਪੰਗਤ ਵਿੱਚ ਬਿਠਾ ਕੇ ਖਾਣਾ ਖਿਲਾਣਾ ਆ ਜਾਂ ਉਹਨਾਂ ਵਿੱਚ ਇੱਕ ਇਕਸਾਰਤਾ ਲਾਣੀ ਆ, ਇਹ ਮੇਰੇ ਖਿਆਲ ਚ ਇੱਕ ਮੇਨ ਮਕਸਦ ਆ ਲੰਗਰ ਦਾ।
ਮੈਂ ਤੁਹਾਡੀ ਨਾ ਥੋੜੀ ਗੱਲ ਨੂੰ ਵਾਧਾ ਕਰਨਾ ਚਾਹਵਾਂ, ਮਾਫ ਕਰਨਾ ਮੈਂ ਤੁਹਾਡੀ ਗੱਲ ਕੱਟੀ ਆ, ਪਰ ਨਾ ਆਪਾਂ ਲੰਗਰ ਦੀ ਰਵਾਇਤ ਵੱਲ ਨੂੰ ਜਾਈਏ, ਪਿੱਛੇ ਜਾਈਏ, ਤਾਂ ਹੁਣ ਆਪਾਂ ਪਰਿਵਾਰ ਦੇ ਵਿੱਚ ਹੀ ਲਾ ਲਈਏ ਕਿ ਜਦੋਂ ਸਾਡੇ ਕੋਈ ਆਉਂਦਾ ਆ ਹਨਾ ਘਰੇ, ਆਪਾਂ ਮਤਲਬ ਥੋੜੇ ਨਾ ਠੰਡੇ ਦਿਮਾਗ ਨਾਲ ਸੋਚਿਓ, ਹੁਣ ਜਾਣੀ ਕਿ ਸ਼ਾਂਤੀ ਨਾਲ ਇਹਨੂੰ ਕੋਈ ਹੋਰ ਪਾਸੇ ਨਾ ਲੈ ਜਾਓ, ਸ਼ਾਂਤੀ ਨਾਲ ਸਾਰੇ ਸੋਚਿਓ ਕਿ ਜਦੋਂ ਕੋਈ ਸਾਡੇ ਘਰ ਆਉਂਦਾ ਆ, ਪ੍ਰਾਹੁਣਾ ਆਉਂਦਾ ਆ, ਤੇ ਸਾਨੂੰ ਚਾਅ ਹੁੰਦਾ ਆ ਵੀ ਸਾਡੇ ਘਰੇ ਪ੍ਰਾਹੁਣਾ ਆਇਆ, ਠੀਕ ਹੈ, ਅਸੀਂ ਉਹਦੇ ਲਈ ਕੀ ਬਣਾਉਂਦੇ ਹਾਂ, ਅਸੀਂ ਉਹਦੇ ਲਈ ਵੱਖਰੇ ਵੱਖਰੇ ਪਕਵਾਨ ਬਣਾਉਂਦੇ ਹਾਂ ਉਹਨੂੰ ਇੰਪ੍ਰੈਸ ਕਰਨ ਦੇ ਲਈ ਵੀ ਸਾਡੇ ਪ੍ਰਾਹੁਣਾ ਆਉਣਾ, ਠੀਕ ਹੈ, ਉਹ ਖਾਊਗਾ, ਸਾਡੀ ਜਿਹੜੀ ਔਰਤਾਂ ਆ ਵੀ ਸਾਡੀ ਜਿਹੜੀ ਖਾਣਾ ਬਣਾਉਣ ਦੀ ਕਲਾ ਆ ਹਨਾ, ਉਹਨੂੰ ਕੋਈ ਸਰਾਊਗਾ, ਕਹੂਗਾ ਵਾਹ ਵਾਹ ਕਿਆ ਵਧੀਆ, ਹਨਾ, ਠੀਕ ਹੈ। ਹੁਣ ਤੁਹਾਡੇ ਘਰੇ ਮਤਲਬ ਅਸੀਂ ਪੰਜ ਜੀ ਬੈਠੇ ਹਾਂ ਘਰੇ, ਕਿਸੇ ਪ੍ਰਾਹੁਣੇ ਦਾ ਇੰਤਜ਼ਾਰ ਕਰ ਰਹੇ ਹਾਂ, ਮੋਰੇ ਪੰਜ ਪ੍ਰਾਹੁਣੇ ਆ ਗਏ, ਹੁਣ ਅਸੀਂ ਉਹ ਗੱਲਾਂ ਬਾਤਾਂ ਕੀਤਾ ਜੀ, ਆਹ ਕੀਤਾ, ਉਹਨਾਂ ਨੂੰ ਕਿਹਾ ਵੀ ਅਸੀਂ ਤੁਸੀਂ ਆਓ ਜੀ, ਹੁਣ ਆਪਾਂ ਅਸੀਂ ਤੁਹਾਡੇ ਲਈ ਬਣਾਇਆ ਖਾਓ, ਠੀਕ ਹੈ, ਹੁਣ ਉਹ ਖਾਣ ਨਾ, ਉਹ ਕਹਿਣਾ ਅਸੀਂ ਨਹੀਂ ਖਾਣਾ, ਠੀਕ ਹੈ ਨਾ, ਉਹਦੇ ਤੋਂ ਕੀ ਤੁਸੀਂ ਸਿੱਟਾ ਕੱਢੋਗੇ ਵੀ ਅਸੀਂ ਤੁਹਾਡੇ ਘਰ ਖਾਣਾ ਨਹੀਂ ਹੈਗਾ, ਉਹਦੇ ਤੋਂ ਤੁਸੀਂ ਕਈ ਤਰ੍ਹਾਂ ਦੇ ਸਿੱਟੇ ਕੱਢ ਸਕਦੇ ਆ, ਇੱਕ ਤਾਂ ਇਹ ਵੀ ਇਹ ਸਾਨੂੰ ਮਾੜੇ ਸਮਝਦੇ ਆ, ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਆ, ਇੱਦਾਂ ਹੀ ਹੋਊਗੇ ਨਾ ਵੀ ਇਕੁਐਲਿਟੀ ਹੈ ਨਹੀਂ, ਵੀ ਬਰਾਬਰਤਾ ਹੈ ਨਹੀਂ, ਉਹ ਮੇਰਾ ਤੇ ਤੁਹਾਡਾ, ਕਹਿੰਦੇ ਮੈਂ ਤੁਹਾਡੇ ਆਇਆ ਬਸ ਦੇਖਣ ਕਰਕੇ ਆਇਆ ਚਲੇ ਜਾਣਾ, ਵੀ ਸਾਡਾ ਤੁਹਾਡਾ ਕੋਈ ਮੇਲ ਨਹੀਂ ਹੈਗਾ, ਦੇ ਆਰ ਨਾਟ ਔਨ ਇਕੁਅਲ ਟਰਮ, ਜਿੱਦਾਂ ਤੁਸੀਂ ਕਹਿੰਦੇ ਇਕੁਐਲਿਟੀ ਵਾਲਾ ਕੋਈ ਚੱਕਰ ਨਹੀਂ ਹੈਗਾ। ਹੁਣ ਜਿਹੜੇ ਗੁਰੂ ਸਾਹਿਬ ਨੇ ਲੰਗਰ ਇਸ ਕਰਕੇ ਸ਼ੁਰੂ ਕੀਤਾ ਸੀਗਾ ਕਿ ਜਦੋਂ ਤੁਸੀਂ ਨਾ ਬੈਠ ਕੇ ਖਾਂਦੇ ਹੋ, ਇਹ ਪਰੰਪਰਾ ਮਿਡਲ ਈਸਟ ਤੋਂ ਵੀ ਆ, ਇਹ ਸਾਰੇ ਸਾਡੇ ਉੱਤਰੀ ਖੇਤਰ ਦੀ ਹੈਗੀ ਹੈ, ਜਦੋਂ ਤੁਸੀਂ ਬੈਠ ਕੇ ਇਕੱਠਾ ਖਾ ਲਿਆ ਨਾ, ਇੱਕ ਲੂਣ ਸਾਂਝਾ ਕਰ ਲਿਆ ਬੱਟ ਇਕੱਠੇ, ਤੁਹਾਡੀ ਸਾਂਝ ਪੈ ਜਾਂਦੀ ਆ, ਇੱਥੋਂ ਤੱਕ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਉਹ ਰੋਟੀ ਵੀ ਵੰਡ ਕੇ ਖਾਂਦੇ ਨੇ, ਜਿਹੜੀ ਬੀਬੀ ਪਕਾਉਂਦੀ ਆ ਉਹਨਾਂ ਦੀ ਰੋਟੀ, ਉਹ ਵੱਡੀ ਰੋਟੀ ਪਕਾਉਂਦੀ ਆ, ਵੱਡੇ ਵੱਡੇ ਜਿਹੜੇ ਫੁਲਕੇ ਆ ਉਹਨਾਂ ਦੀ ਰਵਾਇਤ ਹੈ ਵੱਡਾ ਫੁਲਕਾ ਬਣਾਉਣਾ, ਔਰ ਉਹ ਜਦੋਂ ਚਾਰ ਜੀ ਬਹਿੰਦੇ ਨਾ ਚੁੱਲ੍ਹੇ ਦੇ ਕੋਲ, ਤਾਂ ਉਹ ਇੱਕ ਰੋਟੀ ਬਣਾਉਂਦੀ ਹੈ, ਤੇ ਉਹਦੇ ਟੁਕੜੇ ਕਰ ਕਰਕੇ ਸਾਰਾ ਟੱਬਰ ਖਾਂਦਾ ਆ, ਜਾਂ ਪ੍ਰਾਹੁਣੇ ਆਉਂਦੇ ਆ ਤੇ ਉਸ ਰੋਟੀ ਦੇ ਵਿੱਚੋਂ ਹੀ ਲੈਂਦੇ ਆ, ਬ੍ਰੈਡ ਦਾ ਪੀਸ ਇੱਦਾਂ ਲੈਂਦੇ ਆ। ਸੋ ਇਹ ਜਿਹੜੀ ਰਵਾਇਤ ਹੈ, ਸਾਂਝੀ ਵਾਲਤਾ ਦਾ ਇਹ ਪ੍ਰਤੀਕ ਹੈ ਕਿ ਇਕੱਠੇ ਬੈਠ ਕੇ ਖਾਣਾ ਆ, ਛਕਣਾ ਆ, ਜਦੋਂ ਤੁਸੀਂ ਇੱਕ ਲਾਈਨ ਤੇ ਆ ਕੇ ਇੱਕ ਸੁਰ ਹੋ ਗਏ, ਫਿਰ ਤੁਹਾਡਾ ਜਿਹੜਾ ਆ ਜਿਹੜਾ ਉਹ ਹੋਸਟ ਹੁੰਦਾ ਆ, ਗੁਰੂ ਸਾਹਿਬ ਸਾਡੇ ਹੋਸਟ ਆ, ਫਿਰ ਤੁਸੀਂ ਉਹਦੀ ਗੱਲ ਵੀ ਸੁਣਦੇ ਹੋ, ਕਿਉਂਕਿ ਤੁਸੀਂ ਬਰਾਬਰ ਆ, ਤੁਸੀਂ ਕਹਿੰਦੇ ਵੀ ਹੋ, ਤੁਸੀਂ ਸੁਣਦੇ ਵੀ। ਸੋ ਇਹਦੀ ਪਰੰਪਰਾ ਇਹ ਆ। ਪਰ ਰਹੀ ਗੱਲ ਸੋਕੇ ਦੇ ਵਿੱਚ ਜਿੱਦਾਂ ਕਰਨੀ, ਇਹ ਦਾਨ ਪੁੰਨ ਚ ਆ ਜਾਂਦੀਆਂ ਇਹ ਗੱਲਾਂ, ਲੰਗਰ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ, ਇਹ ਲੰਗਰ ਨਹੀਂ ਹੈਗਾ, ਇਹ ਦਾਨ ਪੁੰਨ ਹੈ।
ਨਹੀਂ ਅਮਨਦੀਪ, ਇੱਕ ਹੋਰ ਵੀ ਗੱਲ ਹੈ, ਮਿਊਚੁਅਲ ਰਿਸਪੈਕਟ ਵੀ ਆ, ਜਿੱਦਾਂ ਕਿ ਵੱਖ ਵੱਖ ਇਲਾਕਿਆਂ ਵਿੱਚ ਜਿਹੜੀਆਂ ਮੁਸੀਬਤਾਂ ਆਈਆਂ, ਅੱਜ ਵੈਸਟਰਨ ਆਸਟ੍ਰੇਲੀਆ ਨਿਊ ਸਾਊਥ ਵੇਲ ਦੀ ਮਦਦ ਕਰ ਰਿਹਾ, ਤੇ ਕੱਲ ਨੂੰ ਕੋਈ ਵੈਸਟਰਨ ਆਸਟ੍ਰੇਲੀਆ ਚ ਵੀ ਕੋਈ ਇੱਦਾਂ ਦੀ ਘਟਨਾ ਹੋ ਸਕਦੀ ਜਿੱਥੇ ਨਿਊ ਸਾਊਥ ਵੇਲ ਵਾਲੇ ਵੀ ਜਾਣਗੇ। ਇੱਕ ਮਿਊਚੁਅਲ ਅੰਡਰਸਟੈਂਡਿੰਗ ਵੀ ਆ, ਮਿਊਚੁਅਲ ਅਸਿਸਟੈਂਸ ਵੀ ਆ, ਮਿਊਚੁਅਲ ਰਿਸਪੈਕਟ ਵੀ ਇੱਕ ਦੂਜੇ ਦੀ ਆ, ਤਾਂ ਇੱਕ ਦੂਜੇ ਦੀ ਅਸੀਂ ਮਦਦ ਕਰਦੇ ਆ। ਬਾਕੀ ਦੇਖੋ ਕਿ ਹੁਣ ਜਿੱਦਾਂ ਇੱਕ ਹੋਰ ਵੀ ਅਮਨਦੀਪ, ਜਿਹੜੀ ਲੰਗਰ ਦੀ ਪ੍ਰਥਾ ਥੱਲੇ ਬੈਠ ਕੇ ਖਾਣ ਦੀ ਨਾ, ਉਹਦੇ ਨਾਲ ਤੁਹਾਡੀ ਸਿਹਤ ਵੀ ਠੀਕ ਰਹਿੰਦੀ ਆ, ਪਾਚਨ ਸ਼ਕਤੀ ਵਿੱਚ ਜ਼ਿਆਦਾ ਤੁਹਾਡਾ ਵਾਧਾ ਹੁੰਦਾ। ਤੁਸੀਂ ਦੇਖਿਓ ਪਹਿਲਿਆਂ ਦੇ ਵਿੱਚ ਲੋਕ ਜਿਹੜੇ ਨਾ ਉਹ ਘਰ ਥੱਲੇ ਬੈਠ ਕੇ ਖਾਂਦੇ ਹੁੰਦੇ ਸੀ, ਬਰਾਤਾਂ ਵਿੱਚ ਵੀ ਜਿਹੜੇ ਵੱਡੇ ਵੱਡੇ ਫੰਕਸ਼ਨ ਵੀ ਉਹ ਵੀ ਥੱਲੇ ਬੈਠ ਕੇ ਖਾਂਦੇ ਹੁੰਦੇ ਸੀ, ਉਹਦੀ ਕੋਈ ਨਾ ਕੋਈ ਮੈਡੀਕਲ ਕਨਸੈਪਟ ਹੁੰਦੀ ਸੀ, ਉਹਦਾ ਉਦੇ ਨਹੀਂ ਖਾਂਦੇ ਸੀ, ਉਹ ਪੱਥਰ ਤੇ ਬੈਠ ਕੇ ਵੀ ਖਾ ਸਕਦੇ, ਬਾਹਰ ਬੈਠ ਕੇ ਵੀ, ਕਿਸਾਨ ਵੀ ਦੇਖ ਲਓ ਬਾਹਰ ਉਹਨਾਂ ਬੈਠਣ ਨੂੰ ਜਗ੍ਹਾ ਵੀ ਹੁੰਦੀ ਆ, ਟੇਬਲਾਂ ਤੇ ਵੀ ਤੁਸੀਂ ਜਾਓ ਤਾਂ ਥੜੇ ਵੀ ਹੁੰਦੇ, ਉਹਨਾਂ ਤੇ ਬੈਠ ਕੇ ਨਹੀਂ ਖਾਂਦੇ, ਉਹ ਥੱਲੇ ਬੈਠ ਕੇ ਖਾਂਦੇ ਆ, ਉਹਦੇ ਨਾਲ ਤੁਹਾਡੀ ਪਾਚਨ ਸ਼ਕਤੀ ਚ ਵਾਧਾ ਹੁੰਦਾ ਤੇ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਚੰਗਾ ਵੀ ਲੱਗਦਾ, ਉਹ ਬੈਠ ਕੇ ਇੱਕ ਸਾਰਤਾ ਵੀ ਆਉਂਦੀ ਆ। ਤੇ ਹੁਣ ਅੱਜ ਕੱਲ ਤਾਂ ਵੈਸੇ ਘਰਾਂ ਦੇ ਵਿੱਚ ਵੀ ਪਹਿਲਾਂ ਤਾਂ ਥੱਲੇ ਬੈਠ ਕੇ ਖਾਂਦੇ ਹੁੰਦੇ, ਅੱਜ ਕੱਲ ਤਾਂ ਲੱਗ ਗਿਆ ਤੁਹਾਡੇ ਅਮਨਦੀਪ ਸੋਫੇ ਵਗੈਰਾ ਜਾਂ ਹੋਰ ਡਾਇਨਿੰਗ ਟੇਬਲ ਤੇ ਬੈਠ ਕੇ ਖਾਣ ਦੀ ਰਵਾਇਤ ਚੱਲ ਪਈ ਆ।
ਮੈਨੂੰ ਲੱਗਦਾ ਕੰਟਰੋਵਰਸੀ ਵੱਲੋਂ ਜਾ ਰਹੇ ਤੁਸੀਂ, ਮਤਲਬ
ਕੰਟਰੋਵਰਸੀ ਦਾ ਉਹ ਹੋ ਰਹੀ ਹੈ, ਉਹਦੀ ਕੰਟਰੋਵਰਸੀ ਮਤਲਬ ਅਖੀਰ ਦੇ ਵਿੱਚ ਜਾਵਾਂਗੇ, ਥੋੜੀ ਬਹੁਤੀ ਗੱਲ ਕਰਾਂਗੇ ਉਹਦੇ ਬਾਰੇ ਵੀ, ਤੇ ਹੁਣ ਨਹੀਂ ਕਰਾਂਗੇ, ਹੁਣ ਤਾਂ ਦੂਜੇ ਮਸਲੇ ਚੁੱਕਾਂਗੇ। ਮੇਰੇ ਕਹਿਣ ਦਾ ਭਾਵ ਹੈ ਕਿ ਇਹ ਜਿਹੜੀ ਸਾਦਗੀ ਹੈ ਇਹ ਤੋਂ ਬਹੁਤ ਦੂਰ ਹੋ ਰਹੇ ਹਾਂ ਅਸੀਂ, ਤੇ ਇੱਕ ਤਰ੍ਹਾਂ ਨਾਲ ਡਿਊਲ ਕਰੈਕਟਰ ਅਸੀਂ ਐਸਟੈਬਲਿਸ਼ ਕਰ ਰਹੇ ਹਾਂ, ਡਿਊਲ ਕਰੈਕਟਰ ਜਿਹਨੂੰ ਕਹਿੰਦੇ ਆ, ਸਾਡੀ ਜਿਹੜੀ ਪਰਸਨੈਲਿਟੀ ਉਹ ਡਬਲ ਆ। ਗੁਰਦੁਆਰੇ ਸਾਹਿਬ ਵਿੱਚ ਜਾ ਕੇ ਸਾਡੀ ਪਰਸਨੈਲਿਟੀ ਹੋਰ ਹੁੰਦੀ ਹੈ, ਜਿੱਦਾਂ ਹੀ ਚਾਰ ਦੀਵਾਰੀ ਤੋਂ ਬਾਹਰ ਜਾਂਦੇ ਹਾਂ ਤਾਂ ਪਰਸਨੈਲਿਟੀ ਜਿਹੜੀ ਉਹ ਫੰਖ ਲਾਉਣ ਲੱਗ ਪੈਂਦੀ
ਹੈ। ਜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਹੁਣ, ਚਲੋ ਦਿਲ ਵਾਲੀਆਂ ਗੱਲਾਂ ਚੱਲੀਆਂ, ਤੇ ਹਰਜਿੰਦਰ ਸਿੰਘ ਹੁਣੀ ਕਹਿ ਰਹੇ ਨੇ ਘੁੰਮਣ ਸਾਹਿਬ, ਕਹਿੰਦੇ ਕਿ ਲੰਗਰ ਦਾ ਮਤਲਬ ਭੁੱਖੇ ਪਿਆਸੇ ਦੀ ਸੇਵਾ ਸੰਭਾਲ ਤੇ ਸਮਾਜ ਦੀ ਬਰਾਬਰੀ ਹੈ। ਬਹੁਤ ਬਹੁਤ ਧੰਨਵਾਦ ਜੀ। ਤੇ ਜਗਵੀਰ ਸਿੰਘ ਸੇਖੋਂ ਵੀ ਜੁੜੇ ਨੇ, ਉਹ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ। ਰਵਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਵੀ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ। ਕੁਲਦੀਪ ਸਿੰਘ ਵੱਲ ਵੀ ਪ੍ਰੋਗਰਾਮ ਚ ਆ ਗਏ ਨੇ, ਤੇ ਜੀ ਐਸ ਚਾਲ ਹੁਣੀ ਉਨ੍ਹਾਂ ਦੀ ਖ਼ਬਰਾਂ ਤੁਹਾਡੇ ਨਾਲ ਸ਼ੇਅਰ ਕਰਨੀ ਥੋੜੀ ਦੇਰ ਬਾਅਦ। ਅਮਰੀਕ ਜੀ, ਕੱਲ ਨਾ ਸਾਡੇ ਇੱਥੇ ਥੋੜਾ ਜਿਹਾ ਕੰਮ ਚੱਲਦਾ ਫਾਰਮ ਦੇ ਉੱਤੇ ਨਾ, ਡੈਮ ਸਾਫ ਕਰ ਰਹੇ ਹਾਂ, ਤੇ ਕੱਲ ਫਿਰ ਅਸੀਂ ਕਹਿ ਲਓ ਕਿ ਜਿਹੜੇ ਦੋ ਐਕਸਕਵੇਟਰ ਡਰਾਈਵਰ ਆ, ਠੀਕ ਹੈ ਨਾ, ਇੱਕ ਉਹਨਾਂ ਦਾ ਮਾਲਕ ਹੈ, ਉਹ ਬਹੁਤ ਵੱਡੀ ਕੰਪਨੀ ਪਰ ਮਾਲਕ ਆਪ ਕੰਮ ਕਰ ਰਿਹਾ, ਉਹ ਆਇਰਿਸ਼ ਬੈਕਗਰਾਉਂਡ ਤੋਂ ਆ, ਤੇ ਮੈਂ ਡੰਪ ਟਰੱਕ ਚਲਾ ਰਿਹਾ, ਅਸੀਂ ਤਿੰਨੇ ਜਣੇ ਆ। ਸੋ ਕੱਲ ਦੁਪਹਿਰੇ ਉਹਨਾਂ ਨੂੰ ਕਹਿਤਾ ਸੀ ਵੀ ਤੁਸੀਂ ਆਪਣਾ ਲੰਚ ਲੈ ਕੇ ਨਾ ਆਏ, ਆਪਾਂ ਇਕੱਠੇ ਬੈਠ ਕੇ ਨਾ ਤੁਹਾਨੂੰ ਇੰਡੀਅਨ ਫੂਡ ਖਿਲਾਵਾਂਗੇ, ਠੀਕ ਹੈ ਨਾ। ਤੇ ਇੰਡੀਅਨ ਫੂਡ ਆ ਗਿਆ, ਸਾਰੇ ਅਸੀਂ ਬੜੇ ਮਤਲਬ ਲੈ ਵੀ ਅੱਜ ਲੰਚ ਟਾਈਮ ਅਸੀਂ ਇਕੱਠੇ, ਮਤਲਬ ਉਹ ਵੀ ਐਕਸਾਈਟਿਡ ਹੈ ਨਾ। ਤੇ ਜਦੋਂ ਆਇਆ ਜੀ ਤਾਂ ਮੈਂ ਤਾਂ ਚਲੋ ਆਪਣਾ ਰੋਟੀ ਫੁਲਕਾ ਮੇਰੇ ਲਈ ਆਉਣਾ ਹੀ ਸੀਗਾ, ਉਹਨਾਂ ਲਈ ਚੌਲ ਤੇ ਚਿਕਨ ਵਗੈਰਾ ਜੋ ਵੀ ਬਣਾਇਆ ਹੈ ਨਾ ਉਹ ਬਣਾ ਕੇ ਭੇਜਤਾ। ਤੇ ਹੁਣ ਮੈਂ ਤਾਂ ਆਪਣੇ ਜਿੱਤੋਂ ਰੱਖਤਾ ਵੀ ਇਹ ਗੋਰੇ ਆ, ਵੀ ਇਹਨਾਂ ਨੂੰ ਜਿੱਦਾਂ ਮੋਟਰਸਾਈਕਲ ਜਿਹੜਾ ਕੁਆਡ ਹੈ ਨਾ ਉਹਦੇ ਮੂਹਰੇ ਲੱਗੀ ਹੋਇਆ ਸ਼ੈਲਫ, ਉਹਦੇ ਪਰ ਰੱਖਤਾ ਵੀ ਪਲੇਟਾਂ ਚ ਪਾਣਗੇ, ਚਮਚੇ ਲੈ ਗਿਆ ਵਗੈਰਾ। ਮੈਂ ਆਪਣੀ ਚੌਂਕੜੀ ਮਾਰ ਕੇ ਆਪਣਾ ਰੋਟੀ ਖਾਧੀ, ਮਤਲਬ ਮੈਂ ਖਾਣ ਲੱਗ ਗਿਆ ਕੱਢ ਕੇ ਹੇਠਾਂ ਬੈਠ ਕੇ ਘਾਹ ਦੇ ਉੱਤੇ, ਤਾਂ ਧੂੜ ਉੱਥੇ ਆਲਾ ਦੁਆਲਾ ਤੁਹਾਨੂੰ ਪਤਾ ਹੀ ਹੈ ਮਿੱਟੀ ਦਾ ਕੰਮ ਕਰਦੇ ਆ। ਤੇ ਉਹਨਾਂ ਨੇ ਕੀ ਕੀਤਾ, ਆਪਣੇ ਚੌਲ ਦੇ ਆਪਣਾ ਪਾ ਕੇ ਨਾ ਉਹਨੇ ਇੱਕ ਇੱਕ ਚਮਚਾ ਭਰਿਆ, ਜਦੋਂ ਨੀ ਮੈਨੂੰ ਦੇਖਿਆ ਵੀ ਇਹ ਹੇਠਾਂ ਬੈਠਾ ਬੜੇ ਆਰਾਮ ਨਾਲ ਖਾ ਰਿਹਾ ਆ, ਕਹਿੰਦੇ ਲੜੀ, ਕਹਿੰਦੇ ਅਸੀਂ ਰੀਅਲਾਈਜ਼ ਨੀ ਕੀਤਾ ਸਾਰੀ ਉਮਰ ਹਨਾ ਵੀ ਇੱਦਾਂ ਵੀ ਹੋ ਸਕਦਾ, ਕਹਿੰਦਾ ਖੜ ਕੇ ਗਈ ਹਨਾ। ਤੇ ਉਹ ਉਹਨੇ ਆਪਣੇ ਪਾਇਆ ਆਰਾਮ ਨਾਲ, ਉਹ ਵੀ ਮੇਰੇ ਮੰਗਰੇ ਬਹਿ ਗਏ ਚੌਂਕੜੀ ਜੀ ਮਾਰ ਕੇ ਜਾਂ ਢੋਲ ਆ ਕੇ, ਕਹਿੰਦੇ ਦਿਸ ਇਜ਼ ਕਹਿੰਦਾ ਪਰਫੈਕਟ, ਕਹਿੰਦਾ ਹਨਾ, ਕਹਿੰਦਾ ਯੂ ਡੋਂਟ ਨੀਡ ਐਨੀਥਿੰਗ, ਕਹਿੰਦਾ ਕਹਿੰਦਾ ਆਹ ਤਾਂ ਬਹੁਤ ਪਰਫੈਕਟ ਹੈ। ਇੱਦਾਂ ਅਸੀਂ ਗੱਲਾਂ ਕਰਦੇ, ਮਤਲਬ ਹੁਣ ਮੈਂ ਲੰਗਰ ਨਾਲ ਨਹੀਂ, ਇਹ ਲੰਗਰ ਨਾਲ ਇਸ ਕਰਕੇ ਚਲੋ ਆਪਾਂ ਜੋੜ ਪਏ, ਆਪਾਂ ਇੱਕ ਸਿਰਫ ਤੁਸੀਂ ਬੈਠਣ ਦੀ ਗੱਲ ਕੀਤੀ ਨਾ, ਬੈਠ ਕੇ ਜਿਹੜਾ ਆ ਵੀ ਇਹ ਕੰਫਰਟੇਬਲ ਹੈ, ਕਿਤੇ ਵੀ ਲੱਗ ਕੇ ਅਸੀਂ ਬੈਠ ਕੇ ਖਾ ਸਕਦੇ ਹਾਂ। ਪਰ ਇਸ ਚੀਜ਼ ਨੂੰ ਨਾ ਹੁਣ ਕਈ ਥਾਂ ਬਹੁਤ ਇਸ਼ੂ ਬਣ ਰਹੇ ਆ ਕਿ ਕਈ ਗੁਰੂ ਘਰਾਂ ਦੇ ਸਿਰਫ ਟੇਬਲ ਲੱਗੇ ਹੋਏ ਨੇ ਕਈਆਂ ਦੇ ਵਿੱਚ, ਮਤਲਬ ਹੁਣ ਇਹ ਇੱਥੇ ਤੱਕ ਗੱਲ ਆ ਗਈ ਹੈ ਵੀ ਚਲੋ ਟੇਬਲ ਚਾਹੀਦੇ ਆ ਜਿਹੜੇ ਡਿਸੇਬਲ ਬੰਦੇ ਉਹਨਾਂ ਲਈ ਚਾਹੀਦੇ ਆ, ਜਾਂ ਜਿਨ੍ਹਾਂ ਦੀ ਢੋਈ ਨੂੰ ਪ੍ਰੋਬਲਮ ਹੈ, ਜਾਂ ਜਿਹੜੇ ਨਹੀਂ ਵੀ ਚਲੋ ਬਹਿਣਾ, ਜਾਂ ਉਹਨਾਂ ਚੋਇਸ ਹੋਣੀ ਚਾਹੀਦੀ ਆ ਹਨਾ। ਤੇ ਇਹਦਾ ਬਹੁਤ ਵੱਡਾ ਕਲੇਸ਼ ਕੈਨੇਡਾ ਚ ਪਿਆ ਸੀ, ਤੁਹਾਨੂੰ ਪਤਾ ਹੀ ਆ ਕਿ ਉੱਥੇ ਗੁਰਦੁਆਰਿਆਂ ਚ ਲੜਾਈਆਂ ਵੀ ਹੋਈਆਂ, ਪੁਲਿਸ ਵੀ ਆਈ, ਲੋਕ ਵੀ ਲੱਗੇ, ਬਹੁਤ ਸੰਗਤ ਨੂੰ ਖੱਜਲ ਖੁਆਰ ਕੀਤਾ ਗਿਆ, ਕੁਛ ਬੰਦਿਆਂ ਦੀ ਈਗੋ ਨਾਲ, ਕੋਈ ਕਹਿੰਦੇ ਸੀ ਅਸੀਂ ਟੇਬਲ ਨਹੀਂ ਲੱਗਣ ਦੇਣੇ, ਕੋਈ ਕਹਿੰਦੇ ਸੀ ਅਸੀਂ ਹੇਠਾਂ ਨਹੀਂ ਬੈਠਣ ਦੇਣਾ, ਦੈਟ ਸੋਰਟ ਆਫ ਸਟੱਫ ਨਾ। ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਬਹੁਤ ਪਹਿਲਾਂ ਸੁਣਾਈ ਸੀ, ਤੁਹਾਨੂੰ ਸੁਣਾਵਾਂ ਫਿਰ, ਥੋੜੀ ਹਾਸੇ ਵਾਲੀ ਉਹ ਦਲ।
ਹਾਂਜੀ ਹਾਂਜੀ ਹਾਂਜੀ।
ਕਹਿੰਦੇ ਇੱਕ ਬੰਦਾ ਨਾ ਕਹਿੰਦੇ ਕੈਨੇਡਾ ਗਿਆ, ਜਦੋਂ ਕੈਨੇਡਾ ਰੌਲਾ ਪੈਂਦਾ ਸੀ ਨਾ ਤੱਪੜਾਂ ਦਾ ਤੇ ਮੇਜਾਂ ਦਾ, ਠੀਕ ਹੈ, ਬਹੁਤ ਮਤਲਬ ਪੀਕ ਤੇ ਸੀਗਾ ਉਦੋਂ, ਲੜਾਈਆਂ ਕਢਾਈਆਂ ਕਾਫੀ ਹੁੰਦੀਆਂ ਸੀ। ਤੇ ਇੱਕ ਬੰਦਾ ਨਾ ਇੰਡੀਆ ਗਿਆ ਟੂਰਿਸਟ, ਉਹ ਕਿਤੇ ਆਫੀਸਰ ਵਗੈਰਾ ਸੀਗਾ ਉਹ, ਤਾਂ ਉਹ ਜਿਨ੍ਹਾਂ ਦੇ ਘਰ ਗਿਆ ਨਾ ਉਹ ਕੰਮ ਤੇ ਚਲੇ ਜਾਣ, ਤੇ ਉਹ ਕਹਿੰਦਾ ਵੀ ਏਦਾਂ ਕਰਦੇ ਆ ਵੀ ਇੱਥੇ ਲਾਗੇ ਗੁਰਦੁਆਰਾ ਆ ਵੀ ਮੈਂ ਉੱਥੇ ਜਾ ਆਉਂਦਾ ਮੱਥਾ ਟੇਕ ਆਉਂਦਾ, ਆਪੇ ਤੁਰ ਕੇ ਚਲ ਜਾਊਗਾ, ਆਪੇ ਆ ਜਾਊਗਾ। ਉਹ ਕਹਿੰਦਾ ਚਲੇ ਤਾਂ ਜਾਓ ਜੀ, ਪਰ ਕਹਿੰਦਾ ਉੱਥੇ ਬਚ ਕੇ ਰਹੋ। ਕਹਿੰਦੇ ਕੀ ਹੋਇਆ? ਕਹਿੰਦਾ ਉੱਥੇ ਮੇਜਾਂ ਮੁਜਾਂ ਦਾ ਬਹੁਤ ਰੌਲਾ ਪੈਂਦਾ ਵੀ ਤੁਸੀਂ ਨਾ ਏ ਜਾਓ ਤਾਂ ਚੰਗਾ ਆ, ਤੁਸੀਂ ਪ੍ਰੋਬਲਮ ਚ ਆ ਜਾਣਾ। ਕਹਿੰਦਾ ਨਹੀਂ, ਕਹਿੰਦਾ ਵੀ ਜਿੱਦਾਂ ਵੀ ਹੈ ਵੀ ਜਾਇਓ ਮੱਥਾ ਟੇਕ ਆ, ਪਰ ਮੇਜਾਂ ਦਾ ਕੋਈ ਜ਼ਿਕਰ ਨਹੀਂ ਕਰਨਾ, ਆਪਾਂ ਕਰਨਾ ਹੀ ਨਹੀਂ, ਹੈਨਾ। ਕਹਿੰਦਾ ਠੀਕ ਆ। ਉਹ ਜਾਂਦਾ ਜੀ ਮੱਥਾ ਟੇਕਦਾ, ਤੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਨਾ ਬਹਿ ਕੇ ਆਪਣਾ ਸੁਣ ਕੇ, ਤਾਂ ਜਦੋਂ ਵਾਪਸ ਆਉਂਦੇ ਨਾ ਡੋਰ ਦੇ ਅੰਦਰਲੇ ਪਾਸੇ ਬੈਠੇ ਹੁੰਦੇ ਨਾ ਸਿੰਘ ਬੈਠੇ ਹੁੰਦੇ ਆ, ਉੱਥੇ ਗੁਰਦੁਆਰੇ ਦੇ ਜਿਹੜੇ ਕਰਮਚਾਰੀ ਆ ਰਸੀਦਾਂ ਕੱਟਦੇ ਹੁੰਦੇ, ਕੋਈ ਬਿਲਡਿੰਗ ਫੰਡ ਆ, ਕੋਈ ਕੁਛ ਹੁੰਦਾ ਨਾ, ਵੀ ਜੇ ਕਿਸੇ ਨੇ ਦਾਨ ਦੇਣਾ ਤਾਂ ਉੱਥੇ ਦੇ
ਸਕਦੇ।
ਉਹਦਾ ਦਿਲ ਕੀਤਾ ਵੀ ਮੈਂ $50 ਦੇ ਦਾ ਹਨਾ, ਵੀ ਕੋਈ ਦਾਨ ਪੁੰਨ ਹਨਾ, ਵੀ ਚਲੋ ਆਪਾਂ ਬਿਲਡਿੰਗ ਚ ਹਿੱਸਾ ਪਾ ਲੈਂਦੇ ਆ। ਉਹ $50 ਦਿੰਦਾ ਤੇ ਸਿੰਘ ਕਹਿੰਦਾ ਜਿਹੜਾ ਉੱਥੇ ਬੈਠਾ ਹੁੰਦਾ, ਕਹਿੰਦਾ ਵੀ ਤੁਹਾਡਾ ਨਾਮ ਕੀ ਲਿਖਾ ਜੀ ਰਸੀਦ ਦੇ ਉੱਤੇ? ਕਹਿੰਦਾ ਨਹੀਂ ਜੀ ਰਹਿਣ ਦਿਓ, ਲਿਖਣਾ ਕੋਈ ਚੱਕਰ ਨਹੀਂ। ਨਹੀਂ ਨਹੀਂ, ਕਹਿੰਦਾ ਮੈਂ ਰਸੀਦ ਕੱਟਣੀ ਆ, ਵੀ ਮੈਂ ਕਿਸੇ ਦਾ ਤਾਂ ਲਿਖਣਾ ਹੀ ਪੈਣਾ, ਵੀ ਪ੍ਰੋਟੋਕਾਲ ਹੈ। ਉਹ ਬੜਾ ਜ਼ੋਰ ਪਾਉਂਦਾ ਤੇ ਅਖੀਰ ਕਹਿੰਦਾ ਚਲੋ ਜੇ ਕਹਿੰਦਾ ਤੁਸੀਂ ਨਹੀਂ ਮੰਨਦੇ ਤਾਂ ਮੇਰਾ ਨਾਂ ਲਿਖ ਲਓ ਗੁਰਤੱਪੜ ਸਿੰਘ। ਕਹਿੰਦਾ ਇਹ ਕਿਹੜਾ ਨਾਂ ਹੋ ਗਿਆ ਗੁਰਤੱਪੜ ਸਿੰਘ? ਕਹਿੰਦਾ ਸਹੀ ਗੱਲ ਹੈ? ਕਹਿੰਦਾ ਹਾਂ। ਕਹਿੰਦਾ ਨਹੀਂ ਹਾਂ, ਇਹੀ ਮੇਰਾ ਨਾਂ ਹੈ। ਕਹਿੰਦਾ ਗੁਰਤੱਪੜ ਸਿੰਘ ਮੇਰਾ ਨਾਂ ਹੈ। ਕਹਿੰਦਾ ਯਕੀਨ ਜਿਹਾ ਨਹੀਂ ਆਉਂਦਾ ਭਾਈ ਸਾਹਿਬ। ਕਹਿੰਦਾ ਨਹੀਂ ਨਹੀਂ ਲਿਖ ਲਓ ਤੁਸੀਂ। ਲਿਖ ਲਿਆ ਜੀ, ਰਸੀਦ ਲੈ ਕੇ ਬਾਹਰ ਆਉਂਦਾ। ਉਹ ਹਜੇ ਗੇਟ ਦੇ ਬਾਹਰ ਨਿਕਲਣ ਲੱਗਦਾ, ਜਾਨੋਂ ਪਿੱਛੋਂ ਭੱਜਾ ਭੱਜਾ ਆਉਂਦਾ ਉਹ ਸਿੰਘ ਸਾਹਿਬ ਜਿਹਨੇ ਪਰਚੀ ਕੱਟੀ ਹੁੰਦੀ ਨਾ। ਕਹਿੰਦਾ ਭਾਈ ਸਾਹਿਬ, ਕਹਿੰਦਾ ਦਾਲ ਚ ਕੁਛ ਕਾਲਾ। ਕਹਿੰਦਾ ਮੈਨੂੰ ਯਕੀਨ ਨਹੀਂ ਆਉਂਦਾ, ਕਹਿੰਦਾ ਤੁਸੀਂ ਕਹਿੰਦਾ ਤੁਹਾਡਾ ਨਾਮ ਹੈ? ਕਹਿੰਦਾ ਮੈਨੂੰ ਸਹੀ ਗੱਲ ਦੱਸੋ। ਕਹਿੰਦਾ ਯਾਰ, ਕਹਿੰਦਾ ਗੁਰਦੁਆਰੇ ਦੇ ਬਾਹਰ ਨੂੰ ਆ ਜਾ, ਕਹਿੰਦਾ ਫਿਰ ਤੈਨੂੰ ਮੈਂ ਦੱਸਦਾ। ਕਹਿੰਦਾ ਅੰਦਰ ਨੀ ਗੱਲ ਕਰਨੀ। ਕਹਿੰਦਾ ਕੀ ਗੱਲ? ਕਹਿੰਦਾ ਯਾਰ, ਮੈਨੂੰ ਏਦਾਂ ਦੱਸਿਆ ਸੀ ਵੀ ਤੁਹਾਡੇ ਇੱਥੇ ਮੇਜਾਂ ਮੁਜਾਂ ਦਾ ਬਹੁਤ ਰੌਲਾ ਪੈਂਦਾ। ਕਹਿੰਦਾ ਆਹੋ, ਕਹਿੰਦਾ ਪੈਂਦਾ ਤਾਂ। ਕਹਿੰਦਾ ਮੈਂ ਸੋਚਿਆ, ਕਹਿੰਦਾ ਤੁਸੀਂ ਮੇਰੇ ਮੈਨੂੰ ਕਿਤੇ ਕੁੱਟੇ ਨਾ ਦਵੋ। ਕਹਿੰਦਾ ਕੀ ਗੱਲ? ਕਹਿੰਦਾ ਉਦਾਂ ਭਾਈ ਸਾਹਿਬ ਮੇਰਾ ਨਾਂ ਤਾਂ ਹੈਗਾ ਗੁਰਮੇਜ ਸਿੰਘ, ਪਰ ਮੈਂ ਡਰਦੇ
ਗੁਰਤੱਪੜ ਸਿੰਘ,
ਡਰਦੇ ਨੇ ਗੁਰਤੱਪੜ ਸਿੰਘ। ਸੋ ਇੱਦਾਂ ਦੇ ਵੀ ਮਤਲਬ ਸੰਗਤ ਜਿਹੜੀ ਆ ਉਹ ਫਸ ਜਾਂਦੀ ਆ ਵਿੱਚ, ਹਨਾ। ਤੇ ਖੈਰ ਕੋਈ ਗੱਲ ਨੀ, ਆਪਾਂ ਜਿਹੜੇ ਇਸ਼ੂ ਆ ਚੱਲਦੇ ਰਹਿੰਦੇ, ਪਰ ਆਪਾਂ ਹੁਣ ਚਲੋ ਸੋਕੇ ਦੀ ਵੀ ਗੱਲ ਕਰਦੇ ਆ। ਸੋਕੇ ਦੇ ਸੰਬੰਧ ਵਿੱਚ ਸਾਡੇ ਨਾਲ ਸੁਨੇਹੇ ਦੇ ਤੌਰ ਦੇ ਉੱਤੇ ਸੱਜਣਾ ਨੇ ਸਾਂਝ ਪਾਈ ਸੀ। ਕਹਿੰਦੇ ਕਿ 5-6 ਸਾਲ ਲੱਗ ਜਾਂਦੇ ਨੇ ਸੋਕੇ ਦੀ ਮਾਰ ਤੋਂ ਬਾਹਰ ਆਉਂਦੇ ਆਉਂਦੇ, ਹਨਾ। ਤੇ ਬਾਕੀ ਸਾਡੇ ਨਾਲ ਜੀ ਐਸ ਚਾਲ ਵੀ ਜੁੜਦੇ ਨੇ, ਇਨਫੋਰਮੇਸ਼ਨ ਭੇਜ ਰਹੇ ਨੇ। ਭੁੱਲਰ ਛਾਪਟ ਨਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੁਖਜਿੰਦਰ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬੜੀ ਦੇਰ ਬਾਅਦ ਸੁਣ ਰਹੇ ਆ ਤੇ ਉਦਾਂ ਨਾਰਮਲੀ ਪੋਡਕਾਸਟ ਦੇ ਵਿਚ ਸੁਣਦੇ ਆ। ਤੇ ਇਕ ਫੋਟੋ ਸ਼ੇਅਰ ਕਰ ਰਹੇ ਆ, ਕਹਿੰਦੇ ਕਿ ਆਪਣੀਆਂ ਲੱਤਾਂ ਦੀ ਵਰਤੋਂ ਅੱਗੇ ਵਧਣ ਲਈ ਕਰੋ, ਦੂਜਿਆਂ ਦੇ ਮਾਮਲੇ ਚ ਅੜਾਉਣ ਦੇ ਲਈ ਨਹੀਂ। ਇਹ ਵੀ ਸੁਣਿਆ, ਇਹ ਵੀ ਵਧੀਆ ਗੱਲ ਹੈ, ਠੀਕ ਹੈ। ਤੇ ਹੁਣ ਆਪਾਂ ਕਰਦੇ ਆ ਥੋੜੀ ਗੱਲ ਆਸਟ੍ਰੇਲੀਅਨ ਨਿਊਜ਼ ਦੀ। ਤੇ ਨਿਊਜ਼ ਦੇ ਵਿਚ ਤੁਹਾਨੂੰ ਦੱਸ ਚੁੱਕੇ ਆ ਕਿ ਪਾਇਲਟ ਦੀ ਮੌਤ ਹੋ ਚੁੱਕੀ ਆ। ਨਿਊ ਸਾਊਥ ਵੇਲਸ ਦੇ ਸਾਊਥ ਕੋਸਟ ਦੇ ਵਿਚ ਅੱਗ ਬੁਝਾਉਣ ਦੀ ਕਾਰਵਾਈ ਚੱਲ ਰਹੀ ਸੀ। ਤੇ ਇਧਰ ਅਮਰੀਕੀ ਜੀ ਅਦਾਨੀ ਕੇਸ ਜਿੱਤ ਗਿਆ ਆ ਕੋਲ ਮਾਈਨ ਦੇ ਵਿਚ, ਹਾਂ ਉਹ ਜਿਹੜਾ ਚੱਕਰ ਹੈ। ਤੇ ਆਸਟ੍ਰੇਲੀਆ ਚ ਹੜ ਆਏ ਹੋਏ ਨੇ ਤੇ ਵਰਲਡ ਦੇ ਵਿਚ ਦੂਸਰੇ ਹਿੱਸੇ ਇੰਡੀਆ ਦੇ ਵਿਚ ਹੀ ਕੇਰਲਾ ਦੇ ਵਿਚ ਸੋਰੀ ਆਸਟ੍ਰੇਲੀਆ ਸੋਕਾ ਪਿਆ ਤੇ ਕੇਰਲਾ ਦੇ ਵਿਚ ਹੜ ਆਏ ਹੋਏ ਨੇ ਮੌਨਸੂਨ ਫਲੱਡ। ਤੇ ਹੁਣ ਤੱਕ ਤਕਰੀਬਨ 324 ਵਿਅਕਤੀ ਜਿਹੜੇ ਨੇ ਬੰਦੇ ਆ ਉਹ ਮਾਰੇ ਜਾ ਚੁੱਕੇ ਨੇ ਇਹਨਾਂ ਹੜਾਂ ਦੇ ਕਾਰਨ। ਤੇ ਅਮਰੀਕ ਚ ਅੰਤਰਰਾਸ਼ਟਰੀ ਖ਼ਬਰਾਂ ਦੇ ਵਿਚ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਬਣ ਚੁੱਕਾ ਹੈ, ਇਹਦੇ ਬਾਰੇ ਤੁਸੀਂ ਕੁਛ
ਬਣ ਜਾ ਰਿਹਾ, ਬਣਿਆ ਨੀ ਜੀ ਹਲੇ, ਅੱਜ ਬਣਨਾ ਹੈ,
ਬਣਨਾ
ਹਾਂਜੀ, ਅੱਜ ਉਹਨੇ ਸਹੁੰ ਚੁੱਕਣੀ ਆ। ਵੈਸੇ ਕਈ ਰੇਡੀਓ ਬਣ ਚੁੱਕਾ, ਉਹ ਐਕਚੁਲੀ ਅਸੈਂਬਲੀ ਦੇ ਜਿਹੜੇ ਮੈਂਬਰ ਸੀ ਨਾ, ਉਹਨਾਂ ਨੂੰ ਸਹੁੰ ਚੁਕਾਈ ਗਈ ਸੀ ਇੱਕ ਦੋ ਦਿਨ ਪਹਿਲਾਂ, ਤੇ ਉਹਦੀ ਆੜ ਚ ਕਹਿ ਰਹੇ ਇਮਰਾਨ ਖਾਨ ਵੀ ਅੱਜ ਇਮਰਾਨ ਖਾਨ ਨੇ 10 ਵਜੇ ਦੇ 10:15 ਤੇ ਸਹੁੰ ਚੁੱਕਣੀ ਆ। ਉਸ ਵੇਲੇ ਦੇਖ ਲਵੇ ਇੱਥੇ ਕਿੰਨੇ ਵਜੇ ਹੋਊਗੇ, 3-4 ਵਜੇ ਹੋਣੇ।
ਨਹੀਂ ਸਹੁੰ ਤਾਂ ਕਹਿੰਦੇ ਸਿੱਧੂ ਨੇ ਚੁਕਾਣ ਜਾਣੀ, ਉਹ ਕਹਿੰਦਾ ਮੈਂ ਸਹੁੰ ਖਾਣੀ ਨੀ, ਮੈਂ ਤਾਂ ਕਸਮ ਖਾਊਂਗਾ। ਉਹ ਵੀ ਸਹੁੰ ਚੱਕਦੇ
ਨਹੀਂ, ਇਮਰਾਨ ਖਾਨ ਨੇ, ਉਹ ਸਿੱਧੂ ਸਾਹਿਬ ਗਏ ਆ, ਉਹ ਲੰਗਰ ਛਕਣ ਵੀ ਉੱਥੇ ਗਏ ਆ, ਕਿਉਂਕਿ ਭਾਈਵਾਲਤਾ ਦਾ ਇੱਕ ਹੁੰਦਾ ਉੱਥੇ ਖਾਣਾ ਵੀ ਖਾਣਾ ਨਾ, ਉਹਨੇ ਇਕੱਠੇ ਹੋ ਕੇ ਉਹਨੂੰ ਅਸੀਂ ਕਹਿ ਸਕਦੇ ਲੰਗਰ ਛਕਣ ਵੀ ਗਏ ਆ ਜਾਂ ਉੱਥੇ ਸਦਭਾਵਨਾ ਲੈ ਕੇ ਗਏ ਆ। ਇੱਕ ਚੰਗੀ ਗੱਲ ਆ ਕਿ ਇੱਕ ਪਲੇਅਰ ਨੇ ਦੂਜੇ ਪਲੇਅਰ ਨੂੰ ਬੁਲਾਇਆ ਤੇ ਇੱਕ ਪੋਲੀਟੀਸ਼ੀਅਨ ਨੇ ਦੂਜੇ ਪੋਲੀਟੀਸ਼ੀਅਨ ਨੂੰ ਬੁਲਾਇਆ ਰਿਸਪੈਕਟ ਦੇ ਨਾਲ, ਉੱਥੇ ਜਾਣਾ ਚਾਹੀਦਾ ਸੀ। ਵੈਸੇ ਕਪਿਲ ਦੇਵ ਨੂੰ ਵੀ ਜਾਣਾ ਚਾਹੀਦਾ ਸੀ ਤੇ
ਗਵਾਸਕਰ
ਨੂੰ ਵੀ ਜਾਣਾ ਚਾਹੀਦਾ ਸੀ, ਕਿਉਂਕਿ ਉਹਨਾਂ ਦੇ ਨਾਲ ਉਹ ਖੇਡੇ ਆ, ਉਹਨਾਂ ਦੇ ਸਹਿਯੋਗੀ ਰਹੇ ਆ, ਤੇ ਵੈਸੇ ਉਹ ਥੋੜੇ ਜਿਹਾ ਨਾ ਉਧਰ ਨੂੰ ਚਲ ਗਿਆ, ਆਪਣੇ ਹਿੰਦੂਵਾਦ ਵਾਲਾ ਨੂੰ ਚਲ ਗਿਆ ਮੇਰੇ ਖਿਆਲ ਦੇ, ਉਹਦੇ ਕਰਕੇ ਉੱਥੇ ਨਹੀਂ ਗਏ
ਉਹ ਤਾਂ ਚਲੇ ਗਏ
ਲੋਕ ਵੀ ਨਾ,
ਉਹ ਤਾਂ ਚਲੇ ਗਏ, ਪਰ ਇਧਰੋਂ ਸਟੀਵ ਵਾ ਹੋਣਾ ਦਾ ਨਹੀਂ ਸੀ ਬਣਦਾ ਜਾਣਾ ਸਾਡੇ ਵੱਲੋਂ
ਸਟੀਵ ਵਾ, ਹਾਂਜੀ ਕਈ ਹੋਰ ਵੀ ਖਿਲਾੜੀ ਬੁਲਾਇਓ ਮੈਨੂੰ, ਮੈਂ ਇੰਟਰਨੈਸ਼ਨਲ ਖਿਲਾੜੀ ਹੋਰ ਵੀ ਵੈਸਟ ਇੰਡੀਜ਼ ਤੋਂ ਵੀ ਇੱਕ ਦੋ ਖਿਲਾੜੀ ਉੱਥੇ ਆ ਰਹੇ ਆ ਜਿਨ੍ਹਾਂ ਨੂੰ ਬੁਲਾਇਆ, ਜਿਨ੍ਹਾਂ ਦੇ ਨਾਲ ਖੇਡਦੇ ਰਹੇ ਆ। ਸਟੀਬਾ ਉਹਨਾਂ ਦਾ ਵੀ ਵੈਸੇ ਬਣਦਾ ਸੀ, ਪਰ ਸਟੀਬਾ ਦੀ ਕਨਸੈਪਟ ਦੂਰ ਹੋ ਜਾਂਦੀ ਨਾ, ਆਸਟ੍ਰੇਲੀਆ ਹੁਣ ਇੰਡੀਆ ਜਿਹੜਾ ਆ ਪਾਕਿਸਤਾਨ ਦਾ ਬਿਲਕੁਲ ਨਜ਼ਦੀਕ ਆ, ਇੱਕ ਦੂਜੇ ਨਾਲ ਇੱਕ ਕਲਚਰ ਵੀ ਸੇਮ ਆ, ਤੇ ਉਹ ਥੋੜੀ ਜਿਹੀ ਗੱਲ ਡਿਫਰੈਂਟ ਜਿਹੀ ਹੋ ਜਾਂਦੀ ਆ ਜਿਸ ਵੇਲੇ ਤੁਸੀਂ ਓਵਰਸੀਜ਼ ਤੋਂ ਬੁਲਾਉਂਦੇ ਆ, ਉਹ ਪਰਸਨਲ ਕਿਉਂਕਿ ਡਿਪਲੋਮੈਟਿਕ, ਹੁਣ ਉਹ ਡਿਪਲੋਮੈਟਿਕ ਢੰਗ ਦੇ ਨਾਲ ਬੁਲਾਉਗੇ, ਇੱਕ ਦੇਸ਼ ਦੇ ਤੌਰ ਤੇ ਬੁਲਾਉਣਾ ਸੀ, ਤੇ ਉਹਦੇ ਵਿੱਚ ਤਾਂ ਹੋ ਸਕਦਾ ਪਾਕਿਸਤਾਨ ਦੇ ਕੋਈ ਵੈਸੇ ਕੋਈ ਇੱਥੋਂ ਆਸਟ੍ਰੇਲੀਅਨ ਐਮਬੈਸੀ ਵਗੈਰਾ ਦੇ ਉੱਥੇ ਲੋਕ ਜਾਣ, ਉੱਥੇ ਜਿਹੜੀ ਐਮਬੈਸੀ ਉਹਨਾਂ ਦੀ ਹੋਊਗੀ ਉੱਥੇ ਦੇ ਡਿਪਲੋਮੈਟ ਉਹਦੇ ਵਿੱਚ ਭਾਗ ਲਊਗੇ। ਪਰ ਠੀਕ ਹੈ ਕਿ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਮੇਰੇ ਖਿਆਲ ਦੇ ਵਿੱਚ ਰਿਸ਼ਤੇ ਤਾਂ ਖੈਰ ਉਦਾਂ ਦੇ ਉਦਾਂ ਹੀ ਰਹੂਗੇ, ਬਹੁਤੀ ਸੁਧਰਨ ਦੀ ਕੋਈ ਆਸ ਤਾਂ ਦਿਖਾਈ ਨਹੀਂ ਦਿੰਦੀ, ਲੇਕਿਨ ਇੱਕ ਦੂਜੇ ਕੇਜਰੀਵਾਲ ਦੇ ਤੌਰ ਤੇ ਉਹ ਉੱਥੇ ਉਭਰ ਰਹੇ ਆ, ਕਿੱਦਾਂ ਚੱਲਦੇ ਆ, ਕਿੱਦਾਂ ਉਹ ਸਾਰੇ ਘਟਨਾ ਚੱਕਰ ਨੂੰ ਉਹ ਲੈਂਦੇ ਆ, ਕਿਉਂਕਿ ਇਕਾਨਮੀ ਵੀ ਪਾਕਿਸਤਾਨ ਦੀ ਸ਼ੈਟਰਡ ਆ, ਜਿਹੜੀਆਂ ਉੱਥੇ ਇੰਸਟੀਟਿਊਸ਼ਨਸ ਆ ਉਹਨਾਂ ਦੀ ਜੜਾਂ ਵੀ ਬਹੁਤ ਡੂੰਘੀਆਂ ਗਈਆਂ ਹੋਈਆਂ ਹਨ, ਉਹਨਾਂ ਨੂੰ ਚੇਂਜ ਕਰਨਾ, ਉਹਨਾਂ ਦੇ ਸੁਭਾਅ ਨੂੰ ਚੇਂਜ ਕਰਨਾ, ਉਹਨਾਂ ਦੇ ਕੰਮ ਨੂੰ ਚੇਂਜ ਕਰਨਾ, ਇਕਾਨਮੀ ਨੂੰ ਸੁਧਾਰਨਾ, ਇੰਟਰਨੈਸ਼ਨਲ ਲੈਵਲ ਤੇ ਜਿਹੜੇ ਡਿਪਲੋਮੈਟਿਕ ਸੰਬੰਧ ਆ ਪਾਕਿਸਤਾਨ ਦੇ ਉਹ ਵੀ ਕੋਈ ਜ਼ਿਆਦਾ ਸਾਜ਼ਗਾਰ ਨਹੀਂ, ਉਹਨਾਂ ਨੂੰ ਠੀਕ ਕਰਨਾ, ਤੇ ਇਹ ਜਿਹੜੀਆਂ ਗੱਲਾਂ ਬੜੀਆਂ ਮੁਸ਼ਕਿਲ ਆ ਉਹਨਾਂ ਦੇ ਲਈ ਹੋਣਗੀਆਂ, ਲੇਕਿਨ ਦੇਖਦੇ ਹਾਂ ਕਿ ਕਿਸ ਤਰ੍ਹਾਂ ਚੱਲਦਾ। ਵੈਸੇ ਤਾਂ ਇੱਕ ਕਨਵੈਨਸ਼ਨਲ ਤੌਰ ਤੇ ਉਹ ਕੰਮ ਕਰ ਰਿਹਾ ਜਿੱਦਾਂ ਕੇਜਰੀਵਾਲ ਕਰ ਰਿਹਾ ਸੀ, ਜਿੱਦਾਂ ਇੱਕ ਡਰਾਮੇ ਜਿਹੇ ਨਹੀਂ ਕਰਦੇ ਹੁੰਦੇ, ਕਿਸੇ ਦੀ ਸ਼ਰਟ ਪਾ ਲਈ ਲੈ ਕੇ ਉਹ ਢਾਬੇ ਤੇ ਜਾ ਕੇ ਖਾਣਾ ਖਾ ਲਿਆ, ਆਹ ਕਰ ਲਿਆ, ਉਹ ਕਹਿੰਦੇ ਇੱਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਹੁਣ ਤੁਸੀਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤਾਂ ਪ੍ਰਧਾਨ ਮੰਤਰੀ ਬਣ ਕੇ ਹੀ ਰਹੋ, ਇੱਕ ਤਰ੍ਹਾਂ ਦੇ ਨਾਲ ਡਰਾਮੇਬਾਜ਼ੀ ਤੋਂ ਨਹੀਂ ਚੰਗਾ ਲੱਗਦਾ ਕਿ ਏਦਾਂ ਕਰਤਾ ਉਹ ਕਰਤਾ, ਤੁਸੀਂ ਕੀ ਕਹੋ ਮਨਦੀਪ ਇਹਦੇ ਬਾਰੇ?
ਨਹੀਂ ਦੇਖੋ, ਉਹ ਤਾਂ ਜਿਹੜੇ ਉਹ ਪ੍ਰੋਟੋਕਾਲ ਤੋਂ ਤਾਂ ਫਾਲੋ ਕਰਨੇ ਚਾਹੀਦੇ ਹੀ ਆ, ਉਹ ਤਾਂ ਪਤਾ ਹੀ ਆ ਵੀ ਜੇ ਹੁਣ ਕੋਈ ਪ੍ਰੈਜੀਡੈਂਟ ਹੈ ਜਾਂ ਪ੍ਰਾਈਮ ਮਿਨਿਸਟਰ ਹੈ ਜਾਂ ਕੋਈ ਮਿਨਿਸਟਰ ਹੈ, ਉਹਨੂੰ ਆਪਣਾ ਜਿਹੜਾ ਉਹ ਕਾਰਜ ਖੇਤਰ ਹੈ ਉਹ ਤਾਂ ਰੱਖਣਾ ਹੀ ਚਾਹੀਦਾ,
ਰੁਤਬੇ ਦੇ ਅਨੁਸਾਰ ਰਹਿਣਾ ਚਾਹੀਦਾ।
ਹਾਂ, ਰੁਤਬੇ ਦੇ ਅਨੁਸਾਰ ਉਹ ਤਾਂ ਕਰਨਾ ਚਾਹੀਦਾ, ਨਹੀਂ ਤਾਂ ਫਿਰ ਉਹ ਕੋਈ ਮੰਨਦਾ ਹੀ ਨਹੀਂ ਤੁਹਾਡੀ ਗੱਲ, ਹੈ ਨਾ। ਹੁਣ ਇਹਦੀ ਇੱਕ ਐਗਜ਼ਾਮਪਲ ਤੁਹਾਨੂੰ ਦਿੰਦਾ ਮੈਂ, ਜਿਹੜੀ ਕਿ ਮੈਂ ਨੋਟ ਕੀਤੀ ਆ, ਜਦੋਂ ਪੀਟਰ ਕਸਟੈਲੋ ਹੁੰਦਾ ਸੀਗਾ ਜੌਨ ਹਾਵਰਡ ਦੇ ਟਾਈਮ ਦੇ ਵਿਚ ਆਸਟ੍ਰੇਲੀਆ ਦਾ ਖਜ਼ਾਨਚੀ ਟ੍ਰੇਜਰਰ, ਹੈ ਨਾ, ਤੇ ਉਦੋਂ ਉਹਦਾ ਇੰਨਾ ਕੰਟਰੋਲ ਸੀਗਾ ਸਰਕਾਰ ਦਾ, ਖਾਸ ਕਰਕੇ ਪੀਟਰ ਕਸਟੈਲੋ ਦਾ, ਕਿ ਬਹੁਤ ਉਹਨਾਂ ਨੇ ਮਤਲਬ ਤਰੱਕੀ ਕੀਤੀ, ਹੈ ਨਾ, ਬੜਾ ਕੁਛ ਕੀਤਾ, ਆਪਣੇ ਜਿਹੜੇ ਜਿੰਨੇ ਵੀ ਆ ਸਟੂਡੈਂਟ ਇੰਡੀਆ ਤੋਂ ਖੋਲੇ ਨੇ ਪਹਿਲਾਂ ਹੋਰ ਕੰਟਰੀਆਂ ਤੋਂ, ਉਹ ਜੌਨ ਹਾਵਰਡ ਦੇ ਟਾਈਮ ਦੇ ਵਿਚ ਹੀ ਹੋਏ ਨੇ, ਠੀਕ ਹੈ, ਰਿਫੋਰਮ ਜਿਹੜੀ ਹੋਈ ਆ। ਹੁਣ ਉਸ ਵੇਲੇ ਜਦੋਂ ਇੰਟਰਸਟ ਰੇਟ ਵਾਧਾ ਹੁੰਦਾ ਸੀ ਬੈਂਕਾਂ ਦਾ, ਘਟਦਾ ਹੁੰਦਾ ਸੀ ਵਾਧਾ ਹੁੰਦਾ ਸੀ, ਤੇ ਜਿੰਨਾ ਸਰਕਾਰ ਘਟਾਉਂਦੀ ਵਧਾਉਂਦੀ ਹੁੰਦੀ ਸੀ ਰਿਜ਼ਰਵ ਬੈਂਕ, ਉਨਾ ਹੀ ਬੈਂਕਾਂ ਘਟਾਉਂਦੀਆਂ ਵਧਾਉਂਦੀਆਂ ਹੁੰਦੀਆਂ ਸੀਗੀਆਂ। ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ, ਇੱਕ ਵੀ ਚਾਂਸ ਨਹੀਂ ਹੋਇਆ ਵੀ ਜੇ ਸਰਕਾਰ ਨੇ 0.25% ਵਧਾਇਆ ਤਾਂ ਬੈਂਕਾਂ ਨੇ 0.5% ਵਧਾ ਦਿੱਤਾ ਹੋਵੇ, ਡਬਲ ਕਰਤਾ, ਇੱਦਾਂ ਨਹੀਂ ਸੀ ਕਦੇ ਵੀ ਹੋਈ।
ਹਾਂਜੀ ਹਾਂਜੀ,
ਉਹ ਹੈਗੀ ਆ ਕਿ ਉਹ ਆਪਣੇ ਰੁਤਬੇ ਦੇ ਅਨੁਸਾਰ ਉਹਨਾਂ ਨੂੰ ਸੰਗਲ ਪਾ ਕੇ ਰੱਖਦਾ ਹੁੰਦਾ ਸੀ, ਵੀ ਆਪਣੇ ਦੱਸਦਾ ਹੁੰਦਾ ਸੀ ਵੀ ਮੈਂ ਮਿਨਿਸਟਰ ਹਾਂ, ਠੀਕ ਹੈ। ਜਦੋਂ ਉਹਤੋਂ ਬਾਅਦ ਰੱਡ ਸਰਕਾਰ ਆਈ ਆ, ਗੌਰਮੈਂਟ ਬਦਲੀ, ਤਾਂ ਉਦੋਂ ਵੇਨ ਸਵਾਨ ਬਣਿਆ ਫੇਰ ਖਜ਼ਾਨਚੀ, ਤੇ ਉਹ ਇੰਨਾ ਵੀਕ ਹੁੰਦਾ ਸੀ, ਉਹਨੂੰ ਤਾਂ ਉਹ ਤਾਂ ਮਤਲਬ ਆਟੇ ਚ ਲੂਣ ਨਹੀਂ ਸੀ ਕੋਈ ਜਾਣਦਾ ਹੁੰਦਾ, ਤੇ ਇੰਨਾ ਕੁ ਖਰਾਬਾ ਕੀਤਾ ਬੈਂਕਾਂ ਵਾਲਿਆਂ ਨੇ, ਸਰਕਾਰ ਨੇ 0.2% ਵਧਾਉਣਾ ਤੇ ਬੈਂਕਾਂ ਨੇ 0.6%, ਤਿੰਨ ਤਿੰਨ ਗੁਣਾ, ਚਾਰ ਚਾਰ ਗੁਣਾ ਵਧਾਉਣਾ, ਸਰਕਾਰ ਨੇ ਘਟਾਉਣਾ
ਜਾਣੀ
ਕਿ ਰਿਜ਼ਰਵ ਬੈਂਕ ਨੇ ਘਟਾਉਣਾ ਤੇ ਉਹਨਾਂ ਨੇ ਘਟਾਉਣਾ ਹੀ ਨੀ ਗਾਂਹ ਪਾਸ ਆਉਣਾ ਹੀ ਨੀ ਕਰਨਾ ਸੋ ਇਹ ਜੇ ਰੁਤਬਾ ਬੰਦਾ ਰੱਖੇ ਆਪਣਾ ਜਿਹਦਾ ਲੋਕੀ ਤਾਂ ਤੁਹਾਨੂੰ ਵੇਚ ਕੇ ਖਾ ਜਾਂਦੇ ਆ ਜੇ ਤੁਸੀਂ ਆਪਣਾ ਸੈੱਟ ਨਾ ਰੱਖੋ ਕੰਮ ਮਤਲਬ ਤੁਹਾਨੂੰ ਜੇ ਤੁਸੀਂ ਘਰ ਦੇ ਜੇ ਤੁਸੀਂ ਘਰ ਦੇ ਸਰਦਾਰ ਹੋ ਜੇ ਤੁਸੀਂ ਘਰ ਦੇ ਸਰਦਾਰ ਹੋ ਤੁਹਾਡੇ ਤੁਸੀਂ ਘਰ ਨੂੰ ਚਲਾ ਰਹੇ ਹੋ ਵਾਗਡੋਰ ਸੰਭਾਲੀ ਹੋਈ ਆ ਜੇ ਤੁਸੀਂ ਥੋੜਾ ਬਹੁਤਾ ਕੰਟਰੋਲ ਨਾ ਰੱਖੋ ਤਾਂ ਤੁਹਾਨੂੰ ਤਾਂ ਨਿਆਣੇ ਹੀ ਵੇਚ ਕੇ ਖਾ ਜਾਂਦੇ ਆ ਤੁਹਾਡੇ
ਵੇਚ ਕੇ ਖਾ ਜੂਗੇ ਬਿਲਕੁਲ ਬਿਲਕੁਲ ਨਿਆਣੇ ਵੇਚ ਕੇ ਖਾ ਜੂਗੇ ਮੈਂ ਤਾਂ ਆਪਣੇ ਸਿਸਟਮ ਵਿਚ ਵੀ ਦੇਖਿਆ ਜਦੋਂ 20 ਸਾਲ ਸਕੂਲਾਂ ਵਿਚ ਵੀ ਜਾਂਦੇ ਰਹੇ ਆ ਅਗਰ ਤੁਸੀਂ ਪ੍ਰੋਟੋਕੋਲ ਤੋਂ ਹਟ ਕੇ ਥੋੜੀ ਲੀਨੀਅੰਸੀ ਦਿਖਾਓ ਨਾ ਤੁਹਾਡਾ ਡਿਸਿਪਲਿਨ ਬਿਲਕੁਲ ਹੀ ਜਾਂਦਾ ਰਹਿੰਦਾ ਬਿਲਕੁਲ ਹੀ ਤੁਹਾਡੀ ਕੋਈ ਇੱਜ਼ਤ ਨਹੀਂ ਕਰਦਾ ਉੱਥੇ ਏਦਾਂ ਸਮਝਦੇ ਹੋਏ ਤੁਸੀਂ ਨਾ ਉਹਨਾਂ ਤੋਂ ਡਰ ਗਏ ਪ੍ਰੋਟੋਕੋਲ ਨੂੰ ਜਿਹੜਾ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਗੱਲ ਆ ਤੇ ਪ੍ਰੋਟੋਕੋਲ ਨੂੰ ਫਾਲੋ ਕਰਨਾ ਚਾਹੀਦਾ ਜਿਹੜੀਆਂ ਆਹ ਨਾ ਢਾਬੇ ਜਾ ਕੇ ਰੋਟੀ ਖਾਣੀ ਆ ਉਧਰ ਕਿਸੇ ਦੀ ਸ਼ਰਟ ਲੈ ਕੇ ਪਾ ਲੈਣੀ ਦਿਸ ਇਜ਼ ਆਲ ਬੁਲਸ਼ਿਟ ਆ ਮੇਰੇ ਖਿਆਲ ਇੱਦਾਂ ਨਹੀਂ ਕਹਿਣਾ ਚਾਹੀਦਾ ਵੈਸੇ ਮੈਂ ਥੋੜਾ ਘਟੀਆ ਸ਼ਬਦ ਯੂਜ਼ ਕਰ ਗਿਆ ਪਰ ਇਹ ਚੰਗਾ ਨਹੀਂ ਲੱਗਦਾ ਕਿਉਂਕਿ ਇਹ ਥੋੜਾ ਚਿਰ ਕਰੂੰਗੇ ਜਿਸ ਵੇਲੇ ਲੋਕ ਤੁਹਾਨੂੰ ਦਿਖਾਓਗੇ ਨਾ ਰੰਗ ਉਸ ਵੇਲੇ ਸਾਨੂੰ ਪਤਾ ਚੱਲੂਗਾ ਕਿ ਲੋਕ ਹੁੰਦੇ ਕੀ ਏਦਾਂ ਇੱਕ ਵਾਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਵੀ ਇੱਦਾਂ ਹੋਈ ਸੀ ਕਲਕੱਤੇ ਦੇ ਵਿੱਚ ਕੋਈ ਫੰਕਸ਼ਨ ਹੋ ਰਿਹਾ ਸੀ ਤੁਹਾਨੂੰ ਯਾਦ ਹੋਊਗਾ ਸ਼ਾਇਦ ਉਹ ਘਟਨਾ ਦਾ ਤੇ ਉਹ ਕਹਿ ਰਹੇ ਸੀ ਨਹੀਂ ਨਹੀਂ ਜੀ ਮੈਂ ਤਾਂ ਕੋਈ ਸੁਰੱਖਿਆ ਗਾਰਡ ਦੀ ਲੋੜ ਨਹੀਂ ਮੈਂ ਤਾਂ ਲੋਕ ਬਹੁਤ ਪਿਆਰ ਕਰਦੇ ਆ ਤੇ ਉਦਾਂ ਹੀ ਉਹ ਚਲੇ ਗਏ ਰਸ਼ ਵਿੱਚ ਹੀ ਨਾ ਤੇ ਜਿਸ ਵੇਲੇ ਲੋਕਾਂ ਨੇ ਉਹਨਾਂ ਨੂੰ ਮਿਲਣ ਦੇ ਖਾਤ ਉੱਥੇ ਕਿਓਸ ਜਿਹਾ ਹੋ ਗਿਆ ਭੀੜ ਇਕੱਠੀ ਹੋ ਗਈ ਤੇ ਉਹਨਾਂ ਨੂੰ ਫਿਰ ਬੜੀ ਮੁਸ਼ਕਿਲ ਨਾਲ ਪੁਲਿਸ ਨੇ ਬਚਾ ਕੇ ਲਿਆਂਦਾ ਸੀ ਉੱਥੋਂ ਤੇ ਸਟ੍ਰਿਕਟ ਰਹਿਣਾ ਚਾਹੀਦਾ ਪ੍ਰੋਟੋਕੋਲ ਦੇ ਵਿੱਚ ਰਹਿਣਾ ਚਾਹੀਦਾ ਅਗਰ ਤੁਸੀਂ ਪ੍ਰਾਈਮ ਮਿਨਿਸਟਰ ਆ ਚੀਫ ਮਿਨਿਸਟਰ ਆ ਤਾਂ ਚੀਫ ਮਿਨਿਸਟਰ ਵਾਲੀਆਂ ਤਾਕਤਾਂ ਨੂੰ ਯੂਜ਼ ਕਰੋ ਉਹ ਸਾਰੀਆਂ ਫੈਸਿਲਿਟੀਆਂ ਨੂੰ ਅਵੇਲ ਕਰੋ ਤਾਂ ਕਿ ਤੁਹਾਨੂੰ ਲੱਗੇ ਕਿ ਤੁਸੀਂ ਦੇਸ਼ ਦੇ ਰਾਜੇ ਆ ਤੇ ਰਾਜਿਆਂ ਦੀ ਤਰ੍ਹਾਂ ਰਹਿ ਕੇ ਨਿਆਂ ਕਰਨ ਦੀ ਕੋਸ਼ਿਸ਼ ਕਰੋ ਮੇਰਾ ਤਾਂ ਇਹੀ ਮੰਨਣਾ ਹੈ ਮੰਦੀ
ਕਈ ਵਾਰੀ ਮਜਬੂਰੀਆਂ ਹੁੰਦੀਆਂ ਜੀ ਨਹੀਂ ਹੁੰਦਾ ਇੱਦਾਂ ਚਲੋ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਮਜਬੂਰੀਆਂ ਨਸੀਬੋ ਲਾਲ ਦਾ ਤੇ ਮਨਕੀਰ ਦਾ ਉਸ ਤੋਂ ਬਾਅਦ ਛੁੱਟ ਜਾਈਏ ਬ੍ਰੇਕ ਤੇ ਫਿਰ ਮਿਲਾਂਗੇ ਜੀ ਬਹੁਤ ਵਧੀਆ ਟੌਪਿਕ ਲੈ ਕੇ ਇਸ ਬ੍ਰੇਕ ਤੋਂ ਬਾਅਦ
ਜਾਂਦਾ ਜਦੋਂ ਵਰਗਾ ਮੇਰੇ ਨਾਲ ਤੂੰ ਕਰ ਗਈ ਨੀ ਤੂੰ ਮਰ ਗਈ ਲਾਲੀ ਨੂੰ ਰਾਖ ਬਣਾ ਕੇ ਆਖਰੀ ਕੰਮ ਇੱਕ ਕਰਦੇ ਹੋ ਸੱਜਣਾ ਮੈਨੂੰ ਲੈ ਜਾ ਕੁੱਜੇ ਵਿੱਚ ਪਾ ਕੇ ਮੈਨੂੰ ਲੈ ਜਾ ਕੁੱਜੇ ਵਿੱਚ ਪਾ ਕੇ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਸ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229 631 04112296 31 ਜਾਂ ਵਿਜ਼ਿਟ ਕਰੋ www.healthdrops.com.au
ਸੀਡੀ ਬੈਟਰੀਸ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਸ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਸਿਟੀ ਬੈਟਰੀਜ਼
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਜ਼ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪ੍ਰੋਸੀ ਦਾ ਨਾਮ
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ ਵਨ ਐਂਡ ਓਨਲੀ MD ਸਪਾਈਸਿਸ 862A ਪਿਟਵਾਟਰ ਰੋਡ DOI ਨਿਊ ਸਾਊਥ ਵੇਲਸ ਸੰਪਰਕ ਕਰੋ 8959-43-51 ਤੇ MD ਸਪਾਈਸਿਸ
ਹੁਣ ਬਾਹਰ ਜਾਣ ਦਾ ਰਸਤਾ ਹੋਏਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋ ਕਰਾਉਣਾ ਚਾਹੁੰਦੇ ਹੋ ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ ਸੰਪਰਕ ਨੰਬਰ 9780336000
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ
ਆ ਰਹੇ ਹਾਂ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਹਰਮਨ ਰੇਡੀਓ ਤੇ ਹਰ ਮਹੀਨੇ ਦੇ ਦੂਸਰੇ ਵੀਰਵਾਰ
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਜ਼ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਹਰ ਮਹੀਨੇ ਦੇ ਦੂਸਰੇ ਵੀਰਵਾਰ ਸ਼ਾਮੀ 7 ਤੋਂ 8 ਵਜੇ ਦੇ ਵਿੱਚ ਲਾਈਵ ਹੋਣਗੇ।
ਜਲੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04258880056।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸਵਾਗਤ ਕਰਦੇ ਹਾਂ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਮੈਂ ਤੇ ਅਮਰੀਕ ਸਿੰਘ ਫਲੋਰਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਸੋ ਅਮਰੀਕ ਜੀ, ਪਹਿਲਾਂ ਸੁਨੇਹੇ ਲਈਏ, ਉਸ ਤੋਂ ਬਾਅਦ ਫਿਰ ਆਪਾਂ ਚੱਲੀਏ ਗੱਲਬਾਤ ਵੱਲ ਨੂੰ।
ਜੀ ਜੀ ਅਮਨਦੀਪ।
ਬਲਰਾਜ ਸਿੰਘ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਇੰਜੋਏ ਕਰ ਰਹੇ ਆ। ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਆ ਗਏ ਨੇ ਸਾਡੇ ਨਾਲ, ਤੇ ਸ਼ੈਪਟਨ ਤੋਂ ਭੁੱਲਰ ਹੋਣੀ ਵੀ ਆ ਗਏ ਨੇ, ਤਾਂ ਕੁਲਦੀਪ ਕੌਰ ਵੀ ਕਿਆ ਬਾਤ ਹੈ, ਆਓ ਜੀ ਫਤਿਹ ਬੁਲਾ ਰਹੇ ਨੇ। ਤੇ ਕਹਿੰਦੇ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਇਹ ਕਵਿਤਾ ਭੇਜ ਰਹੇ ਨੇ ਕਿ ਠੰਡ ਵਿਚ ਵੀ ਕੋਈ ਸੜ ਰਿਹਾ ਤੇ ਤਪਸ਼ ਵਿਚ ਵੀ ਕੋਈ ਠਰ ਰਿਹਾ, ਕੰਡਿਆਂ ਚ ਵੀ ਕੋਈ ਜੀ ਰਿਹਾ ਤੇ ਫੁੱਲਾਂ ਤੇ ਵੀ ਕੋਈ ਮਰ ਰਿਹਾ, ਕੋਈ ਸਿਰ ਤੇ ਪੱਥਰ ਢੋ ਰਿਹਾ, ਕੋਈ ਦਿਲ ਤੇ ਪੱਥਰ ਧਰ ਰਿਹਾ, ਕੋਈ ਖੜਾ ਕਿਨਾਰੇ ਸੋਚ ਰਿਹਾ, ਕੋਈ ਮੌਜਾਂ ਦੇ ਵਿਚ ਤਰ ਰਿਹਾ, ਕਰਨ ਹਾਰ ਸਭ ਕਰ ਰਿਹਾ, ਬਸ ਕਰਨ ਹਾਰ ਸਭ ਕਰ ਰਿਹਾ। ਬਹੁਤ ਸੋਹਣੀ ਕਵਿਤਾ ਭੇਜੀ ਹੈ ਤੇ ਤੁਹਾਡਾ ਸੁਨੇਹਾ ਵੀ, ਸਾਨੂੰ ਸੁਝਾਅ ਵੀ ਮਿਲ ਗਿਆ, ਬਹੁਤ ਬਹੁਤ ਧੰਨਵਾਦ। ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਲਈ ਐਡਵਾਂਸ ਦੇ ਵਿਚ ਵਧਾਈਆਂ, ਤੇ ਮਾਫੀ ਚਾਹੁੰਦੇ ਹਾਂ ਕਿ ਮੇਰੇ ਤੋਂ ਅਟੈਂਡ ਨਹੀਂ ਹੋ ਸਕਣਾ, ਕਿਉਂਕਿ ਬਹੁਤ ਇੰਪੋਰਟੈਂਟ ਫੰਕਸ਼ਨ ਉਸ ਦਿਨ ਦਾ ਇਧਰ ਸੈੱਟ ਹੈ। ਤੇ ਲਓ ਜੀ, ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਅਮਰੀਕ ਜੀ, ਉਹ ਹੈ ਕਿ ਸਾਡੇ ਜਿਹੜੇ ਨਵਦੀਪ ਸਿੰਘ ਹੋਣੀ ਆ ਬ੍ਰਿਸਬੇਨ ਵਾਲੇ, ਉਹਨਾਂ ਨੂੰ ਜਿਹੜੇ ਨਵਦੀਪ ਸਿੰਘ ਗ੍ਰੀਨ ਪਾਰਟੀ ਦੇ ਤੇ ਉਹ ਪਿੱਛੇ ਜੇ ਸਟੇਟ ਇਲੈਕਸ਼ਨ ਦੇ ਵਿਚ ਖੜੇ ਸੀਗੇ, ਪਿਛਲੀਆਂ ਇਲੈਕਸ਼ਨ ਦੇ ਵਿਚ ਪ੍ਰੀਮੀਅਰ ਦੇ ਅਗੇਂਸਟ, ਹਨਾ, ਤੇ ਹੁਣ ਉਹਨਾਂ ਨੂੰ ਸਟੇਟ ਸੈਨੇਟਰ ਦੇ ਲਈ ਨੋਮੀਨੇਟ ਕੀਤਾ ਗ੍ਰੀਨਸ ਪਾਰਟੀ ਨੇ ਦੂਜੇ ਨੰਬਰ ਤੇ। ਪਹਿਲੇ ਨੰਬਰ ਤੇ ਤਾਂ ਉਹਨਾਂ ਦਾ ਇੱਕ ਸੈਨੇਟਰ ਹੈਗਾ ਹੀ ਹੈਗਾ, ਤੇ ਹੁਣ ਦੂਜੇ ਨੰਬਰ ਤੇ ਉਹਨਾਂ ਦਾ ਲਿਸਟ ਤੇ ਨਾਮ ਆ ਗਿਆ। ਕਾਫੀ ਉਹਨਾਂ ਨੇ ਮਿਹਨਤ ਕੀਤੀ ਆ, ਬਹੁਤ ਮਤਲਬ ਨੱਠੇ ਭੱਜੇ ਆ, ਮਤਲਬ ਮੀਟਿੰਗਾਂ ਚ ਵੀ ਜਾਂਦੇ ਆ, ਤੇ ਦੂਜੇ ਨੰਬਰ ਤੇ ਆਉਣਾ ਵੀ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹਨਾਂ ਕੋਲ ਅਮਰੀਕ ਜੀ ਕਿ ਅੱਧੀਆਂ ਵੋਟਾਂ ਨੇ, ਮਤਲਬ ਉਹਨਾਂ ਨੂੰ ਥੋੜੀਆਂ ਵੋਟਾਂ ਹੋਰ ਚਾਹੀਦੀਆਂ ਨੇ, 20,000 ਵੋਟ ਹੋਰ ਚਾਹੀਦੀ ਹੈ ਤੇ ਫਿਰ ਉਹ ਵੀ ਸੈਨੇਟਰ ਬਣ ਜਾਣਗੇ। ਸੋ ਮੈਨੂੰ ਲੱਗਦਾ ਕਿ ਆਪਾਂ ਮਤਲਬ ਸਾਰੇ ਰਲ ਮਿਲ ਕੇ ਆਪਾਂ ਹਮਲਾ ਮਾਰੀਏ ਤਾਂ ਸ਼ਾਇਦ ਮਤਲਬ ਪਹਿਲੀ ਵਾਰੀ ਸਾਡੇ ਜਿਹੜੇ ਸੈਨੇਟਰ ਬਣ ਸਕਦੇ ਨੇ ਨਵਦੀਪ ਹੋਣੀ, ਇੱਕ ਵਧੀਆ ਸਾਈਨ ਹੈ ਮਤਲਬ ਕਿਸੇ ਪਾਰਟੀ ਦੇ ਵਿਚ ਇਸ ਪੱਧਰ ਤੇ ਆਉਣਾ। ਵੈਸੇ ਤਾਂ ਐਲੈਕਸ ਪੱਠਲ ਵੀ ਕਾਫੀ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਤੇ ਉਧਰ ਹਰਕੀਰਤ ਜਨੋਹਾ ਵੀ ਗ੍ਰੀਨਸ ਪਾਰਟੀ ਦੇ ਵਿਚ ਕਾਫੀ ਆ ਰਿਹਾ ਕੈਂਡੀਡੇਟ। ਤੁਹਾਡਾ ਕੀ ਖਿਆਲ ਹੈ ਕਿ ਪੋਲੀਟਿਕਸ ਦੇ ਵਿਚ ਕਿਸੇ ਵੀ ਪਾਰਟੀ ਦੇ ਵਿਚ ਆਉਣਾ ਅਮਰੀਕ ਜੀ, ਆਪਣੀ ਆਪਣੀ ਆਈਡਿਆਲੋਜੀ ਹੁੰਦੀ ਤਾਂ ਮੈਂ ਚਲੋ ਅਸੀਂ ਨੈਸ਼ਨਲ ਪਾਰਟੀ ਦੇ ਏਰੀਆ ਆ, ਤੁਸੀਂ ਕਿਸੇ ਲਿਬਰਲ ਦੇ ਹੋਊਗੇ, ਕੋਈ ਲੇਬਰ ਦਾ ਹੋਊਗਾ, ਤੇ ਗ੍ਰੀਨ ਪਾਰਟੀ ਦੀ ਜਿਹੜੀ ਪਾਲਿਸੀ ਦਾ ਜ਼ਰੂਰੀ ਨਹੀਂ ਮੈਂ ਉਹਨਾਂ ਨਾਲ ਸਹਿਮਤ ਹੋਣਾ, ਪਰ ਫਿਰ ਵੀ ਮੇਰਾ ਖਿਆਲ ਕਿ ਕੋਈ ਸਾਰਥਕ ਡਿਸਕਸ਼ਨ ਕਰਕੇ ਉਹਨਾਂ ਦੇ ਨਾਲ ਕੋਈ ਚੇਂਜ ਹੋ ਸਕਦੀ ਹੈ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਜੀ ਅਮਨਦੀਪ, ਵੈਸੇ ਤਾਂ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਤੁਹਾਡਾ ਆਲਾ ਦੁਆਲਾ ਹੈ ਨਾ, ਵਾਤਾਵਰਣ ਆ ਜਾਂ ਸਮਾਜ ਆ, ਉਹਦੇ ਵਿਚ ਤੁਹਾਨੂੰ ਸਕਾਰਾਤਮਕ ਰੋਲ ਅਦਾ ਕਰਨੇ ਚਾਹੀਦੇ ਆ। ਇਹਦਾ ਮਤਲਬ ਕਿ ਡਾਇਲੋਗ ਕ੍ਰੀਏਟ ਕਰਨਾ ਚਾਹੀਦਾ, ਤੁਹਾਨੂੰ ਆਪਣੇ ਆਲੇ ਦੁਆਲੇ ਬਾਰੇ ਸੋਚਣਾ ਚਾਹੀਦਾ, ਤੇ ਇਹ ਸੋਚਿਆ ਤਾਂ ਹੀ ਜਾ ਸਕਦਾ ਜੇ ਤੁਸੀਂ ਪੋਲੀਟਿਕਸ ਵਿਚ ਥੋੜਾ ਜਿਹਾ ਪਾਰਟੀਸਪੇਸ਼ਨ ਕਰੋ ਜਾਂ ਸੰਸਥਾਵਾਂ ਵਿਚ ਪਾਰਟੀਸਪੇਸ਼ਨ ਕਰੋ। ਇਹ ਚੰਗੀ ਗੱਲ ਹੈ ਕਿ ਜੇ ਤੁਸੀਂ ਕਿਸੇ ਵੀ ਪਾਰਟੀ ਨਾਲ ਜੁੜ ਕੇ, ਚਾਹੇ ਉਹ ਲਿਬਰਲ ਪਾਰਟੀ ਆ, ਚਾਹੇ ਲੇਬਰ ਪਾਰਟੀ ਆ, ਚਾਹੇ ਗ੍ਰੀਨ ਆ, ਕਿਸੇ ਵੀ ਪਾਰਟੀ ਨਾਲ ਜੁੜ ਕੇ ਆਪਣਾ ਜਿਹੜਾ ਸਮਾਂ ਉਨ੍ਹਾਂ ਨੂੰ ਦਿਓ, ਤਾਂ ਕਿ ਕੋਈ ਨਾ ਕੋਈ ਨੈਸ਼ਨਲ ਜਿਹੜੀ ਇਸ਼ੂਜ਼ ਆ ਉਹਦੇ ਤੇ ਤੁਸੀਂ ਗੱਲ ਕਰ ਸਕੋ, ਉਹਨੂੰ ਉੱਚਾ ਚੁੱਕ ਸਕੋ ਜਾਂ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰੋ ਜੋ ਕਿ ਵਾਧਾ ਹੋ ਰਿਹਾ ਜਾਂ ਕਿਸੇ ਦੇ ਨਾਲ ਵਧੀਕੀ ਹੋ ਰਹੀ ਆ। ਤੇ ਇੱਕ ਹੋਰ ਗੱਲ ਆ ਕਿ ਆਪਣਾ ਇੱਕ ਜਿਹੜਾ ਸਾਡਾ ਪੰਜਾਬੀਆਂ ਦਾ ਜਾਂ ਹਿੰਦੁਸਤਾਨੀਆਂ ਦਾ ਭਾਰਤੀਆਂ ਦਾ ਉਹਦੇ ਵਿਚ ਸ਼ਮੂਲੀਅਤ ਵੀ ਹੋ ਜਾਊਗੀ ਕਿ ਤੁਸੀਂ ਮਿਨੋਰਟੀ ਦਾ ਮੈਂਬਰ ਬਣ ਕੇ ਉੱਥੇ ਜਾ ਰਹੇ ਆ ਤੇ ਆਪਣੇ ਇਸ਼ੂ ਵੀ ਉਠਾ ਸਕਦੇ ਆ। ਵੈਸੇ ਆਸਟ੍ਰੇਲੀਆ ਵਿਚ ਬਹੁਤ ਜ਼ਿਆਦਾ ਇਨਇਕੁਅਲਿਟੀ ਤਾਂ ਹੈ ਨਹੀਂ ਹੈ, ਕਈ ਇਸ਼ੂ ਹੈਗੇ ਜਿਹੜੇ ਚੁੱਕਣ ਵਾਲੇ, ਬਹੁਤ ਵੱਡੇ ਇਸ਼ੂਜ਼ ਦਾ ਇੱਥੇ ਹੈ ਨਹੀਂ, ਲੇਕਿਨ ਫਿਰ ਵੀ ਐਜ਼ ਏ ਪਾਰਟੀ ਮੈਂਬਰ ਤੁਸੀਂ ਕੁਛ ਨਾ ਕੁਛ ਉੱਤੇ ਜਾ ਕੇ ਕਰ ਸਕਦੇ, ਮਾਣ ਵਾਲੀ ਗੱਲ ਹੈ।
ਦੇਖੋ ਉਧਰ ਕੁਈਨਜ਼ਲੈਂਡ ਦੇ ਵਿਚ ਇਲੈਕਸ਼ਨ ਦਾ ਜਿਹੜਾ ਮੁੱਦਾ ਹੁਣ ਤੋਂ ਬਿਲਡ ਹੋ ਰਿਹਾ, ਉੱਥੇ ਦੇ ਇੱਕ ਸੈਨੇਟਰ ਨੇ, ਪੌਲਿਨ ਹੈਨਸਨ ਦੇ ਸੈਨੇਟਰ ਨੇ ਕਿਹਾ ਕਿ ਜਿਹੜੀ ਵਾਈਟ ਆਸਟ੍ਰੇਲੀਆ ਪਾਲਿਸੀ ਆ ਫਾਈਨਲ ਜਿਹੜਾ ਡਿਸੀਜਨ ਹੈ ਜੋ ਮਤਲਬ ਹਿਟਲਰ ਦੇ ਵੇਲੇ ਦੇ ਇੱਕ ਡਾਇਲੋਗ ਹੈ ਉਹਦਾ, ਮਤਲਬ ਉਹਦੇ ਕਰਕੇ ਬਹੁਤ ਮਤਲਬ ਕਲੇਸ਼ ਪਿਆ ਹੋਇਆ ਕਿ ਇਹ ਜਿਹੜੇ ਨੇ ਇਹ ਵਾਈਟ ਆਸਟ੍ਰੇਲੀਆ ਪਾਲਿਸੀ ਲਿਆਉਣਾ ਚਾਹੁੰਦੇ ਆ। ਤੇ ਹੁਣ ਖੁਲਾਸਾ ਇਹ ਹੋਇਆ ਕਿ ਜਿਹੜਾ ਉਹ ਲੈਕਚਰ ਲਿਖਿਆ ਗਿਆ ਸੀ, ਜਿਹੜਾ ਸਪੀਚ ਲਿਖਿਆ ਗਿਆ ਸੀ, ਉਹ ਜਾਣ ਬੁੱਝ ਕੇ ਲਿਖਿਆ ਗਿਆ ਸੀ ਕਿ ਚਰਚਾ ਦੇ ਵਿਚ ਆਉਣ ਨੂੰ, ਕਿ ਬਾਈ ਤੂੰ ਇੰਨਾ ਤੱਤਾ ਬੋਲ, ਤੂੰ ਬੋਲੇਗਾ ਤਾਂ ਹੀ ਤੈਨੂੰ ਕੋਈ ਜਾਣੇਗਾ, ਤੇਰਾ ਵਿਰੋਧ ਹੋਏਗਾ, ਤੇਰਾ ਮਤਲਬ ਕਾਟੋ ਕਲੇਸ਼ ਪਊਗਾ, ਤਾਂ ਹੀ ਤੇਰਾ ਨਾਮ ਮਸ਼ਹੂਰ ਹੋਏਗਾ। ਸੋ ਉਹ ਵੀ ਇੱਕ ਮਤਲਬ ਚਰਚਾ ਦਾ ਵਿਸ਼ਾ ਬਣਿਆ। ਉਧਰ ਬੌਬ ਗੈਟਰ ਜਿਹੜਾ ਆ ਉਹ ਆਪਣੀ, ਉਹ ਵੀ ਇਹਦੇ ਹੱਕ ਦੇ ਵਿਚ ਆ ਕੇ ਖੜਾ, ਉਹ ਆਪਣੀ ਚਰਚਾ ਕਰਵਾਉਣਾ ਚਾਹੁੰਦਾ ਆ। ਹੁਣ ਇਹ ਦੋਨੋਂ ਜਿਹੜੇ ਨੇ ਮਤਲਬ, ਤੁਹਾਨੂੰ ਪਤਾ ਬੌਬ ਗੈਟਰ ਦੀ ਵੀ ਜਿਹੜੀ ਬੈਕਗਰਾਉਂਡ, ਉਹ ਲੈਬਨੀਜ਼ ਬੈਕਗਰਾਉਂਡ, ਮਾਈਗ੍ਰੈਂਟ ਸੀ ਉਹਦਾ ਦਾਦਾ, ਹਨਾ, ਤੇ ਉਹ ਵੀ ਹੁਣ ਮਤਲਬ ਉਸੇ ਪਾਲਿਸੀ ਤੇ ਖੜਾ ਆ, ਤੇ ਮੈਨੂੰ ਸਮਝ ਨਹੀਂ ਆਉਂਦੀ ਕਿ, ਸਮਝ ਤਾਂ ਆਉਂਦੀ ਆ ਤੇ ਉਹ ਤਾਂ ਸਿਰਫ ਜਿਹੜੀ ਕਿ ਰੇਸ ਪੋਲੀਟਿਕਸ ਜਾਂ ਕਹਿ ਲਓ ਕਿ ਉਹ ਕਰ ਰਹੇ ਨੇ ਵੋਟਾਂ ਲੈਣ ਦੀ ਖਾਤਰ, ਕਿ ਉਹਨਾਂ ਦੇ ਇਲਾਕੇ ਦੇ ਵਿਚ ਕਿੱਦਾਂ ਦੀਆਂ ਵੋਟਾਂ ਨੇ। ਤੇ ਮੈਨੂੰ ਲੱਗਦਾ ਅਗਰ ਇਹਨੂੰ ਪ੍ਰੋਪਰਲੀ ਟੈਕਲ ਕੀਤਾ ਜਾਵੇ, ਤੇ ਜਿਹੜੇ ਕਿ ਗ੍ਰੀਨ ਪਾਰਟੀ ਕਾਫੀ ਕਰ ਰਹੀ ਆ, ਦੋ ਤਿੰਨ ਇਸ਼ੂਆਂ ਤੇ ਉਹਨਾਂ ਨੇ ਕੀਤਾ ਕੰਮ, ਜਿੱਦਾਂ ਸਿਟੀਜ਼ਨਸ਼ਿਪ ਦੇ ਇਸ਼ੂ ਤੇ ਜਾਂ ਹੋਰ ਵੋਟਸ ਇਸ਼ੂ ਤੇ ਕਰ ਰਹੇ ਨੇ ਕੰਮ, ਤੇ ਮੈਨੂੰ ਲੱਗਦਾ ਕਿ ਡਟ ਕੇ ਵਿਰੋਧ ਕਰਨ ਤੇ ਜਿਹੜੀ ਮਾਈਗ੍ਰੈਂਟਸ ਦੀ ਸਿੰਪਥੀ ਆ ਉਹ ਹਾਸਲ ਕਰ ਸਕਦੇ ਨੇ। ਸੋ ਅਮਰੀਕ ਜੀ, ਰਾਜਮਹਿੰਦਰ ਵੀ ਜੁੜੇ ਨੇ ਸਾਡੇ ਨਾਲ, ਗੁਰੀਤਿੰਦ ਸ਼ੈਪਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮਹਿੰਦਰ ਸਿੰਘ ਹੰਸ ਕਹਿ ਰਹੇ ਨੇ, ਬਹੁਤ ਸੋਹਣੀ ਇਨਫਰਮੇਸ਼ਨ ਹੈ। ਇੱਕ ਨਾ ਸਵੇਰੇ ਹੀ ਮੈਸੇਜ ਆਇਆ ਸੀਗਾ ਤੇ ਉਹਦੇ ਵਿਚ ਅਮਰੀਕ ਜੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਆਪਣੇ ਪਿੰਦਰ ਕਿਸ਼ਨਪੁਰੀਆ ਨੇ ਮੈਸੇਜ ਪਾਇਆ ਸੀ ਕਿ ਇਕ ਦਿਨ ਪਹਿਲਾਂ ਪਾਰਕਲੀ ਗੁਰਦੁਆਰਾ ਸਾਹਿਬ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਮੈਂਬਰ ਸਾਹਿਬਾਨ ਵੱਲੋਂ ਅਨਾਉਂਸਮੈਂਟ ਕਰਕੇ ਇਹ ਕਿਹਾ ਗਿਆ ਕਿ ਜੇ ਕਿਸੇ ਨੂੰ ਉਨ੍ਹਾਂ ਦੇ ਵਿਚਾਰ ਚੰਗੇ ਨਹੀਂ ਲੱਗਦੇ ਤਾਂ ਗੁਰੂ ਘਰ ਚੋਂ ਬਾਹਰ ਚਲੇ ਜਾਓ। ਤੁਹਾਡਾ ਕੀ ਵਿਚਾਰ ਹੈ ਇਸ ਪ੍ਰਤੀਕਰਮ ਬਾਰੇ? ਤੇ ਵੈਸੇ ਰਣਜੀਤ ਸਿੰਘ,
ਅਮਨਦੀਪ, ਵਿਚਾਰ ਤੁਹਾਡਾ ਵਿਚਾਰ ਅਲੱਗ ਹੋ ਸਕਦਾ, ਮੇਰਾ ਵਿਚਾਰ ਅਲੱਗ ਹੋ ਸਕਦਾ। ਜਿਸ ਵੇਲੇ ਭਾਈ ਸਾਹਿਬ ਨੇ ਇਹ ਕਿਹਾ ਹੋਊਗਾ ਤੁਸੀਂ ਬਾਹਰ ਚਲੇ ਜਾਓ, ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਫਿਜ਼ੀਕਲੀ ਉੱਥੋਂ ਚਲੇ ਜਾਓ, ਤਾਂ ਮਤਲਬ ਅਗਰ ਤੁਸੀਂ ਉਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਆ ਤਾਂ ਉਹਨੂੰ ਡਿਸਕਾਰਡ ਕਰ ਦਿਓ, ਨਾ ਐਕਸੈਪਟ ਕਰੋ, ਸੁਣ ਤਾਂ ਲਓ ਨਾ।
ਨਹੀਂ ਨਹੀਂ, ਉਹ ਸੁਣਨ ਨੂੰ ਨਹੀਂ, ਉਹ ਕਹਿੰਦੇ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਤਾਂ ਇੱਥੇ ਵਿਰੋਧ ਨਾ ਕਰੋ। ਹੁਣ ਇਹਦੇ ਨਾ ਕਈ ਐਂਗਲ ਹੈ ਇਸ ਘਟਨਾਕ੍ਰਮ ਦੇ, ਕਿ ਜਿਹੜੇ ਰਵਾਇਤੀ ਤੌਰ ਤੇ ਤਾਂ ਪੱਗਾਂ ਵੀ ਲਾਉਂਦੇ ਆ, ਗੁਰੂ ਘਰ ਜਾ ਕੇ ਅੰਦਰ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੇ ਨੇ ਉੱਚੀ ਉੱਚੀ, ਅਗਲੇ ਨੂੰ ਸੁਣਨਾ ਨੀ,
ਨੋਇਸ ਪੋਲੂਸ਼ਨ ਢਾਲ ਬਣਾਉਂਦੇ ਆ
ਵਾਹਿਗੁਰੂ ਸ਼ਬਦ ਦੀ,
ਇੱਕ ਤਾਂ ਢਾਲ ਵਾਹਿਗੁਰੂ ਸ਼ਬਦ ਦੀ ਢਾਲ ਬਣਾ ਕੇ ਪ੍ਰੋਬਲਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ,
ਉਹਦੀ ਦੁਰਵਰਤੋਂ ਕਰਦੇ ਨੇ, ਜਾਣੀ ਕਿ ਇਹ ਤਾਂ ਆਪਾਂ ਪਹਿਲਾਂ ਵੀ ਡਿਸਕਸ
ਕਰਦੇ
ਜਿਹੜੇ ਵਾਹਿਗੁਰੂ 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 ਕਰਕੇ ਉੱਚੀ ਉੱਚੀ ਹੈ ਨਾ, ਤੇ ਉਹ ਇੱਕ ਮਤਲਬ ਚਲੋ ਆਪਾਂ ਬੜਾ ਪਾਵਨ ਪਵਿੱਤਰ ਗੁਰਮੰਤਰ ਹੈ, ਉਸ ਨੂੰ ਲੋਕਾਂ ਨੂੰ ਚੁੱਪ ਕਰਾਉਣ ਲਈ ਜਾਂ ਦੱਬਣ ਦੇ ਲਈ ਨਹੀਂ ਉਹਨੂੰ ਵਰਤਣਾ, ਉਹਨੂੰ ਆਪਣੇ ਪਾਰ ਉਤਾਰੇ ਲਈ ਵਰਤਣ ਦੇ ਲਈ ਉਹ ਸਾਨੂੰ ਦਿੱਤਾ ਗਿਆ ਹੈ, ਉਹ ਹੁੱਲੜਬਾਜ਼ੀ ਕਰਨ ਨੂੰ ਨਹੀਂ ਹਨਾ। ਜੇ ਤੁਹਾਡੇ ਉਹ ਗੱਲ ਸਹੀ ਠੀਕ ਹੈ, ਜੇ ਤੁਹਾਨੂੰ ਉਹਨਾਂ ਦੇ ਵਿਚਾਰ ਨਹੀਂ ਪਸੰਦ ਤਾਂ ਤੁਸੀਂ, ਤੁਹਾਨੂੰ ਕੋਈ ਜ਼ਰੂਰੀ ਮਜਬੂਰੀ ਥੋੜੋ ਹੈ ਵੀ ਤੁਸੀਂ ਉਹਨੂੰ ਸੁਣਨਾ ਹੀ ਆ, ਠੀਕ ਹੈ। ਅਗਲੇ ਨੂੰ ਕਹਿਣ ਦਿਓ, ਕਹਿ ਕੇ ਤੁਸੀਂ ਉਹਨਾਂ ਨਾਲ ਬਾਅਦ ਚੋਂ ਕਿਤੇ ਸੰਵਾਦ ਰਹੇ, ਬਾਕੀ ਸੰਗਤ ਨੂੰ ਕਿਉਂ ਖਰਾਬ ਕਰ ਰਹੇ ਹਨਾ। ਮਤਲਬ ਇੱਕ ਤਾਂ ਇਹ ਵੀ ਬਿਰਤੀ ਆ, ਦੂਜੀ ਗੱਲ ਹੈ ਕਿ ਪੱਗਾਂ ਵੀ ਲਾਈਆਂ ਗਈਆਂ ਸਟੇਜ ਤੇ, ਕਬਜ਼ੇ ਵੀ ਕੀਤੇ ਗਏ, ਜਿਹੜਾ ਕਿ ਪਿਛਲੇ 4-5 ਸਾਲ ਤੋਂ ਘਟਨਾਕ੍ਰਮ ਚੱਲ ਰਿਹਾ, ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਵੀਡੀਓ ਬੇਅੰਤ ਪਏ ਨੇ, ਜਿੰਨੇ ਮਰਜ਼ੀ ਦੇਖ ਲਓ ਹਨਾ। ਸੋ ਹੁਣ ਜਿਹੜਾ ਵਿਰੋਧ ਕੀਤਾ ਗਿਆ, ਕੁਛ ਮਤਲਬ ਮੇਰਾ ਖਿਆਲ 15-20 ਜਣੇ ਸੀ ਜਿਨ੍ਹਾਂ ਦੇ ਵੀਡੀਓ ਵੀ ਆ, ਅਖਬਾਰਾਂ ਦੇ ਵਿੱਚ ਵੀ ਖਬਰਾਂ ਲੱਗ ਰਹੀਆਂ ਕਿ ਭਾਰੀ ਵਿਰੋਧ, ਭਾਰੀ ਦਾ ਵਿਰੋਧ ਦਾ ਮਤਲਬ ਜੇ 20 ਜਣੇ ਆ ਤਾਂ ਉਹ ਭਾਰੀ ਵਿਰੋਧ ਨਹੀਂ ਹੁੰਦਾ, ਜਿਹੜੀਆਂ ਹਜ਼ਾਰਾਂ ਹੀ ਸੰਗਤਾਂ ਅੰਦਰ ਬੈਠੀਆਂ ਨੇ ਲਾਈਵ ਹਨਾ ਸੁਣ ਰਹੇ ਨੇ, ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਰਣਜੀਤ ਸਿੰਘ ਉਹਨਾਂ ਦਾ ਹਿਤੈਸ਼ੀ ਆ ਜਾਂ ਸਿੰਪਥਾਈਜ਼ਰ ਆ, ਪਰ ਜਿਹੜੀ ਰਿਐਲਿਟੀ ਇਹ ਆ ਕਿ ਵੱਧ ਚੜ੍ਹ ਕੇ ਸੰਗਤਾਂ ਜਾ ਰਹੀਆਂ ਨੇ, ਸੁਣ ਰਹੀਆਂ ਨੇ, ਅਟੈਂਡ ਕਰ ਰਹੀਆਂ ਨੇ, ਤਾਂ ਮਤਲਬ ਫੇਰ ਤੁਸੀਂ ਮਤਲਬ ਭਾਰੀ ਵਿਰੋਧ ਕਿੱਦਾਂ ਕਹਿ ਸਕਦੇ ਹੋ। ਤੇ ਦੂਜੀ ਗੱਲ ਇਹ ਆ ਵੀ ਅਖੰਡ ਕੀਰਤਨੀ ਜਥਾ ਜਿਹੜਾ ਆ ਆਸਟ੍ਰੇਲੀਆ ਦਾ, ਉਨ੍ਹਾਂ ਨੇ ਇੱਕ ਬਿਆਨ ਜਾਰੀ ਕੀਤਾ ਕਿ ਇਹ ਜਿਹੜੇ ਬੰਦੇ ਨੇ ਇਹ ਸਾਡੇ ਬੰਦੇ ਨਹੀਂ ਹੈਗੇ, ਅਸੀਂ ਸਾਡਾ ਕਈ ਮੁੱਦਿਆਂ ਦੇ ਉੱਤੇ ਅਸੀਂ ਸਹਿਮਤ ਨਹੀਂ ਹੈਗੇ ਰਣਜੀਤ ਸਿੰਘ ਹੁਣਾਂ ਦੇ ਨਾਲ, ਅਸੀਂ ਉਨ੍ਹਾਂ ਨਾਲ ਡਾਇਰੈਕਟ ਗੱਲ ਕਰਾਂਗੇ ਜਾਂ ਅਸੀਂ ਕਮੇਟੀ ਨਾਲ ਗੱਲ ਕਰਾਂਗੇ, ਅਸੀਂ ਇਦਾਂ ਦੇ ਕੰਮਾਂ ਚ ਨਹੀਂ ਆਉਂਦੇ। ਹੁਣ ਮੋਸਟ ਲਾਈਕਲੀ ਇਹ ਜਿਹੜੇ ਟਕਸਾਲ ਵਾਲੇ ਨੇ ਉਹ ਵਿਰੋਧ ਕਰ ਰਹੇ ਨੇ, ਪਰ ਮੈਨੂੰ ਲੱਗਦਾ ਕਿ ਟਕਸਾਲ ਨੂੰ ਵੀ ਇਹੀ ਪਾਲਿਸੀ ਅਪਣਾਉਣੀ ਚਾਹੀਦੀ ਹੈ ਕਿ ਸੰਗਤ ਗੁਰੂ ਘਰ ਦੇ ਵਿਚ ਤਖਤੀਆਂ ਲੈ ਕੇ ਖੜਨਾ ਇਹ ਚੰਗੀ ਗੱਲ ਨਹੀਂ ਹੈਗੀ, ਬਿਲਕੁਲ ਹੀ ਚੰਗੀ ਗੱਲ ਨਹੀਂ ਹੈਗੀ। ਉਹ ਆਪਣਾ ਆਪ ਨੁਕਸਾਨ ਕਰਾ ਰਹੇ ਨੇ, ਆਈਸੋਲੇਟ ਹੋ ਰਹੇ ਨੇ, ਤੇ ਹੌਲੀ ਹੌਲੀ ਉਨ੍ਹਾਂ ਨੇ ਸਾਰੀ ਸੰਗਤ ਨੂੰ ਪਰੇਸ਼ਾਨ ਕਰ ਰਹੇ ਨੇ, ਪਰੇਸ਼ਾਨ ਹੋ ਰਹੀ ਹੈ, ਪਰੇਸ਼ਾਨ ਹੁੰਦੀ ਹੈ ਜਦੋਂ ਤਖਤੀਆਂ ਲੈ ਖੜ ਜਾਣੇ ਤਾਂ ਉੱਥੇ 3000 ਬੰਦਾ 5000 ਬੰਦਾ ਸੁਣਨ ਆਇਆ ਤੇ 20 ਬੰਦੇ ਜਿਹੜੇ ਉਹ। ਜੇ ਆਪਾਂ ਅਮਰੀਕ ਜੀ ਆਪਾਂ ਇਹੀ ਦੇਖੀਏ ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਜੋ ਸੰਗਤ ਨੂੰ ਮਨਜ਼ੂਰ ਹੈ, ਸੰਗਤ ਦਾ ਮਤਲਬ ਕੀ ਹੈ, ਮੈਜੋਰਟੀ ਦਾ ਇਹਨਾਂ ਕਿ ਜੋ ਮੈਜੋਰਟੀ ਨੂੰ ਮਨਜ਼ੂਰ ਹੈ। ਜਦੋਂ ਮੈਜੋਰਟੀ 3000 ਬੰਦੇ ਦੀ, 2000 ਬੰਦੇ ਦੀ, 5000 ਬੰਦੇ ਦੀ ਉਹਨਾਂ ਨੂੰ ਸੁਣਨ ਆਈ ਹੈ ਤੇ 20 ਬੰਦੇ, ਉਹ ਜਿਹੜੇ 20 ਬੰਦੇ ਉਹਨਾਂ ਨੂੰ ਸ਼ਰਮ ਆ ਜਾਣੀ ਚਾਹੀਦੀ ਹੈ ਕਿ ਮੈਜੋਰਟੀ ਸੰਗਤ ਦਾ ਤਾਂ ਇਹ ਫੈਸਲਾ ਆ, ਠੀਕ ਹੈ ਨਾ। ਸੋ ਉਹ ਇਹਦਾ ਮਤਲਬ ਆਪਣੇ ਆਪ ਨੂੰ ਸੰਗਤ ਸਮਝ ਰਿਹਾ, ਦੂਜਿਆਂ ਨੂੰ ਸੰਗਤ ਨਹੀਂ ਸਮਝ ਰਿਹਾ ਵੀ ਦੂਜੀ ਵੀ ਸੰਗਤ ਹੁੰਦੀ ਹੈ ਕੋਈ। ਇਹੀ ਮੁੱਦਾ ਹੋਰ ਗੁਰਦੁਆਰਿਆਂ, ਹੋਰ ਗੁਰਦੁਆਰਿਆਂ ਚ ਵੀ ਇਹੀ ਮੁੱਦਾ ਹੁੰਦਾ ਵੀ 2-4 ਬੰਦੇ ਹੀ ਉਹ ਸੰਗਤ ਜੀ, ਕਿਹੜੀ ਸੰਗਤ, ਜਿਹੜੇ ਮੈਜੋਰਟੀ ਦੂਜੇ ਪਾਸੇ ਆ ਉਹਨਾਂ ਨੂੰ ਉਹ ਸੰਗਤ ਨਹੀਂ ਮੰਨਦੇ, ਉਹਨਾਂ ਨੇ ਉਹ ਤਾਂ ਜੀ ਭਟਕੇ ਹੋਏ ਆ, ਉਹਨਾਂ ਨੂੰ ਇੱਦਾਂ ਕਹਿਣ ਲੱਗ ਜਾਂਦੇ ਨੇ। ਸੋ ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਬਾਕੀ ਜਿਹੜਾ ਅਨਾਊਂਸਮੈਂਟ ਕਰਾਉਣੀ, ਅਨਾਊਂਸਮੈਂਟ ਕਰਾਉਣ ਦੀ ਕੋਈ ਲੋੜ ਨਹੀਂ ਸੀਗੀ, ਪਤਾ ਹੀ ਆ ਜਦੋਂ ਇਹ ਗੱਲਾਂ ਹੁੰਦੀਆਂ, ਤੇ ਹੋਰ ਵੀ ਕਿਹੜੇ ਉੱਥੇ ਜਿਹੜੇ ਬਾਕੀ ਪ੍ਰਚਾਰਕਾਂ ਦੇ ਉਹਨਾਂ ਤੋਂ ਪਹਿਲਾਂ ਕਿਹੜੇ ਹੁੰਦੇ ਆ ਵੀ ਅਨਾਊਂਸਮੈਂਟ ਕਰੀ ਦੀ ਆ, ਪਰ ਕਿਉਂਕਿ ਇਹਨਾਂ ਦਾ ਹੁੰਦਾ ਆ। ਦੂਜੀ ਗੱਲ ਮੈਂ ਥੋੜੀ ਜਿਹੀ ਨਾ ਹੁਣ ਭਾਈ ਰਣਜੀਤ ਸਿੰਘ ਵਾਲੇ ਵੀ ਮੈਂ ਗੱਲ ਕਰਨਾ ਚਾਹੁੰਦਾ ਕਿ ਠੀਕ ਹੈ ਤਖਤੀਆਂ ਦਾ ਵਿਰੋਧ ਕੀਤਾ ਲੋਕਾਂ ਨੇ, 20-25 ਜਣੇ ਸੀਗੇ, ਪਰ ਉਹ ਜਿਸ ਪੋਜੀਸ਼ਨ ਤੇ ਉਹ ਬੈਠੇ ਆ ਉਹਨਾਂ ਨੇ ਆਪਣੇ ਪਰਮੇਸ਼ਰ ਦੁਆਰਾ ਫੇਸਬੁੱਕ ਪੇਜ ਦੇ ਉੱਤੇ ਬਿਆਨ ਦਿੱਤਾ ਕਿ ਅਸੀਂ ਤਾਂ ਗੋਲੀਆਂ ਤੋਂ ਨਹੀਂ ਡਰੇ, ਤਖਤੀਆਂ ਤੋਂ ਕੀ ਡਰਾਂਗੇ, ਸ਼ਾਇਦ ਉਹਨਾਂ ਨੇ ਲੈਕਚਰ ਦੇ ਵਿੱਚ ਵੀ ਆਪਣੇ ਕਿਹਾ। ਮਤਲਬ ਹੀ ਇਜ਼ ਆਲਸੋ ਇੰਟਰਸਟਿਡ ਇਨ ਇਟ, ਉਹ ਵੀ ਚਾਹੁੰਦਾ ਹੈ ਉਹਨੂੰ।
ਮੈਨੂੰ ਮੈਂ ਵੀ ਉਹਨਾਂ ਦਾ ਵੀ ਕਈ ਵਾਰੀ ਇੱਥੇ ਵਿਦੇਸ਼ੀ ਟੀਵੀਆਂ ਤੇ ਟੀਵੀ ਤੇ ਵੀ ਉਹਨਾਂ ਦਾ ਆਉਂਦਾ ਹੁੰਦਾ ਸਮਾਗਮਾਂ ਵਿੱਚ, ਉਹ ਮੈਂ ਪਰਸਨਲ ਜਿਹਾ ਇਸ਼ੂਜ਼ ਬਹੁਤ ਕ੍ਰੀਏਟ ਕੀਤਾ, ਜਿਸ ਕਥਾ ਹੁੰਦੀ ਹੈ ਨਾ ਉਹਦੇ ਵਿੱਚ ਪਰਸਨਲ, ਜਿੱਦਾਂ ਇੱਕ ਦੂਜੀ ਪਾਰਟੀ, ਦੂਜੀ ਪਾਰਟੀ, ਤੀਜੀ, ਉਹ ਉਹਦੇ ਵਿੱਚ ਇਨਵੋਲਵ ਹੁੰਦੇ ਆ। ਅਗਰ ਉਹ ਇਨਵੋਲਵ ਨਹੀਂ ਹੋਣਗੇ ਤੇ ਪ੍ਰੋਬਲਮ ਖੜੀ ਨਹੀਂ ਹੋਊਗੀ ਮੇਰੇ ਖਿਆਲ।
ਨਹੀਂ, ਵਾਈ ਮੈਂਸ਼ਨ ਦੈਮ, ਉਹਨਾਂ ਦਾ ਜ਼ਿਕਰ ਕਿਉਂ ਕਰਨਾ ਉਸ ਚੀਜ਼ ਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ
ਪਤਾ ਨਹੀਂ ਕਿਉਂ ਕਰ ਰਹੇ ਆ। ਅੱਜਕੱਲ ਕਈ ਪ੍ਰਚਾਰਕ ਹੈ ਜਿਸ ਵੇਲੇ ਪ੍ਰਚਾਰ ਕਰਦੇ ਆ ਨਾ ਤਾਂ ਪਾਰਟੀਬਾਜ਼ੀ ਵਿੱਚ ਉਹ ਘੜੀਸਦੇ ਆ,
ਪਾਰਟੀ
ਦੂਜੇ ਨੂੰ ਘੜੀਸਣਾ, ਪਾਰਟੀਬਾਜ਼ੀ ਕਰਦੇ ਆ, ਉਸ ਵੇਲੇ ਉਹਨਾਂ ਦੀ ਜਿਹੜੀ ਸਾਰੀ ਵਿਆਖਿਆ ਹੀ ਖਰਾਬ ਹੋ ਜਾਂਦੀ। ਮੇਰੇ ਖਿਆਲ ਦੀ ਵਿਆਖਿਆ ਜਿਹੜੀ ਉਹਨਾਂ ਦੀ ਹੁੰਦੀ ਆ, ਗੁਰੂ ਗ੍ਰੰਥ ਸਾਹਿਬ ਦੇ ਸ਼ਲੋਕ ਵੀ ਉਹ ਪੜ੍ਹਦੇ ਉੱਥੇ,
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਕਰਨੀ ਪੜਦੀ ਨੀ, ਉਹ ਵੀ ਮਾਈਕ ਦੇ ਉੱਤੇ ਤੁਸੀਂ ਪ੍ਰਚਾਰ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸ਼ਬਦ ਪੜਨਾ, ਵਿਆਖਿਆ ਕਰਨੀ, ਵਿਆਖਿਆ ਕਰੋ, ਸੰਗਤ ਨੂੰ ਜੋੜੋ। ਇਹ ਤਾਂ ਪਰਸਨਲ ਇਸ਼ੂ ਹੈ ਜਿਹੜਾ, ਮਤਲਬ ਤੁਸੀਂ ਉਹਨੂੰ, ਉਹ ਤੁਹਾਡਾ ਵਿਰੋਧ ਕਰ ਰਹੇ ਆ, ਤੁਸੀਂ ਉਹਨਾਂ ਦਾ ਕਰ ਰਹੇ ਹੋ। ਤੁਸੀਂ ਜਿਹੜਾ ਉਹ ਪ੍ਰੀਸ਼ੀਅਸ ਟਾਈਮ ਹੈ, ਉਹ ਸਟੇਜ ਆ, ਉਹ ਗੁਰੂ ਸਾਹਿਬ ਦੀ ਹਜ਼ੂਰੀ ਆ, ਠੀਕ ਹੈ। ਤੇ ਤੁਸੀਂ ਉੱਥੇ ਫਤਵੇ, ਮੈਂ ਨੀ ਜੀ, ਮੈਂ ਗੋਲੀਆਂ ਤੋਂ ਨੀ ਡਰਿਆ, ਮੈਂ ਆਹ ਨੀ ਕੀਤਾ, ਯੂ ਡੋਂਟ ਨੀਡ ਟੂ, ਅਸੀਂ ਨੀ ਸੁਣਨਾ ਚਾਹੁੰਦੇ ਤੁਸੀਂ ਗੋਲੀਆਂ ਤੋਂ ਡਰੇ ਜਾਂ ਨਹੀਂ ਡਰੇ। ਲੋਕੀ ਪ੍ਰਚਾਰ ਸੁਣਨਾ ਚਾਹੁੰਦੇ
ਨੇ,
ਇਹ ਤੁਹਾਡਾ ਪਰਸਨਲ ਇਸ਼ੂ ਹੈ। ਤੁਸੀਂ ਉਹਨਾਂ ਨੂੰ ਮਾੜਾ ਕਹੀ ਜਾਂਦੇ ਹੋ, ਤੁਹਾਨੂੰ ਮਾੜਾ ਕਹੀ ਜਾਂਦੇ, ਤੁਸੀਂ ਸ਼ਬਦ ਨਾਲ ਜੋੜਨਾ ਲੋਕਾਂ ਨੂੰ, ਦੋਵੇਂ ਧਿਰਾਂ ਨੂੰ ਕਹਿੰਦੇ ਵੀ ਇੱਕ ਦੂਜੇ ਦੇ ਉੱਤੇ ਚਿੱਕੜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੱਟਣਾ ਇਹ ਮਾੜੀ ਗੱਲ ਹੈ। ਤੇ ਫਿਰ ਫੇਸਬੁੱਕ ਦੇ ਉੱਤੇ ਡਿੰਗਾਂ ਮਾਰਨੀਆਂ, ਇਹ ਵੀ ਮਾੜੀ ਗੱਲ ਹੈ। ਤੁਸੀਂ ਕੀਰਤਨ ਕਰਨ ਆਏ ਹੋ, ਕੀਰਤਨ ਨਾਲ ਜੋੜੋ, ਲੋਕਾਂ ਦੇ ਦਿਲ ਜਿੱਤੋ, ਉਹਨਾਂ ਨੂੰ ਸ਼ਬਦ ਦੇ ਨਾਲ ਜੋੜੋ, ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜੋ। ਵੀ ਆਰ ਨੋਟ ਇੰਟਰਸਟ ਇਹਨਾਂ ਦੀ ਜਿਹੜੀ ਫਾਈਟ ਹੈ। ਪਹਿਲੀ ਗੱਲ ਤਾਂ ਮੈਂ ਪਰਸਨਲੀ ਕੋਈ ਇੰਟਰਸਟ ਨਹੀਂ ਹੈਗਾ ਮੈਨੂੰ, ਇੱਦਾਂ ਦਾ ਲੋਕੀ ਹੁਣ ਘਰ ਦੇ ਵਿੱਚ ਪਿਓ ਪੁੱਤ ਲੜਦੇ ਆ, ਉਹਨਾਂ ਦਾ ਇੰਟਰਸਟ ਕਈ ਵਾਰੀ ਇੱਕ ਦੂਜੇ ਨਾਲ ਡਿਸਅਗਰੀਮੈਂਟ ਹੋ ਜਾਂਦਾ ਆ, ਘਰ ਵਾਲੇ ਨਾਲ ਡਿਸਅਗਰੀਮੈਂਟ ਹੋ ਜਾਂਦਾ। ਇਹਦਾ ਮਤਲਬ ਇਹ ਥੋੜਾ ਹੈ ਕਿ ਤੁਸੀਂ ਮਤਲਬ ਲੋਕਾਂ ਬਾਹਰ ਭੰਡੇ ਜਾਓ, ਹਨਾ, ਇੱਕ ਦੂਜੇ ਨੂੰ, ਤੁਸੀਂ ਆਪਣੇ ਮੁੰਡੇ ਨੂੰ ਭੰਡੇ ਜਾਓ, ਮੁੰਡਾ ਤੁਹਾਨੂੰ ਭੰਡੇ ਜਾਵੇ ਲੋਕਾਂ ਕੋਲ। ਨੋ, ਯੂ ਸੋਰਟ ਇਟ ਆਊਟ ਯੂਅਰ ਸੈਲਫ, ਯੂ ਆਰ ਐਡਲਟਸ, ਤੁਸੀਂ ਦੋਨੇ ਅਡਲਟ ਹੈ, ਦੋਨੇ ਧਿਰਾਂ ਅਡਲਟ ਹੈ, ਤੁਸੀਂ ਆਪਣੀ ਮੀਟਿੰਗ ਕਰੋ, ਆਪਣੇ ਡਿਫਰੈਂਸਿਸ ਸੋਰਟ। ਸੰਗਤ ਨੂੰ ਕਿਉਂ ਘੜੀਸ ਰਹੇ ਹੋ ਵਿੱਚ, ਠੀਕ ਹੈ ਨਾ। ਗੁਰੂ ਘਰ ਦਾ ਜਿਹੜਾ,
ਬਿਲਕੁਲ ਠੀਕ ਹੈ,
ਗੁਰੂ ਘਰ ਦਾ
ਜਿਹੜਾ, ਗੁਰੂ ਘਰ ਦਾ ਪ੍ਰੈਸ਼ਰ ਆ, ਗੁਰੂ ਘਰ ਆ, ਉਹਦਾ ਜਿਹੜਾ ਪ੍ਰੈਸ਼ਰ ਆ, ਉਹਦਾ ਜਿਹੜਾ ਇਲਾਕਾ ਆ, ਉਹਨੂੰ ਜੰਗ ਦਾ ਮੈਦਾਨ ਨਾ ਬਣਾਓ, ਉਹਨੂੰ ਸਿਰਫ ਇਹੀ ਰਹਿਣ ਦਿਓ ਕਿ ਉੱਥੇ ਤੁਸੀਂ ਪ੍ਰਚਾਰ ਕਰਨਾ ਆ, ਤੇ ਜਿਹੜੀ ਬਾਣੀ ਸਾਨੂੰ ਗੁਰੂ ਮਹਾਰਾਜ ਨੇ ਬਖਸ਼ੀ ਹੈ ਉਹਦਾ ਅੱਗੇ ਵਿਸਤਾਰ ਕਰਕੇ ਉਹ ਦੱਸਣਾ ਲੋਕਾਂ ਨੂੰ ਕਿ ਉਹਦੇ ਤੁਸੀਂ ਫਾਇਦਾ ਕਿੱਦਾਂ ਉਠਾ ਸਕਦੇ ਆ, ਉਹਦੇ ਨਾਲ ਜੋੜਨਾ ਜਿੱਦਾਂ ਤੁਸੀਂ ਕਿਹਾ ਹੀ ਹੈ ਪਹਿਲਾਂ।
ਹਾਂਜੀ ਹਾਂਜੀ, ਮਤਲਬ ਇਹ ਤਾਂ ਮਤਲਬ ਕਿਆ ਬਾਤ ਹੈ। ਤੇ
ਪਰਸਨਲ ਬੈਟਲ ਫੀਲਡ ਬਣਾ ਕੇ ਰੱਖ ਲਿਆ ਨੇ ਇਹ ਧਾਰਮਿਕ ਸਥਾਨ ਉਹਨਾਂ ਨੂੰ।
ਹਾਂਜੀ, ਕੱਲ ਆਪਣੇ ਧਨੀ ਹੁਣਾਂ ਨੇ ਵੀ ਮੈਸੇਜ ਭੇਜਿਆ ਕੀ ਹਾਲ ਚਾਲ ਹੈ। ਕੱਲ ਮੇਰੀ ਵਾਈਫ ਗਈ ਸੀ ਜੀ, ਵਿਰੋਧ ਕਰ ਰਹੇ ਸੀ ਬਾਹਰ ਲੋਕਾਂ ਨੂੰ, ਇਹ ਵੰਡ ਰਹੇ ਸੀ। ਹੁਣ ਜਿਹੜੇ ਲੋਕ ਵਿਰੋਧ ਕਰ ਰਹੇ ਸੀ, ਮੈਂ ਸਾਰਾ ਪੋਸਟਰ ਉੱਥੇ ਪਾ ਦਿੰਦਾ ਕਿ ਕੀ ਵਿਰੋਧ ਕਰ ਰਹੇ ਸੀ, ਹਨਾ, ਤੇ ਕਿਹੜੀ ਗੱਲ ਦਾ ਕਰ ਰਹੇ ਸੀ, ਹਨਾ, ਤੇ ਮੈਂ ਤੁਹਾਨੂੰ ਇਹ ਸ਼ੇਅਰ ਕਰ ਦਿੰਦਾ। ਮਤਲਬ ਉਹ ਨਾ ਐਕਚੁਲੀ ਜਿਹੜੇ ਵਿਚਾਰ ਹੈ, ਮਤਲਬ ਆਈ ਡੋਂਟ ਨੋ, ਮਤਲਬ ਕੀ ਹੁਣ ਕਰੀਏ, ਮਤਲਬ ਗੁਰੂ ਘਰ ਨੂੰ ਅਖਾੜਾ ਇਹਨਾਂ ਨੇ ਬਣਾਇਆ ਹੋਇਆ। ਤੇ ਵੈਸੇ ਨਾ ਜੇ ਉੱਥੇ ਗੁਰੂ ਸਾਹਿਬ ਮਤਲਬ ਆਪਣੇ ਦੇਹ ਸਰੂਪ ਦੇ ਵਿੱਚ ਹੁੰਦੇ ਆਪਣੇ, ਤਾਂ ਉਹ ਇੱਦਾਂ ਦੇ ਬੰਦਿਆਂ ਨੂੰ, ਚਾਹੇ ਕੋਈ, ਚਾਹੇ ਦੋਨੋਂ ਧਿਰਾਂ ਚੋਂ ਜਿਹੜਾ ਮਰਜ਼ੀ ਆ, ਉਹ ਤਾਂ ਆਪਣੇ ਲਾਗੇ ਵੀ ਨਹੀਂ ਲੱਗਣ ਦਿੰਦੇ ਸੀ ਵੀ ਤੁਸੀਂ ਇੱਥੇ ਨਾ ਆਓ, ਪਰੇ ਲੜੋ ਉਧਰ। ਉਹ ਅਕਬਰ ਅਰ ਕੇ ਆ ਕੇ ਉਹਨਾਂ ਨੇ ਲੰਗਰ ਛਕਾਤਾ ਹੇਠਾਂ ਬੈਠ ਕੇ, ਉਹਨਾਂ ਦੀ ਨੀ ਸੁਣੀ, ਠੀਕ ਹੈ ਨਾ। ਤੇ ਇਹ ਬੰਦੇ ਮਤਲਬ ਕੋਈ ਉੱਥੇ ਵਿਰੋਧ ਕਰ ਰਿਹਾ ਤਖ਼ਤੀਆਂ ਲੈ ਕੇ, ਕੋਈ ਉਹਨਾਂ ਨੂੰ ਕਹਿ ਰਿਹਾ ਮੈਂ ਨੀ ਡਰਿਆ, ਮਤਲਬ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਦੋਵੇਂ ਧਿਰਾਂ ਇਹ ਕੁਛ ਕਰ ਰਹੀਆਂ ਨੇ। ਦੈਟਸ ਪ੍ਰੀਟੀ ਬੈਡ, ਦੈਟਸ ਵੈਰੀ ਬੈਡ। ਤੇ ਕੋਈ ਗੱਲ ਨੀ, ਜੋ ਆਪਾਂ ਗੱਲ ਕਹਿਣੀ ਆ ਆਪਾਂ ਕਹਿ ਦੇਣੀ ਆ ਸਾਰਿਆਂ ਨੂੰ। ਤੇ ਚਲੋ, ਆਪਾਂ ਅਜਮੇਰ ਸਿੰਘ ਹੋਣਾ ਦਾ ਮੈਸੇਜ ਪੜ੍ਹਦੇ ਹਾਂ। ਉਹ ਕਹਿੰਦੇ ਕਿ ਲਿਖ ਲਿਖ ਵਿੱਚ ਨਾਓ ਨੀ ਸਲਾਹਿਆ ਸੀ ਜੀ, ਬੋਲ ਬੋਲ ਵੇਚਣਾ ਵੀ ਵਧੀਆ ਨਹੀਂ ਹੋ ਸਕਦਾ। ਹਾਂਜੀ, ਉਹਨਾਂ ਨੇ ਮੈਸੇਜ ਭੇਜਿਆ, ਤੇ ਪਹਿਲਾਂ ਵੀ ਮੈਸੇਜ ਉਹਨਾਂ ਨੇ ਭੇਜਿਆ ਸੀ, ਥੋੜਾ ਲੰਬਾ ਸੀ, ਮੈਂ ਪੜ੍ਹ ਨਹੀਂ ਸਕਿਆ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਸੁਨੇਹਾਂ ਦੇ ਵਿੱਚ ਹਰਪ੍ਰੀਤ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਵੀਰ ਜੀ ਪ੍ਰਚਾਰਕ ਸਿਰਫ ਇਤਿਹਾਸ ਦੀਆਂ ਸਾਖੀਆਂ ਸੁਣਾਉਂਦੇ ਨੇ ਪਰ ਗੁਰਬਾਣੀ ਦੀ ਵਿਆਖਿਆ ਜਾਂ ਫਿਰ ਅਰਥ ਦੱਸੋ। ਬਿਲਕੁਲ ਜੀ, ਉਹ ਜਿੱਦਾਂ ਹੁਣ ਆਪਣੇ ਸਿੱਖਾਂ ਨੇ ਅੱਜ ਕੱਲ੍ਹ ਇਹ ਸਮਝ ਲਿਆ ਵੀ ਲੰਗਰ ਹੀ ਧਰਮ ਹੈ ਇਕੱਲਾ, ਪਰ ਲੰਗਰ ਦਾ ਇੱਕ ਛੋਟਾ, ਇੱਦਾਂ ਹੀ ਇਤਿਹਾਸ ਨੂੰ ਵੀ ਇਤਿਹਾਸ ਹੀ ਧਰਮ ਹੈ, ਹੋਰ ਕੁਛ ਹੈ ਨਹੀਂ। ਇਤਿਹਾਸ ਤਾਂ ਇਤਿਹਾਸ ਹੈ, ਤੇ ਉਹ ਜਿਹੜੀ ਐਕਚੁਲੀ ਫਿਲੋਸਫੀ ਹੈ, ਸਿਧਾਂਤ ਹੈ, ਇਹ ਬ੍ਰਹਿਮੰਡ ਦੇ, ਰੂਹਾਨੀਅਤ ਦੇ, ਅਸਲ ਦੇ ਵਿੱਚ ਉਹ ਧਰਮ ਹੈ ਨਾ। ਤੇ ਇਤਿਹਾਸ ਸੁਣਾ ਸੁਣਾ ਕੇ ਕਈ ਰੋਟੀਆਂ ਛੱਕ ਰਹੇ ਨੇ। ਤੇ ਸਾਡੇ ਨਾਲ ਇਕਬਾਲ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਤੇ ਦਲਵੀਰ ਹਲਵਾਰ ਵੀ ਬ੍ਰਿਸਬਨ ਤੋਂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਬਹੁਤ ਵਧੀਆ ਜੀ। ਤੇ ਨਵਦੀਪ ਦਾ ਆਸਟ੍ਰੇਲੀਆ ਸਿਆਸਤ ਵਿੱਚ ਆਉਣਾ ਪੰਜਾਬੀ ਭਾਈਚਾਰੇ ਲਈ ਸ਼ੁਭ ਸ਼ਗਨ ਹੈ ਜੀ, ਢੇਰ ਸਾਰੀਆਂ ਮੁਬਾਰਕਾਂ, ਬਹੁਤ ਬਹੁਤ ਧੰਨਵਾਦ। ਲਓ ਜੀ, ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਆਪਣੀ ਵਿਚਾਰ ਚਰਚਾ ਜਾਰੀ ਰਹੇਗੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। Thank you.
ਕਟਾਰ ਜਹੀ ਅੱਖਾਂ ਚੋਂ ਮਿਰਗਾਂ ਦੀਆਂ ਲਾਈਆਂ ਧੌਣ ਸੁਰਾਹੀ ਜੱਟੀ ਦੀ ਰੱਬ ਨੇ ਰੀਚਾ ਰਜ ਕੇ ਲਾਈਆਂ ਕਾਸ਼ ਪੈ ਜਾ ਸੂਰਜ ਨੂੰ ਕਾਸ਼ ਪੈ ਜਾ ਸੂਰਜ ਨੂੰ ਨੀ ਜਦ ਤੂੰ ਚਾਤੀਆਂ ਮਾਰੇ ਧੰਨ ਪਾਣੀ
ਜੀ ਗੀਤ ਸੁਣ ਰਹੇ ਸੀ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿਚ। ਸੋ ਮੇਰੇ ਨਾਲ ਸਤਿੰਦਰ ਚਾਵਲਾ ਜੀ ਜੁੜ ਚੁੱਕੇ ਨੇ ਮੈਲਬਨ ਤੋਂ ਤੇ ਅੱਜ ਅਸੀਂ ਉਨ੍ਹਾਂ ਨਾਲ ਗੱਲਬਾਤ ਕਰਾਂਗੇ। ਮੈਲਬਨ ਦੇ ਵਿਚ ਬੈਡਮਿੰਟਨ ਦਾ ਟੂਰਨਾਮੈਂਟ ਸ਼ੁਰੂ ਹੋ ਰਿਹਾ ਤੇ ਸਤਿੰਦਰ ਚਾਵਲਾ ਜੀ ਬਾਰੇ ਮੈਂ ਦਸਦਾ ਕਿ ਕਾਫ਼ੀ ਦੇਰ ਤੋਂ ਮੈਲਬਨ ਦੇ ਵਿਚ ਰਹਿ ਰਹੇ ਨੇ ਤੇ ਕਾਫ਼ੀ ਐਕਟਿਵ ਕਮਿਊਨਿਟੀ ਮੈਂਬਰ ਹੈ। ਐਕਟਿੰਗ ਦਾ ਇਨ੍ਹਾਂ ਨੂੰ ਸ਼ੌਕ ਹੈ, ਕਈ ਫਿਲਮਾਂ ਦੇ ਵਿਚ ਵੀ ਆਏ ਨੇ, ਰੀਸੈਂਟਲੀ ਇਕ ਗਾਣੇ ਦੇ ਵਿਚ ਵੀ ਉਨ੍ਹਾਂ ਨੂੰ ਦੇਖਿਆ ਗਿਆ ਤੇ ਹੋਰ ਵੀ ਕਮਿਊਨਿਟੀ ਦੇ ਕੰਮ ਕਰਦੇ ਹੁੰਦੇ, ਖਾਸ ਕਰਕੇ ਸਪੋਰਟਸ ਦੇ ਮਾਮਲੇ ਦੇ ਵਿਚ। ਉਹ ਕਾਮਨਵੈਲਥ ਗੇਮਸ ਦੇ ਵਿਚ ਕਮਿਊਨਿਟੀ ਅੰਬੈਸਡਰ ਵੀ ਰਹੇ ਨੇ ਤੇ ਬੈਡਮਿੰਟਨ ਨੂੰ ਕਾਫ਼ੀ ਉਤਸ਼ਾਹਿਤ ਕਰਦੇ ਰਹਿੰਦੇ ਨੇ। ਸੋ ਮੈਂ ਉਨ੍ਹਾਂ ਨੂੰ ਨਾਲ ਲੈਣਾ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਕੀ ਹਾਲ ਚਾਲ? ਠੀਕ ਠਾਕ ਹੋ?
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
ਹਾਂਜੀ, ਬਹੁਤ ਵਧੀਆ ਜੀ। ਤੇ ਮੈਲਬਨ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਅੱਜ ਸ਼ਾਮ ਨੂੰ ਬੈਡਮਿੰਟਨ ਦਾ ਟੂਰਨਾਮੈਂਟ ਹੋ ਰਿਹਾ ਤੇ ਉਹਦੇ ਬਾਰੇ ਤੁਹਾਤੋਂ ਜਾਣਕਾਰੀ ਲੈਣੀ ਸੀ, ਕਿਉਂਕਿ ਸਾਨੂੰ ਸਮੇਂ ਸਮੇਂ ਸਿਰ ਬਹੁਤ ਸਾਰੇ ਸੱਜਣ ਮਿੱਤਰ ਪੁੱਛਦੇ ਰਹਿੰਦੇ ਨੇ ਕਿ ਖੇਡਾਂ ਦੇ ਵਿਚ ਬੈਡਮਿੰਟਨ ਹੈਗੀ ਹੈ, ਕਿੱਥੇ ਖੇਡ ਸਕਦੇ ਆ, ਤੇ ਤੁਸੀਂ ਕਾਫ਼ੀ ਹੰਬਲਾ ਮਾਰ ਰਹੇ ਹੋ ਮੈਲਬਨ ਦੇ ਵਿਚ। ਦੱਸੋਗੇ ਤੁਸੀਂ ਆਪਣੇ ਇਸ ਸਾਰੇ ਟੂਰਨਾਮੈਂਟ ਦੇ ਬਾਰੇ ਔਰ ਕਿੱਦਾਂ ਤੁਸੀਂ ਅਰੇਂਜ ਕਰ ਰਹੇ ਹੋ?
ਜੀ ਜੀ ਜੀ, ਪਹਿਲੇ ਤੇ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਵਾਲਿਆਂ ਨੂੰ, ਸ਼ੋਤਿਆਂ ਵੱਲੋਂ। ਤੇ
ਅਸੀਂ
ਅਵਲ ਟੂਰਨਾਮੈਂਟ ਜਿਹੜਾ ਹੈ, ਇਸ ਟੂਰਨਾਮੈਂਟ ਦਾ ਨਾਂ ਹੈ ਥਰਡ ਇੰਡੀਪੈਂਡੈਂਸ ਬੈਡਮਿੰਟਨ ਟੂਰਨਾਮੈਂਟ, ਜਿਹੜਾ ਕਿ ਅਸੀਂ ਲੈਂਡਮਾਰਕ ਕਮਿਊਨਿਟੀ ਸਪੋਰਟਸ ਕਲੱਬ ਤੇ ਸੈਪੈਕ ਦੋਨਾਂ ਨੇ ਮਿਲ ਕੇ, ਇਹ ਤੀਜਾ ਸਾਲ ਹੈ ਅਸੀਂ ਕਰਨ ਜਾ ਰਹੇ ਹਾਂ
ਜੀ।
ਅੱਜ ਸ਼ੁਰੂਆਤ ਹੈ ਉਸਦੀ 4:30 PM ਸ਼ਾਮ ਨੂੰ ਵੇਗੀਬਨ ਲੈਜਰ ਸੈਂਟਰ ਵਿਚ।
ਓਕੇ,
ਤੇ ਕਾਫੀ ਟੀਮ ਨੇ ਉਹਨਾਂ ਚ ਭਾਗ ਲਿਆ
ਜੀ।
ਸਾਡੇ ਕੋਲ 24 ਟੀਮਾਂ ਆ ਗਈਆਂ ਨੇ ਡਬਲਸ ਦੀਆਂ, ਮਿਕਸ ਡਬਲ ਦੀਆਂ ਸਾਡੇ ਕੋਲ 8 ਨੇ ਤੇ ਬੱਚਿਆਂ ਦੀ ਕਾਫੀ ਬੱਚੇ ਹੈ ਨੇ ਜਿਹੜੇ ਬੜੇ ਉਤਸ਼ਾਹ ਨਾਲ ਪੁੱਛਦੇ ਪਏ ਨੇ ਕਿ ਅੰਕਲ ਕਿਸ ਟਾਈਮ ਖੇਡਣਾ ਕਿਸ ਟਾਈਮ ਖੇਡਣਾ, ਤੇ ਮੈਂ ਉਹਨਾਂ ਨੂੰ ਸਾਰੇ ਨੂੰ ਟਾਈਮ ਦਿੱਤਾ 4:30 PM ਅੱਜ ਸ਼ਾਮ ਨੂੰ।
ਕਿੰਨੀਆਂ ਐਂਟਰੀਆਂ ਜੀ
ਸਾਡੇ ਕੋਲ? ਜੀ 24 ਐਂਟਰੀਆਂ ਹੈ ਨੇ ਡਬਲਸ ਦੀਆਂ
ਜੀ,
ਤੇ 8 ਐਂਟਰੀ ਸਾਡੇ ਕੋਲ ਆ ਚੁੱਕੀਆਂ ਨੇ, ਸ਼ਾਇਦ 2 ਐਂਟਰੀ ਹੋਰ ਐਡ ਹੋ ਕੇ ਤੇ 10 ਐਂਟਰੀਆਂ ਹੋ ਜਾਣ ਮਿਕਸ ਡਬਲਸ ਦੀਆਂ। ਤੇ ਜੂਨੀਅਰ ਸਾਡੇ ਕੋਲ ਤਕਰੀਬਨ 12 ਐਂਟਰੀਆਂ, 12 ਤੋਂ ਲੈ ਕੇ 20 ਤੱਕ ਵੀ ਹੋ ਜਾਣਗੀਆਂ, ਕਿਉਂਕਿ ਔਨ ਦਾ ਸਪੋਟ ਜਿਹੜੇ ਆਣਗੇ ਅਸੀਂ ਉਹਨਾਂ ਨੂੰ ਪੇਅਰ ਬਣਾ ਕੇ ਤੇ ਉਹਨਾਂ ਨੂੰ ਵੀ ਖਿਲਾ ਦਿਆਂਗੇ।
ਇੱਦਾਂ ਹੁੰਦੀ ਸੀ ਚਾਵਲਾ ਸਾਹਿਬ ਕਿ ਇੰਡੀਆ ਅਸੀਂ ਵੀ ਚਿੜੀ ਛਿੱਕਾ ਖੇਡਦੇ ਹੁੰਦੇ ਸੀ, ਬੈਡਮਿੰਟਨ ਨੂੰ ਚਿੜੀ ਛਿੱਕਾ ਹੀ ਕਹਿੰਦੇ। ਇੱਦਾਂ ਹੈ ਕਿ ਬੜੀ ਹੈਂਡੀ ਗੇਮ ਹੁੰਦੀ ਸੀ, ਨੈੱਟ ਲਿਆਉਣਾ ਤੇ ਵਿਹੜੇ ਜੇ ਲਾ ਕੇ ਖੇਡਣਾ ਆਂਢ ਗੁਆਂਢ ਵਾਲਿਆਂ ਨੇ ਹਨਾ ਇਕੱਠੇ ਹੋ ਕੇ, ਤੇ ਰੂਲ ਇਹ ਹੁੰਦਾ ਸੀਗਾ ਵੀ ਛਿੱਕਾ ਆਪਣਾ ਲਿਆਉਣਾ ਤੇ ਚਿੜੀਆਂ ਜਿਹੜੀਆਂ ਸਾਂਝੀਆਂ ਪੈਸੇ ਪਾ ਕੇ ਲਿਆਉਣੀਆਂ ਆ। ਤੇ ਹੁਣ ਤੁਸੀਂ ਦੱਸੋ ਵੀ ਛਿੱਕੇ ਆਪਣੇ ਆਪਣੇ ਤੇ ਚਿੜੀਆਂ ਤੁਹਾਡੀਆਂ?
ਜੀ ਬਿਲਕੁਲ ਬਿਲਕੁਲ ਠੀਕ ਹੈ। ਵੈਸੇ ਅਸੀਂ ਬੱਚਿਆਂ ਨੂੰ ਜਿਹੜੇ ਆਉਂਦੇ ਨੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਆਪਣੇ ਕਈ ਵਾਰ ਰੈਕਟ ਪ੍ਰੋਵਾਈਡ ਕਰਾ ਦਿੰਦੇ ਹਾਂ ਕਿਉਂਕਿ ਬੱਚੇ ਹੈ ਨੇ, ਜਿਹੜੇ ਬਿਗਨਰਸ ਵੀ ਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਕਿ ਹਾਂ ਵੀ ਆਓ, ਕਿਉਂਕਿ ਏਸ਼ੀਅਨ ਜਿਹੜਾ ਆਪਣਾ ਇੰਡੀਆ ਦਾ, ਹੁਣ ਤੁਸੀਂ ਪਿੱਛੇ ਵੀ ਦੇਖ ਲਏ ਰਿਜ਼ਲਟ ਕਿੰਨੇ ਅੱਛੇ ਆਏ ਨੇ ਸਨੇਹਾ ਤੇ ਨੇਹਵਾਲ ਦੇ ਤੇ ਪੀ ਵੀ ਸਿੰਧੂ ਦੇ, ਤੇ ਇੰਡੀਆ ਟੀਮ ਬਹੁਤ ਅੱਛਾ ਕਰਦੀ ਪਈ ਹੈ। ਤੇ ਮੈਂ ਤੇ ਉਸ ਟਾਈਮ ਪ੍ਰਕਾਸ਼ ਪਾਦੂਕੋਨ ਜੀ ਤੇ ਵਿਮਲ ਕੁਮਾਰ ਜੀ ਤੇ ਚੰਗੁੱਪਾ ਉਹਨਾਂ ਨਾਲ ਖੇਡਿਆ, ਮੌਕਾ ਮਿਲਿਆ ਉਹਨਾਂ ਨੂੰ ਦੇਖਣ ਦਾ ਵੀ ਮੌਕਾ ਮਿਲਿਆ ਕਾਫੀ, ਦੇ ਵਰ ਵੈਰੀ ਗੁੱਡ ਪਲੇਅਰਸ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ। ਤੇ ਮੈਨੂੰ ਅਜੇ ਵੀ ਯਾਦ ਹੈ ਜੀ, ਮੇਰੇ ਫਾਦਰ ਸਾਹਿਬ ਨੇ ਮੈਨੂੰ ਇਹ ਗੇਮ ਜਿਹੜਾ ਹੈ ਮੈਨੂੰ ਵਿਰਾਸਤ ਚ ਦਿੱਤਾ ਹੈ ਜੀ, ਕਿਉਂਕਿ ਮੇਰੇ ਫਾਦਰ ਸਾਹਿਬ ਸਟੇਟ ਲੈਵਲ ਤੇ ਸੀ ਤੇ ਨੈਸ਼ਨਲ ਵੀ ਖੇਡੇ ਨੇ ਵੈਟਰਨਸ ਡਬਲਸ, ਤੇ ਉਹ ਐਮ ਪੀ ਸਟੇਟ ਤੇ ਇੱਕ ਮਤਲਬ ਇੱਕ ਜਾਣਾ ਬਹੁਤ ਚੰਗਾ ਨਾਂ ਸੀ ਉਹਨਾਂ ਦਾ ਜੀ, ਇਲੈਕਸ਼ਨ ਕਮੇਟੀ ਵੀ ਸੀ।
ਤੇ ਚਾਵਲਾ ਸਾਹਿਬ ਇੱਥੇ ਕੀ ਰੁਝਾਨ ਹੈ ਜਿਹੜੇ ਯੰਗਸਟਰ ਹੈ, ਮਤਲਬ ਆਸਟ੍ਰੇਲੀਆ ਦੀ ਬੈਡਮਿੰਟਨ ਦਾ ਕੀ ਹਾਲ ਹੈ?
ਬਹੁਤ ਅੱਛੇ ਜੀ, ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਆਉਣ ਵਾਲੇ ਟਾਈਮ ਤੇ ਸਾਡੇ ਬੱਚੇ ਜਿਹੜੇ ਹੈ ਨੇ ਬਹੁਤ ਅੱਛਾ ਪਰਫਾਰਮ ਕਰਨਗੇ, ਕਿਉਂਕਿ ਇੱਕ ਕਸ਼ਯਪ ਹੋ ਗਏ, ਇੱਕ ਹੋਰ ਲੜਕੀ ਉਹ ਹੋ ਗਿਆ, ਮੈਂ ਹੋ ਗਿਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਾਂ ਵੀ ਬੱਚਿਆਂ ਨੂੰ ਅਸੀਂ ਅੱਗੇ ਲਿਆਈਏ ਬੈਡਮਿੰਟਨ ਵਿਚ। ਤੇ ਸਿੱਖ ਗੇਮਸ ਵੀ ਹੁਣ ਹੋਣ ਜਾ ਰਿਹਾ ਅਗਲੇ ਸਾਲ, ਤੇ ਉਹਦੇ ਵਾਸਤੇ ਡਿਫਰੈਂਟ ਡਿਫਰੈਂਟ ਕੰਟਰੀਜ਼ ਤੋਂ ਜਿਹੜੇ ਆਉਣੇ 6-7 ਕੰਟਰੀਜ਼ ਤੋਂ, ਉਹ ਤੇ ਆਣਗੇ ਆਣਗੇ, ਬਾਕੀ ਮੈਲਬਰਨ ਦੇ ਜਿਹੜੇ ਸਪੋਰਟਸ ਲਵਰ ਹੈ ਨੇ ਜਿਹੜੇ ਸਿੱਖ ਕਮਿਊਨਿਟੀ ਨਾਲ ਜੁੜੇ ਹੋਏ ਨੇ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਨੇ ਤੇ ਪ੍ਰੈਕਟਿਸ ਕਰ ਰਹੇ ਨੇ।
ਜੀ ਜੀ, ਚਲੋ
ਦੇ ਆਲ ਸੇ ਕਿ ਹਾਪੀ ਵੀ ਆਰ ਲੁਕਿੰਗ ਫੋਰ ਦੈਟ। ਤੇ ਅੱਜ ਤੇ ਸਾਡਾ ਇੰਡੀਪੈਂਡੈਂਸ ਬੈਡਮਿੰਟਨ ਟੂਰਨਾਮੈਂਟ ਜਿਹੜਾ ਹੋਣ ਜਾ ਰਿਹਾ, ਉਹਦੇ ਵਾਸਤੇ ਸਾਨੂੰ ਪੂਰੀ ਉਮੀਦ ਹੈ ਕਿ ਬੱਚੇ ਬੜੇ ਮਤਲਬ ਉਤਸ਼ਾਹ ਨਾਲ ਖੇਡਣਗੇ, ਔਰ ਇਸ ਵਾਰ ਅੱਗੇ ਪਿਛਲੇ ਸਾਲ ਨਾਲ ਇਸ ਵਾਰ ਜਿਹੜਾ ਹੋ ਰਿਹਾ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਸਬੋਕ ਤੋਂ ਆ ਰਹੇ ਨੇ, ਕੋਈ ਬਲੈਕਬਰਨ ਸਾਈਡ ਤੋਂ ਆ ਰਹੇ ਵੀ, ਨਾਰਥ ਵੈਸਟ ਈਸਟ ਸਾਰੀ ਜਗ੍ਹਾ ਤੋਂ ਆ ਰਹੇ ਨੇ।
ਜੀ ਜੀ, ਚਲੋ ਬਹੁਤ ਵਧੀਆ ਗੱਲ ਹੈ। ਤੇ ਕੱਲ ਵੀ ਚੱਲੇਗਾ, 2 ਦਿਨ ਦਾ ਹੋਏਗਾ?
ਹਾਂਜੀ, ਕੱਲ ਅਸੀਂ ਸਵੇਰੇ 9 ਵਜੇ ਅਗੇਨ ਕ੍ਰਿਗੀਬਨ ਲੈਜਰ ਸੈਂਟਰ, ਉੱਥੇ ਸਾਡੇ ਕੋਲ 4 ਕੋਰਟ ਨੇ ਔਰ ਚਾਰੋ ਲਵਲ ਉੱਪਰ ਹੋਣਗੇ, ਤੇ ਅਸੀਂ ਕੱਲ 9 ਵਜੇ ਐਗਜੈਕਟ ਸ਼ੁਰੂ ਕਰ ਦੇਣਾ, ਐਂਡ ਇਟ ਵਿਲ ਗੋ ਅਪ ਟੂ 6:30 to 7, ਇਟ ਆਲ ਡਿਪੈਂਡਸ ਕਿ ਹਾਂ ਵੀ ਮੈਚਿਸ ਕਿਸ ਤਰ੍ਹਾਂ ਚੱਲਦੇ ਪਏ ਨੇ।
ਤੇ ਦਰਸ਼ਕਾਂ ਦਾ ਕੀ, ਦਰਸ਼ਕ ਆ ਸਕਦੇ ਫ੍ਰੀ ਆ?
ਬਿਲਕੁਲ ਜੀ ਬਿਲਕੁਲ, ਫ੍ਰੀ ਐਂਟਰੀ ਨਾਲ ਉਹਨਾਂ ਦੀ ਸੇਵਾ ਵੀ ਕੀਤੀ ਜਾਏਗੀ।
ਅੱਛਾ,
ਪਨੀਰ ਵੀ ਕੀਤੀ ਜਾਏਗੀ ਜੀ।
ਤੁਸੀਂ ਪਕੌੜੇ ਰੱਖਣੇ ਸੀ, ਫੇਰ ਬਹੁਤ ਦਰਸ਼ਕ ਆਣੇ ਸੀ ਸਾਡੇ ਵਰਗੇ।
ਤੁਸੀਂ ਮੇਰੇ ਮੂੰਹ ਦੀ ਗੱਲ ਛੇਲੀ, ਪਕੌੜੇ ਵੀ ਆ ਰਹੇ
ਨੇ। ਕੀ ਬਾਤ ਹੈ, ਥੋੜਾ ਲੇਟ ਹੋ ਗਿਆ ਐਡਵਰਟਾਈਜ਼ ਕਰਨ ਨੂੰ, ਨਹੀਂ ਤਾਂ ਆਪਾਂ ਪਹਿਲਾਂ।
ਮੈਂ ਤਾਂ ਸਾਰਿਆਂ ਨੂੰ ਕਹਿੰਦਾ ਜੀ ਜੇ ਤੁਹਾਡੇ ਕੋਲ ਵੀ ਟਾਈਮ ਹੈ ਤਾਂ ਤੁਸੀਂ ਜ਼ਰੂਰ ਆਓ।
ਮੈਂ ਆ ਜਾਂਦਾ ਜੀ ਟਿਕਟ ਲੈ ਕੇ ਪਹਿਲਾਂ, ਜੇ ਪਕੌੜਿਆਂ ਲਈ ਤਾਂ ਆਪਾਂ ਕਿਤੇ ਵੀ ਜਾ ਸਕਦੇ। ਚਾਵਲਾ ਸਾਹਿਬ, ਟਾਈਮ ਤੁਹਾਡੇ ਕੋਲ ਲਿਮਿਟਡ ਹੈ ਕਿਉਂਕਿ ਤੁਸੀਂ ਡਰਾਈਵ ਕਰ ਰਹੇ, ਤੁਹਾਨੂੰ ਰੋਕਿਆ ਸੀ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ, ਔਰ ਤੁਹਾਡੀਆਂ ਤਸਵੀਰਾਂ ਅਸੀਂ ਦੇਖਦੇ ਰਹਾਂਗੇ, ਸ਼ੇਅਰ ਵੀ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਜੀ ਟਾਈਮ ਕੱਢਣ ਦਾ।
ਮੈਂ ਬਿਲਕੁਲ ਸ਼ੇਅਰ ਕਰਾਂਗਾ ਜੀ, ਬਿਕੋਜ਼ ਅਸੀਂ ਪ੍ਰਮੋਟ ਵੀ ਕਰ ਰਹੇ ਬੱਚਿਆਂ ਨੂੰ ਜਿਹੜੇ ਆਉਣ ਵਾਲੇ ਟਾਈਮ ਤੇ ਸਾਡੇ ਬੈਡਮਿੰਟਨ ਵਿੱਚ ਕੁਝ ਇਤਿਹਾਸ ਰਚ ਦੇਣਗੇ।
ਬਹੁਤ ਬਹੁਤ ਧੰਨਵਾਦ ਚਾਵਲਾ ਸਾਹਿਬ।
ਓਕੇ ਜੀ, ਸਾਰਿਆਂ ਨੂੰ ਖੁੱਲ੍ਹਾ ਸੱਦਾ ਜੀ, ਅੱਜ 4:30 ਵਜੇ ਸ਼ੁਰੂ ਹੋ ਜਾਣੇ ਔਰ ਕੱਲ 9 ਤੋਂ ਲੈ ਕੇ 6:30 ਵਜੇ ਤੱਕ ਮੈਚ ਚੱਲਦੇ ਨੇ।
ਠੀਕ ਹੈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ,
ਥੈਂਕ ਯੂ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ,
ਹੈਵ ਅ ਗੁੱਡ ਡੇ,
ਥੈਂਕ ਯੂ, ਗੋਡ ਬਲੈਸ। ਸੋ ਦੋਸਤੋ, ਇਹ ਸਨ ਚਾਵਲਾ ਸਾਹਿਬ ਤੇ ਅਮਰੀਕ ਜੀ, ਤੇ ਤੁਸੀਂ ਵੀ ਛੱਕਾ ਕਮਾ ਲੈਂਦੇ
ਜੀ? ਜੀ ਬਿਲਕੁਲ ਬਿਲਕੁਲ ਅਮਨਦੀਪ, ਮੈਂ ਤਾਂ ਵੈਸੇ ਯੂਨੀਵਰਸਿਟੀ ਲੈਵਲ ਤੱਕ ਖੇਡਿਆ ਬੈਡਮਿੰਟਨ, ਇਹਦੀ ਕਹਾਣੀ ਦੱਸ ਦਿੰਦੇ ਯੂਨੀਵਰਸਿਟੀ ਲੈਵਲ ਤੱਕ ਕਿੱਦਾਂ ਖੇਡੇ ਆ।
ਹਾਂਜੀ ਹਾਂਜੀ, ਕਿੱਦਾਂ ਖੇਡੇ ਦੱਸੋ ਮੈਨੂੰ।
ਮੈਂ ਜਦੋਂ ਬੀ ਐਡ ਕਰਦਾ ਸੀ ਨਾ, ਉੱਥੇ ਮੈਂ ਜਾਮੀਆ ਮਿਲਿਆ ਇਸਲਾਮੀਆ ਨਵੀਂ ਦਿੱਲੀ ਵਿਚ ਯੂਨੀਵਰਸਿਟੀ ਆ, ਉਥੋਂ ਕੀਤੀ ਤੇ ਹੋਸਟਲ ਵਿਚ ਅਸੀਂ ਰਹਿੰਦੇ ਹੁੰਦੇ ਸੀ, ਤੇ
ਉਹ ਜਾਮੀਆ ਮਿਲਿਆ ਇਸਲਾਮੀਆ ਦੀ ਜਿਹੜੀ ਬੈਡਮਿੰਟਨ ਦੀ ਇੱਕ ਚੈਂਪੀਅਨਸ਼ਿਪ ਸ਼ੁਰੂ ਹੁੰਦੀ ਸੀ ਨਾ, ਉਹਦੇ ਚ ਹੁੰਦਾ ਸੀ ਕਿ ਤੁਸੀਂ $100 ਦਾ ਚੰਦਾ ਦੇ ਕੇ ਕੋਈ ਪਹਿਲਾ ਮੈਚ ਜਿਹੜੇ ਇਨੀਸ਼ੀਅਲ ਮੈਚ ਖੇਡ ਸਕਦੇ ਸੀ, ਉਹ ਜ਼ਬਰਦਸਤੀ ਘਲਾਉਂਦੇ ਹੁੰਦੇ ਸੀ $100 ਰੁਪਇਆ ਲੈਣ ਦੇ ਲਈ ਨਾ, ਜਿਹੜੇ ਵੀ ਹੋਸਟਲ ਵਿਚ ਰਹਿੰਦੇ ਸੀ ਸਾਰਿਆਂ ਨੂੰ ਪਾਰਟੀਸਪੇਟ ਕਰਾ ਲੈਂਦੇ ਸੀ, ਉਹਨਾਂ ਨਾਂ ਲਿਸਟ ਵਿਚ ਆ ਜਾਂਦੇ ਕਿ ਯੂਨੀਵਰਸਿਟੀ ਤੁਸੀਂ ਯੂਨੀਵਰਸਿਟੀ ਲੈਵਲ ਤੇ ਖੇਡਦੇ ਆ, ਹੁੰਦਾ ਸੀ ਵੈਸੇ ਕਿ ਹੁਣ ਪੈਸੇ ਇਕੱਠੇ ਕਰਦੇ ਹੁੰਦੇ ਸੀ ਉਹਨੇ ਤੇ ਕਹਿ ਸਕਦੇ ਯੂਨੀਵਰਸਿਟੀ ਲੈਵਲ ਤੇ ਖੇਡੇ ਅਸੀਂ
ਬੈਡਮਿੰਟਨ।
ਵੈਸੇ ਬੈਡਮਿੰਟਨ ਜਿਹੜੀ ਖੇਡ ਹੈ ਨਾ, ਵੈਸੇ ਨਿਮਾਣੀ ਖੇਡ ਆ, ਇਹਦੇ ਲਈ ਤਾਂ ਹਾਲ ਚਾਹੀਦਾ। ਹੁਣ ਪੰਜਾਬ ਦੇ ਵਿਚ ਤਾਂ ਜੇ ਤੁਸੀਂ ਫੁੱਟਬਾਲ ਖੇਡਦਾ ਨੇਰੀ ਆ, ਫੁੱਟਬਾਲ ਹੀ ਗੁਆਚ ਜਾਂਦੇ ਆ, ਚਿੜੀ ਛਿੱਕੇ ਦਾ ਕੀ ਹਾਲ ਹੁੰਦਾ ਹੋਊਗਾ ਉੱਥੇ ਜੇ ਖੇਲੂਗੇ, ਕਿੱਥੇ ਖੇਲੂਗੇ ਚਿੜੀ ਛਿੱਕਾ ਪੰਜਾਬ ਦੇ ਵਿਚ?
ਤੁਸੀਂ ਤਾਂ
ਖੇਡਿਆ ਨੀ ਜਾ ਸਕਦਾ,
ਤੁਸੀਂ ਤਾਂ ਸਟੇਟ ਲੈਵਲ ਤੇ ਯੂਨੀਵਰਸਿਟੀ ਲੈਵਲ ਤੇ ਖੇਡੇ ਆ, ਮੈਂ ਇੰਟਰਨੈਸ਼ਨਲ ਲੈਵਲ ਤੇ ਖੇਡੇ ਆ।
ਅੱਛਾ ਜੀ, ਉਹ ਕਿੱਦਾਂ?
ਉਹ ਜਦੋਂ ਅਸੀਂ ਮੈਂ 6ਵੇਂ ਚ ਪੜ੍ਹਦਾ ਹੁੰਦਾ ਸੀ, ਇੰਗਲੈਂਡ ਗਏ ਨਾ, ਹੈਨਾ,
ਤੇ
ਉੱਥੇ ਮੇਰੇ ਤਾਏ ਦੇ ਮੁੰਡੇ ਕੋਲ ਵੀ ਚਿੜੀ ਛਿੱਕਾ ਹੁੰਦਾ ਸੀ, ਅਸੀਂ ਫਿਰ ਇੰਗਲੈਂਡ ਦੀ ਧਰਤੀ ਤੇ ਬੈਕਯਾਰਡ ਚ ਖੇਲੇ ਫਿਰ ਅਸੀਂ ਨੈਟ ਲਾ ਕੇ। ਤੋ ਇੰਟਰਨੈਸ਼ਨਲ ਮੇਰੇ ਲਈ ਤਾਂ ਇੰਟਰਨੈਸ਼ਨਲ, ਉਦੋਂ ਮੈਚ ਵੀ ਇੱਦਾਂ ਲੱਗਦਾ ਹੁੰਦਾ ਸੀ ਇੰਗਲੈਂਡ ਵਰਸਿਸ ਇੰਡੀਆ, ਮੈਨੂੰ ਇੰਡੀਆ ਕਹਿੰਦੇ ਹੁੰਦੇ ਸੀ ਉਹ ਇੰਗਲੈਂਡ। ਆਪਾਂ ਵੀ ਇੰਟਰਨੈਸ਼ਨਲ ਖਿਲਾੜੀ ਰਹੇ ਹਾਂ ਜੀ ਆਪਣੇ ਟਾਈਮ ਦੇ। ਤੇ ਚਲੋ, ਬੈਡਮਿੰਟਨ ਦਾ ਟੂਰਨਾਮੈਂਟ ਚੱਲ ਰਿਹਾ, ਸੋ ਸਾਰੇ ਸੱਜਣਾਂ ਮਿੱਤਰਾਂ ਨੂੰ ਬੇਨਤੀ, ਅਗਰ ਜਾਣਾ ਚਾਹੁਣ ਤਾਂ ਜ਼ਰੂਰ ਜਾਣ, ਤੇ ਅਗਰ ਖੇਡਣਾ ਚਾਹੁੰਦੇ ਆ ਤਾਂ ਸਾਡੇ ਕੋਲ ਨੰਬਰ ਲੈ ਸਕਦੇ ਆ ਬੈਡਮਿੰਟਨ, ਕਿਉਂਕਿ ਕਾਫੀ ਕੁੜੀਆਂ ਚ ਕਾਫੀ ਪਾਪੂਲਰ ਗੇਮ ਆ ਸਾਡੀਆਂ ਨਾ, ਕੁੜੀਆਂ ਬਹੁਤ ਘੱਟ ਖੇਲਦੀਆਂ, ਸਪੈਸ਼ਲੀ ਜਿਹੜੀ ਇੰਡੀਆ ਤੋਂ ਆਉਣੀ ਹੈ ਇੱਥੇ ਦੀ ਕੁੜੀਆਂ।
ਵੈਸੇ ਅਮਨਦੀਪ, ਮੈਂ ਇੰਡੀਆ ਚ ਵੀ, ਪੰਜਾਬ ਚ ਵੀ ਸਕੂਲਾਂ ਚ ਪੜਾਇਆ, ਟੂਰਨਾਮੈਂਟ ਵੀ ਦੇਖੇ, ਹੁਣ ਇੱਥੇ ਵੀ ਸਕੂਲਾਂ ਚ ਪੜਾਇਆ, ਟੂਰਨਾਮੈਂਟ ਵੀ ਦੇਖਦੇ ਆ, ਕੰਪੀਟੀਸ਼ਨ ਵੀ ਦੇਖਦੇ ਆ, ਇਹ ਬਹੁਤੀ ਪਾਪੂਲਰ ਇੱਥੇ ਵੀ ਹੈ ਨੀ ਨਾ ਉੱਥੇ ਹੁੰਦੀ ਸੀ ਬੈਡਮਿੰਟਨ, ਬਹੁਤ ਘੱਟ ਕਿਤੇ ਸਕੂਲਾਂ ਚ ਬੈਡਮਿੰਟਨ ਹੋਊਗੀ ਇੱਥੇ ਖੇਡੀ ਜਾਂਦੀ ਜਾਂ ਪੰਜਾਬ ਵਿਚ ਖੇਡੀ ਜਾਂਦੀ ਹੈ, ਬਹੁਤ ਘੱਟ ਹੋਊਗੀ, ਹੋਊਗੀ ਲੇਕਿਨ ਬਹੁਤ ਘੱਟ ਹੈ, ਬਹੁਤ ਪਾਪੂਲਰ ਨਹੀਂ ਹੈ, ਕਿਉਂਕਿ ਇਹਨੂੰ ਖੇਡਣ ਲਈ ਇੱਕ ਤਾਂ ਜਿਹੜੀ ਇਕਵਿਪਮੈਂਟ ਬੜੇ ਮਹਿੰਗੇ ਆ ਅਤੇ ਇੰਫਰਾਸਟ੍ਰਕਚਰ ਦੀ ਲੋੜ ਹੁੰਦੀ ਹੈ, ਹਾਲ ਤੋਂ ਬਗੈਰ ਨਹੀਂ ਤੁਸੀਂ ਇਹਨੂੰ ਖੇਡ ਸਕਦੇ, ਹਾਲ ਪ੍ਰੋਪਰ ਚਾਹੀਦਾ ਔਰ ਏਅਰ ਕੰਡੀਸ਼ਨ ਚਾਹੀਦਾ ਤਾਂ ਤੁਸੀਂ ਇਹਨੂੰ ਖੇਡ ਸਕਦੇ, ਅਦਰਵਾਈਜ਼ ਨਹੀਂ ਖੇਡ ਸਕਦੇ ਪ੍ਰੋਪਰ।
ਅਸੀਂ ਤਾਂ ਐਵੇਂ ਧੱਕੇ ਨਾਲ ਖੇਡੀ ਗਏ ਬੈਕਯਾਰਡ ਦੇ ਵਿਚ, ਬਹੁਤ ਸੱਚੀ ਗਰਮੀ ਬਹੁਤ ਹੁੰਦੀ ਸੀ, ਸ਼ਾਮ ਜੀ ਨੂੰ ਖੇਡਣਾ ਪੈਂਦਾ ਹੁੰਦਾ ਸੀ। ਖੈਰ ਅਮਰੀਕ ਜੀ, ਇੱਕ ਹੋਰ ਇੰਟਰਸਟਿੰਗ ਖਬਰ, ਸੋਹਣੀ ਖਬਰ ਆ ਰਹੀ ਹੈ ਕਿ ਏਅਰ ਏਸ਼ੀਆ ਦੀ ਜਿਹੜੀ ਫਲਾਈਟ ਹੈ ਹੁਣ ਅੰਮ੍ਰਿਤਸਰ ਸਾਹਿਬ ਨੂੰ ਦੁਬਾਰਾ ਫੇਰ ਸ਼ੁਰੂ ਹੋ ਰਹੀ ਹੈ, ਸ਼ਾਇਦ ਅੱਜ ਹੈ ਉਹ ਫਲਾਈਟ।
ਕਿੱਥੋਂ?
ਪਹਿਲੀ
ਕਿੱਥੋਂ ਜੀ?
ਕੁਆਲਾਲੰਪੁਰ ਤੋਂ। ਕੁਆਲਾਲੰਪੁਰ ਤੋਂ?
ਅੱਛਾ, ਕੁਆਲਾਲੰਪੁਰ ਤੋਂ ਅੰਮ੍ਰਿਤਸਰ ਸਾਹਿਬ। ਵੈਸੇ ਤਾਂ ਅੰਮ੍ਰਿਤਸਰ ਸਾਹਿਬ ਨੂੰ ਜੇ ਤੁਸੀਂ ਜਾਣਾ ਹੈ ਨਾ ਅੰਮ੍ਰਿਤਸਰ ਨੂੰ, ਜਿਹੜੀ ਸਭ ਤੋਂ ਵਧੀਆ ਫਲਾਈਟ ਹੈ ਐਮੀਰੇਟ ਦੀਆਂ ਜਾਂ ਫਿਰ ਕਤਰ ਏਅਰਵੇਜ ਦੀਆਂ ਜਿਹੜੀਆਂ ਇੱਥੋਂ ਸਿਡਨੀ ਤੋਂ ਸਿੱਧੀ ਜਾਂ ਮੈਲਬੋਰਨ ਤੋਂ ਸਿੱਧੀ ਜਾਂਦੀਆਂ?
ਨਹੀਂ ਨਹੀਂ ਨਹੀਂ, ਉਹ ਵਾਇਆ ਦਿੱਲੀ
ਜਾਂਦੀ, ਕਤਰ ਹੋ ਗਿਆ ਨਹੀਂ?
ਨਹੀਂ ਨਹੀਂ, ਵਾਇਆ ਦਿੱਲੀ ਜਾਂਦੀ। ਹਾਂਜੀ ਹਾਂਜੀ, ਜਿਹੜੀ ਏਅਰ ਏਸ਼ੀਆ ਦੀ ਫਲਾਈਟ ਹੈ ਉਹ ਜਿਹੜੀ ਕਤਰ ਤੇ ਐਮੀਰੇਟ ਦੀ ਨਾ, ਉਹ ਵੀ ਪਹਿਲਾਂ ਗਾਂਹ ਲੰਘ ਜਾਂਦੀ ਹੈ 4 ਘੰਟੇ, ਫਿਰ ਪਿੱਛੇ ਨੂੰ ਆਉਂਦੀ ਹੈ, ਉਹ ਚ 10 ਘੰਟੇ ਜਿਹੜੇ ਖਰਾਬ ਹੋ ਜਾਂਦੇ ਆ। ਹੁਣ ਇਹ ਜਿਹੜੀ ਨਾ ਏਅਰ ਏਸ਼ੀਆ ਦੀ ਹੈਗੀ ਆ ਸਰਵਿਸ, ਇਹ ਮੈਲਬਰਨ, ਸਿਡਨੀ, ਪਰਥ ਤੇ ਗੋਲਡ ਕੋਸਟ ਤੋਂ ਜਾਏਗੀ ਅੰਮ੍ਰਿਤਸਰ ਵਾਇਆ ਕੁਆਲਾਲੰਪੁਰ। ਸੋ ਮੇਰਾ ਖਿਆਲ ਮਲੇਸ਼ੀਆ ਏਅਰ ਏਸ਼ੀਆ ਪਹਿਲਾਂ ਕੁਆਲਾਲੰਪੁਰ ਰੁਕੇਗੀ, ਫਿਰ ਉੱਥੋਂ ਜਾਏਗੀ, ਕਨੈਕਟਿੰਗ ਫਲਾਈਟ ਹੋਊਗੀ ਨਾ। ਤੇ ਇਸ ਪਾਥ ਦੇ ਉੱਤੇ 3 ਹੋਰ ਏਅਰਲਾਈਨਾਂ ਵੀ ਕੰਮ ਕਰ ਰਹੀਆਂ ਨੇ ਆਉਣ ਵਾਲੇ ਟਾਈਮ ਦੇ ਵਿਚ, ਉਹ ਵੀ ਚੱਲਣਗੀਆਂ। ਤੇ ਬੜੀ ਇੰਟਰਸਟ ਸਾਡੇ ਲਈ ਤਾਂ ਫਾਇਦਾ, ਤੁਹਾਨੂੰ ਤਾਂ ਚਲੋ ਸਿਡਨੀ ਚ ਰਹਿੰਦੇ ਆ, ਸਾਨੂੰ ਮਤਲਬ ਬ੍ਰਿਸਬੇਨ ਤੋਂ ਅੱਗੇ ਹੁੰਦਾ ਸੀ, ਸਾਨੂੰ ਘੰਟਾ ਹੋਰ ਸੇਵਿੰਗ ਹੋ ਗਈ, ਅਸੀਂ 3 ਘੰਟੇ ਇੱਥੋਂ ਜਾ ਕੇ। ਤੇ ਇਹਦੀ ਜਿਹੜੀ ਮੇਨ ਚੀਜ਼, ਖਾਣ ਪੀਣ ਦੀ ਚੀਜ਼ ਹੈ ਨਾ, ਕਿ ਜਿਹੜੀ ਇਹਦੇ ਵਿੱਚ ਖਾਣ ਪੀਣ ਨੂੰ ਕਹਿੰਦੇ ਕੀ ਦਿੱਤਾ ਜਾਊਗਾ, ਕਹਿੰਦੇ ਜਦ ਇਹ ਨਾ ਲਾਂਚ ਹੋਣਾ ਆ ਤਾਂ ਉੱਥੇ ਨਾ ਫਿਰ ਪੂਰੇ ਪਾਰਟੀ ਵੀ ਹੋਣੀ ਆ, ਭੰਗੜਾ ਵੀ ਪੈਣਾ ਆ, ਤੇ ਜਿਹੜੇ ਹੋਣੇ ਆ ਯਾਤਰੀ ਉਹਨਾਂ ਨੂੰ ਲੱਡੂ ਵੀ ਦਿੱਤੇ ਜਾਊਗੇ ਜੀ, ਲੱਡੂ ਵੰਡੇ ਜਾਊਗੇ ਉਹਨਾਂ
ਨੂੰ।
ਹਾਂਜੀ ਹਾਂਜੀ, ਸੋ ਇਹ ਮਤਲਬ ਬੜਾ ਵਧੀਆ ਕੰਮ ਕਰ ਰਹੇ ਨੇ, ਤੇ 1.5 ਲੱਖ ਸੀਟਸ ਜਿਹੜੀਆਂ ਉਹ ਅਵੇਲੇਬਲ ਹੋਣਗੀਆਂ ਆਸਟ੍ਰੇਲੀਆ ਤੋਂ ਇਸ ਪਾਥ ਦੇ ਉੱਤੇ, 1.5 ਲੱਖ ਸਾਲ ਦੀਆਂ। ਸੋ 1.5 ਲੱਖ ਹੋਰ
ਸੀਟਾਂ, ਹੋਰ ਵੀ ਇੱਕ ਹੋਰ ਵੀ ਏਅਰਲਾਈਨ ਜਾਂਦੀ ਹੈ ਸਕੂਪ ਏਅਰਲਾਈਨ, ਉਹਦੇ ਵਿੱਚ ਵੀ ਜਾਂਦੇ ਆ ਇੱਥੋਂ ਬਾਹਰ ਸਿੰਗਾਪੁਰ ਲੋਕ ਅੰਮ੍ਰਿਤਸਰ ਜਾਂਦੇ।
ਹਾਂਜੀ,
ਇੱਦਾਂ ਦੀ ਕੋਈ ਏਅਰਲਾਈਨ ਹੈਗੀ ਹੈ ਨਾ?
ਸਕੂਟ
ਬਜਟ ਏਅਰਲਾਈਨ,
ਜਿੱਦਾਂ
ਹਾਂਜੀ
ਸਕੂਟਰ ਦੇ ਵਿੱਚ ER ਕੱਟਿਆ ਉਹਨੂੰ ਸਕੂਟ ਕਹਿੰਦੇ ਆ। ਤੇ
ਅੱਛਾ ਸਕੂਟ, ਹਾਂਜੀ
ਹਾਂਜੀ, ਤੇ ਉਹ ਨਾ ਇਹਦੇ ਨਾਲ ਕੀ ਹੋਊਗਾ, ਜਿੱਦਾਂ 1.5 ਲੱਖ ਸੀਟ ਹੋਰ ਅਵੇਲੇਬਲ ਹੋ ਗਈ ਇਸ ਰੂਟ ਦੇ ਉੱਤੇ, ਮੈਨੂੰ ਲੱਗਦਾ ਕਿ ਜਿਹੜੀਆਂ ਦੂਜੀਆਂ ਏਅਰਲਾਈਨਸ ਆ ਜਿੱਦਾਂ ਸਿੰਗਾਪੁਰ ਏਅਰਲਾਈਨ ਹੋ ਗਈ, ਕੁਆਂਟਾਸ ਹੋ ਗਈ, ਜਾਂ ਏਅਰ ਇੰਡੀਆ ਹੋ ਗਈਆਂ, ਜਿਹੜੇ ਹੌਲੀ ਹੌਲੀ ਭਾਅ ਵਧਾ ਰਹੇ ਨੇ ਉਹਨੂੰ ਠੱਲ ਪਏਗੀ, ਉਹ ਉੱਥੇ ਖੜ ਜਾਣਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੰਪੀਟੀਸ਼ਨ ਹੋਣ ਦੇ ਨਾਲ ਯਾਤਰੀਆਂ ਦੇ ਲਈ ਜਿਹੜਾ ਮਤਲਬ ਪ੍ਰਾਈਸ ਹੈ ਉਹ ਕਾਫੀ ਰੇਂਜ ਦੇ ਵਿੱਚ ਹੋਏਗਾ, ਉਹ ਛੇਤੀ ਛੇਤੀ ਜ਼ਿਆਦਾ ਟਰੈਵਲ ਕਰ ਸਕਣਗੇ, ਹੈ ਨਾ। ਮੈਨੂੰ ਲੱਗਦਾ
ਹੈ, ਮੈਂ ਇੱਥੇ ਗੱਲ ਕਹਿਣੀ ਚਾਹੁੰਦਾ, ਜਿਹੜੇ ਇੰਟਰਨੈਸ਼ਨਲ ਕਿਰਾਏ ਆ ਨਾ, ਇਹ ਤਾਂ ਬਹੁਤ ਕਿਰਾਏ ਘਟੇ ਆ, ਵੈਸੇ ਕੰਪੀਟੀਸ਼ਨ ਦੇ ਕਾਰਨ ਘਟੇ ਜਾਂ ਕਿੱਦਾਂ ਵੀ ਘਟੇ ਆ। ਜਿੱਦਾਂ ਅੱਜ ਤੋਂ 22 ਸਾਲ ਪਹਿਲਾਂ ਜਿਹੜਾ ਕਿਰਾਇਆ 1800-1900 ਐਵਰੇਜ ਹੁੰਦੀ ਸੀ ਇੰਡੀਆ ਦਾ, $2000 ਦੇ ਕਰੀਬ ਵੀ, ਤਾਂ ਅੱਜ ਕੱਲ ਤਾਂ 1400-1500 ਦੇ ਕਰੀਬ ਆ ਗਿਆ। ਕਿਰਾਏ ਤਾਂ ਬਹੁਤ ਘਟੇ ਆ, ਵਧੇ ਨੀ ਹੈ ਕਿਰਾਏ।
ਉਹ ਭਾਜੀ ਹੁਣ ਜਿਹੜੇ ਜਹਾਜ਼ਾਂ ਦਾ ਗੱਲ ਇਹ ਹੋ ਗਈ ਵੀ ਜਹਾਜ਼ਾਂ ਦੇ ਹਾਲਤ ਤਾਂ ਮਿੰਨੀ ਬੱਸਾਂ ਵਾਲਾ ਹੋ ਗਿਆ। ਪਹਿਲਾਂ ਜਹਾਜ਼ ਕੰਟਰੀ ਮਸੀ 10-20 ਜਹਾਜ਼ ਹੁੰਦੇ ਸੀਗੇ, ਥੋੜੇ ਟਰੈਵਲਰ ਹੁੰਦੇ ਸੀਗੇ, ਜਿਹੜੀਆਂ ਕੰਪਨੀਆਂ ਆ ਉਹ ਵੀ ਥੋੜੇ ਜਹਾਜ਼ ਬਣਾਉਣੀ ਹੁੰਦੇ ਸੀ। ਹੁਣ ਤਾਂ ਹੁਣ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਕੋਈ ਮਿੰਨੀ ਬੱਸ ਦੇਖੀ ਤੁਸੀਂ? ਪਹਿਲਾਂ ਕਿੰਨੀਆਂ ਮਿੰਨੀ ਬੱਸ ਕਲਚਰ,
ਹਾਂ
ਫਿਰ ਹੁਣ ਤਾਂ
ਸਦੀਕ ਵਾਲੀਆਂ ਬੱਸਾਂ ਹੈ ਨਹੀਂ,
ਹੁਣ ਏਸੀ ਬੱਸਾਂ ਚੱਲ ਰਹੀਆਂ। ਹੁਣ ਤੁਸੀਂ ਇੰਡੀਆ ਚ ਦੇਖ ਲੋ ਕਿੰਨੇ ਸਕੂਟਰ ਹੁੰਦੇ ਸੀ, ਲੂਨਾ ਕਿੰਨੀਆਂ ਹੁੰਦੀਆਂ ਸੀ, ਕੋਈ ਦੇਖੀ? ਹੁਣ ਕਾਰਾਂ ਆ ਉਹਦੇ ਤੇ। ਸੋ ਇਸ ਕਰਕੇ ਕਾਰਾਂ ਹੁਣ ਜਿਹੜੀਆਂ ਅਫੋਰਡੇਬਲ ਹੈ ਕਾਫੀ, ਜਿਦਾਂ ਉਸ ਵੇਲੇ ਜਦੋਂ ਸਕੂਟਰ ਕਿੰਨੇ ਕਿੰਨੇ ਹਜ਼ਾਰ ਦਾ ਬਲੈਕ ਚ ਮਿਲਦਾ ਹੁੰਦਾ ਸੀ, ਹੁਣ ਕਾਰ ਜਦੋਂ ਮਰਜ਼ੀ ਜਿੱਥੇ ਮਰਜ਼ੀ ਚੱਕ ਲਿਓ, ਹੈਨਾ। ਸੋ ਇਹ ਜਿਹੜਾ ਨਾ ਮਤਲਬ ਪ੍ਰੋਡਕਸ਼ਨ ਵੀ ਵਧੀ ਆ, ਤੇ ਜਿਹੜਾ ਏਅਰ ਟ੍ਰੈਫਿਕ ਦਾ ਤਾਂ ਇੰਨਾ ਕਹਿ ਲੋ ਕਿ ਜ਼ਿਆਦਾ ਕੰਪਲੈਕਸ ਹੋ ਗਿਆ ਕਿ ਬਹੁਤ ਵੱਡੇ ਵੱਡੇ ਸਿਸਟਮ, ਏਅਰ ਟ੍ਰੈਫਿਕ ਕੰਟਰੋਲਰਾਂ ਦੀਆਂ ਇੰਨੀਆਂ ਜੌਬਸ ਨੇ, ਜਹਾਜ਼ਾਂ ਨੂੰ ਕੰਟਰੋਲ ਕਰਨਾ ਉਹਨਾਂ ਦੇ ਪਾਥ, ਕਈ ਵਾਰੀ ਤਾਂ ਇੱਕ ਦੂਜੇ ਦੇ ਵਿੱਚ ਵੱਜਣ ਨੂੰ ਫਿਰਦੇ ਆ, ਜਿੱਦਾਂ ਇੰਡੀਆ ਚ ਬੱਸਾਂ ਵੱਜਦੀਆਂ ਹੁੰਦੀਆਂ ਸੀਗੀਆਂ ਨਾ, ਜਹਾਜ਼ਾਂ ਦਾ ਵੀ ਪਾਥ ਇੰਨੇ ਕੰਪਲੈਕਸ ਹੈ ਨਾ ਵੀ ਤੁਸੀਂ ਐਲਏ ਏਅਰਪੋਰਟ ਤੇ ਜਾਓ, 3 runway ਮੇਰਾ ਖਿਆਲ ਉਹਨਾਂ ਦੀ ਚੱਲਦੀਆਂ ਹੁੰਦੀਆਂ, ਤੇ 20-20 ਜਹਾਜ਼ ਪਿੱਛੇ ਦਿਸਦੇ ਹੁੰਦੇ ਆ। ਇੱਦਾਂ ਹੀਥਰੋ ਏਅਰਪੋਰਟ ਤੇ ਦਿਸਦੇ, ਸਿੰਗਾਪੁਰ ਏਅਰਲਾਈਨ ਹੈ ਨਾ, ਉੱਥੇ ਸਿੰਗਾਪੁਰ ਏਅਰਪੋਰਟ, ਚੰਗੀ ਏਅਰਪੋਰਟ, ਸਾਰੇ ਪਾਸੇ ਇਹੀ ਹਾਲ ਹੈ। ਸੋ ਚਲੋ
ਹੀਥਰੋ ਤਾਂ ਲਾਈਨ ਲੱਗੀ ਹੁੰਦੀ, ਸਰਕਲ ਦੇ ਵਿੱਚ ਹੁੰਦੇ ਆ, ਲਾਈਨ ਲੱਗੀ ਹੁੰਦੀ ਆ।
ਹਾਂਜੀ ਹਾਂਜੀ, ਤੇ ਇਹ ਜਿਹੜੀ ਖਬਰ ਹੈ ਨਾ SBS ਦੀ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਹਾਂ। ਸਾਡੇ ਸਰ ਮਹਾਬਤ ਸਿੰਘ ਰੰਧਾਵਾ ਜੀ ਮੈਲਬਨ ਵਾਲਿਆਂ ਨੇ ਬਿਆਨ ਦਿੱਤਾ ਜੀ, ਕਹਿੰਦੇ ਕਿ ਉਹ ਅਕਸਰ ਜਾਂਦੇ ਰਹਿੰਦੇ ਨੇ, ਇੰਡੀਆ ਆਉਂਦੇ ਜਾਂਦੇ ਰਹਿੰਦੇ ਨੇ, ਤੇ ਉਹਨਾਂ ਨੇ ਵੀ ਉਹਨਾਂ ਦਾ ਬਿਆਨ ਛਪਿਆ। ਬਹੁਤ ਮੁਬਾਰਕਾਂ ਜੀ ਤੁਹਾਨੂੰ, SBS ਤੇ ਦੇਖ ਕੇ ਨਜ਼ਾਰੇ ਆ ਗਏ, ਤੁਹਾਡਾ ਬਿਆਨ ਇੰਟਰਨੈਸ਼ਨਲ ਬਣ ਗਿਆ। ਤੇ ਇਹ ਸੀ ਜੀ ਇੱਕ ਖਬਰ ਜਿਹੜੀ ਅਮਰੀਕ ਜੀ, ਵੀ ਮੈਨੂੰ ਲੱਗਦਾ ਵੀ ਆਪਣੇ ਮਿੱਤਰਾਂ ਸੱਜਣਾਂ ਲਈ ਲਾਹੇਵੰਦ ਹੋਊਗੀ। ਤਾਂ ਬਾਕੀ ਹੋਰ ਵੀ ਕਈ ਖਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਜਿਹੜੀਆਂ ਮੈਂ ਤੁਹਾਡੇ ਨਾਲ ਪਹਿਲਾਂ ਹੀ ਸ਼ੇਅਰ ਕਰ ਚੁੱਕਾ। ਤਾਂ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਸੀਗੀ, ਤੇ ਤੁਹਾਨੂੰ ਪਤਾ ਇੱਕ ਜਿਹੜੀ ਆਸਟ੍ਰੇਲੀਆ ਦੇ ਵਿੱਚ ਪੌਂਜੀ ਸਕੀਮ ਚੱਲੀ ਸੀਗੀ, ਉਹਦੇ ਇੱਕ ਨਾ ਨਿਰਮਲ ਸਿੰਘ ਭੰਗੂ ਹੁਣੀ ਜਿਹੜੇ ਪਰਲ ਗਰੁੱਪ ਵਾਲੇ ਆ ਨਾ ਕੰਪਨੀ ਆ, ਉਹਨਾਂ ਨੇ ਇੱਕ ਸਕੀਮ ਚਲਾਈ ਸੀਗੀ, ਉਹਦੇ ਵਿੱਚ $8.3 billion ਦਾ ਘਪਲਾ ਹੋਇਆ ਸੀ, $8.3 billion। ਤੇ ਹੁਣ ਉਹਦੇ ਜਿਹੜੇ ਇਹਨਾਂ ਦੇ ਜਿਹੜੇ ਹੋਟਲ ਮੋਟਲ ਸੀ ਉਹ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਸੀਗੇ, ਹਨਾ ਕਈ, ਹਨਾ ਗੋਲਡ ਕੋਸਟ ਵੀ ਸੀਗੇ। ਤੇ ਹੁਣ ਕਿਉਂਕਿ ਇਧਰਲਾ ਪੈਸਾ ਇਧਰ ਰਹਿ ਗਿਆ, ਉਧਰੋਂ ਇੰਡੀਆ ਤੋਂ ਪੈਸੇ ਮਾਰ ਕੇ ਲਿਆਂਦੇ ਸੀ ਲੋਕਾਂ ਦੇ, ਮਰ ਗਏ ਪੈਸੇ, ਹੁਣ ਉਹਨਾਂ ਦਾ ਹੱਥ ਪੱਲਾ ਜਿਹੜਾ ਉਹਨਾਂ ਨੂੰ ਕੋਈ ਫੜਾ ਨਹੀਂ ਰਿਹਾ ਵੀ ਕੌਣ ਉਹਨਾਂ ਦੇ ਕੇਸ ਲੜੂਗਾ ਕੋਈ। ਸੋ ਹੁਣ ਇੱਕ ਫਰਮ ਜਿਹੜੀ ਆ ਉਹ ਸਾਹਮਣੇ ਆਈ ਆ, ਤੇ ਉਹਨਾਂ ਨੇ DLA ਪਾਈਪਰਸ, ਉਹਨਾਂ ਨੇ ਨਾ ਇਸ ਸਕੀਮ ਦੇ ਲਈ ਉਹਨਾਂ ਲੋਕਾਂ ਦੇ ਲਈ ਲੜਨ ਦਾ ਫੈਸਲਾ ਕੀਤਾ ਜਿਨ੍ਹਾਂ ਦਾ ਤਕਰੀਬਨ $130 million ਜਿਹੜਾ ਆਸਟ੍ਰੇਲੀਆ ਦੇ ਵਿੱਚ ਲਿਆਂਦਾ ਗਿਆ ਫਨਲ ਕਰਕੇ, $130 million ਜਿਨ੍ਹਾਂ ਦੇ ਵਿੱਚ $62 million ਸ਼ੈਰਟਨ ਮਿਰਾਜ ਰਿਜ਼ੋਰਟ ਤੇ ਲਗਜ਼ਰੀ ਪ੍ਰਾਪਰਟੀ ਜਿਹੜੀ ਗੋਲਡ ਕੋਸਟ ਤੇ ਮੈਲਬਨ ਦੇ ਵਿੱਚ ਹੈ ਨਾ, ਤੇ ਉਥੇ ਲਾਇਆ ਗਿਆ। ਸੋ ਉਹ ਪੈਸਾ ਰਿਕਵਰ ਕਰਦੇ, ਹੁਣ ਇਹ ਪ੍ਰਾਪਰਟੀਆਂ ਵੇਚ ਕੇ ਵਾਪਸ ਉਹਨਾਂ ਦੀ ਰਿਕਵਰੀ ਜਿਹੜੀ ਆ ਕਰਵਾਉਣੀ ਆ। ਸੋ ਉਹਦੇ ਲਈ ਇਹ ਲਾਅ ਫਰਮ ਜਿਹੜੀ ਸਾਹਮਣੇ ਆਈ ਆ, ਪਰ ਦੈਟ ਵਾਜ਼ ਬੈਡ। ਹੁਣ ਦੇਖੋ ਜਿਹੜਾ ਪਰਲ ਗਰੁੱਪ ਹੈ, ਤੁਹਾਨੂੰ ਮੈਂ ਇੱਥੇ ਯਾਦ ਕਰਾ ਦਾਂ ਕਿ ਜਿਹੜੇ ਕਬੱਡੀ ਦੇ ਵਰਲਡ ਕੱਪ ਹੁੰਦੇ ਰਹੇ ਆ ਪਹਿਲੇ 2 ਸ਼ਾਇਦ, ਉੱਥੇ ਇਹ ਮੇਜਰ ਸਪੌਂਸਰ ਹੁੰਦੇ ਸੀ, ਮਤਲਬ ਭਾਈਵੰਦ ਹੁੰਦੇ ਸੀ, ਤੇ ਉਥੋਂ ਕਰ ਕਰਕੇ ਦੇਖ ਲਓ ਵੀ ਇਹਨਾਂ ਨੇ ਕਿੰਨਾ ਫਿਰ ਪੈਸਾ ਫਨਲ ਕੀਤਾ ਲੋਕਾਂ ਤੋਂ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਲੋਕਾਂ ਕੋਲ ਪੈਸਾ, ਭਾਜੀ ਸੱਚੀ ਇੰਨਾ ਪੈਸਾ ਹੋਊਗਾ ਵਾਧੂ ਏਦਾਂ ਦੇ ਕੰਮਾਂ ਚ ਫਸਾਉਣ ਦੇ ਲਈ? ਤੁਹਾਡੇ ਕੋਲ ਹੈਗਾ
ਨਹੀਂ? ਲੋਕਾਂ ਦਾ ਪੈਸਾ ਇਕੱਠਾ ਕੀਤਾ, ਚੋਰੀ ਨਾ ਇਕੱਠਾ ਕੀਤਾ ਹੁੰਦਾ ਬੰਦੀਪ?
ਨਹੀਂ, ਜਿੱਦਾਂ ਹੁਣ ਕਹਿੰਦੇ ਇਕੱਠਾ ਕਰਨਾ, ਲੋਕਾਂ ਨੇ ਪੈਸੇ ਦੇ ਦਿੱਤੇ ਵੀ ਲੈ ਵੀ ਉਹ ਲੱਖ ਉਹਨੂੰ ਦੇ ਦਿੱਤਾ, ਦੋ ਹੈਗੇ ਏਦਾਂ ਤੁਹਾਡੇ, ਮਤਲਬ ਕਈ ਤੁਸੀਂ ਬੰਦਿਆਂ ਨੂੰ ਜਾਣਦੇ ਜਿਨ੍ਹਾਂ ਕੋਲ ਇੰਨੇ ਪੈਸੇ ਹੈਗੇ ਵੀ ਜੇ ਮੈਨੂੰ ਉਹਨਾਂ ਨੂੰ ਕਹੋ ਜਾ ਕੇ ਵੀ ਮੈਂ ਬਈ ਆ ਤੁਹਾਡੇ ਏਦਾਂ ਹੋ ਜਾਣੇ, ਇੰਨੇ ਪੈਸੇ ਪਾਓ, ਪਾ ਦਿੰਦੇ ਆ ਲੋਕ ਏਦਾਂ?
ਕਈ ਵਾਰੀ ਮੈਨੂੰ ਇਹ ਲੱਗਦਾ ਤਾਂ ਹੈ ਨੀ, ਵੈਸੇ ਥੋੜੇ ਬਹੁਤੇ ਪਾ ਵੀ ਦਿੰਦੇ ਹੋਗੇ, ਇੱਦਾਂ ਹੁੰਦਾ ਨਾ ਤੁਸੀਂ ਇੱਕ ਬੰਦੇ ਨੂੰ ਬਣਾਉਣਾ, ਉਹਨੇ ਅੱਗੇ ਬਣਾਉਣਾ, ਉਹਨੇ ਅੱਗੇ ਤੋਂ ਅੱਗੇ ਚੇਨ ਜੇ ਨੀ ਚੱਲਦੀ ਹੁੰਦੀ, ਜਿੱਦਾਂ ਕਿ ਕਈ ਏਜੰਸੀਆਂ ਆਉਂਦੀਆਂ, ਜਿੱਦਾਂ ਇਹ ਕੰਪਨੀਆਂ ਆਉਂਦੀਆਂ ਸੀ, ਜਿੱਦਾਂ ਇੱਕ ਪੀਅਰਲੈਸ ਗਰੁੱਪ ਵਾਲਿਆਂ ਦੇ ਹੁੰਦੇ ਸੀ, ਉਹਦੇ ਅਸੀਂ ਵੀ ਹੁੰਦੇ ਸੀ, ਕੰਮ ਕਰਦੇ ਹੁੰਦੇ ਸੀ ਕਿ ਯਾਰ ਦੋਸਤ ਨੇ ਖੋਲਣੀ, ਉਹਨੇ ਤੁਹਾਨੂੰ ਅੱਗੇ ਮੈਂਬਰ ਬਣਾਉਣਾ, ਉਹ ਤੋਂ ਅੱਗੇ ਇਹਦੇ ਚੇਨ ਗਰੇਪ ਬਾਈਨ ਕਰਕੇ ਉਹ ਜਿਹੜੀ ਪੈਸੇ ਇਕੱਠੇ ਕਰਦੇ ਹੁੰਦੇ, ਇੱਦਾਂ ਹੋ ਸਕਦਾ ਵੈਸੇ?
ਅਮਰੀਕ ਜੀ ਮੈਂ ਇੱਕ ਹੋਰ ਨੁਕਤੇ ਤੇ ਕੰਮ ਕਰ ਰਿਹਾ, ਉਹ ਇਹ ਹੈ ਵੀ ਜਿੱਦਾਂ ਹੁਣ ਪੌਂਜੀ ਸਕੀਮ ਚੱਲੀ ਆ, ਜਾਂ ਤੁਸੀਂ ਉਹ ਐਮਵੇ ਦੀ ਐਗਜ਼ਾਮਪਲ ਦਿੰਦੇ ਸੀ ਨਾ, ਐਮਵੇ ਐਗਜ਼ਾਮਪਲ, ਉਹ ਤਾਂ ਚਲੋ
ਐਮਵੇ ਦੀ, ਹਾਂ ਜੀ,
ਉਹ ਤਾਂ $100 ਵਾਲਾ ਕੰਮ ਸੀਗਾ ਨਾ, ਇਹ ਲੱਖਾਂ ਵਾਲਾ ਕੰਮ ਹੈ, ਠੀਕ ਹੈ? ਮੈਨੂੰ ਲੱਗਦਾ ਹੈ ਵੀ ਜਿਹੜੇ ਇਹਨਾਂ ਚ ਪੈਸੇ ਲੱਗਦੇ ਨੇ, ਉਹ 90% ਜਿਹੜੇ ਲੋਕ ਨੇ ਉਹਨਾਂ ਦੇ ਵੀ ਆਪਣੇ ਪੈਸੇ ਨਹੀਂ ਹੁੰਦੇ, ਜਿਹੜੇ 10% ਜੈਨੂਅਨ ਬੰਦੇ ਹੁੰਦੇ ਜਿਨ੍ਹਾਂ ਨੇ ਆਪਣੇ ਹੱਡਾਂ ਦੇ ਭੰਨ ਕੇ ਕਮਾਈ ਕੀਤੀ ਹੁੰਦੀ, ਮਿਹਨਤ ਕੀਤੀ ਹੁੰਦੀ ਆ। ਪਹਿਲੀ ਗੱਲ ਤਾਂ ਜਿਹੜਾ ਮਿਹਨਤ ਕਰਕੇ ਪੈਸੇ ਬਣਾਉਂਦਾ, ਉਹ ਇੱਦਾਂ ਦੇ ਕੰਮਾਂ ਚ ਪੈਸੇ ਲਾਉਂਦਾ ਜਿਹਨੂੰ ਪਤਾ ਹੁੰਦਾ ਵੀ ਪੈਸੇ ਬਣਾਉਣੇ ਕਿੰਨੇ ਔਖੇ ਆ, ਉਹਨੂੰ ਸੰਭਾਲਦਾ ਆ ਵਧੀਆ ਤਰੀਕੇ ਨਾਲ ਚਲਾਉਂਦਾ। ਮੈਨੂੰ ਲੱਗਦਾ ਵੀ 90% ਲੋਕ ਇੱਦਾਂ ਦੀਆਂ ਸਕੀਮਾਂ ਚ ਪੈਸੇ ਉਹ ਲਾਉਂਦੇ ਨੇ ਜਿਹੜੇ ਪੈਸੇ ਰਿਸ਼ਵਤ ਨਾਲ ਕਮਾਉਂਦੇ ਨੇ, ਜਾਂ ਕਿਸੇ ਦਾ ਹੱਕ ਮਾਰ ਕੇ ਪੈਸੇ ਇਕੱਠੇ ਕੀਤੇ ਹੁੰਦੇ, 2 ਨੰਬਰ ਦੇ ਪੈਸੇ ਹੁੰਦੇ, ਉਹ ਵੀ ਇੱਦਾਂ ਦੀਆਂ ਸਕੀਮਾਂ ਚ ਪੈਸੇ ਫਸਾ ਲੈਂਦੇ, ਕਿਉਂਕਿ ਉਹਨਾਂ ਦੇ ਕਿਹੜੇ ਹੱਡ ਪੁੱਟੇ ਹੁੰਦੇ ਆ। ਮੈਨੂੰ ਲੱਗਦਾ ਆ, ਤੁਹਾਡਾ ਕੀ ਵਿਚਾਰ?
ਬਿਲਕੁਲ ਬਿਲਕੁਲ ਠੀਕ ਆ ਮੰਦੀ, ਇੰਡੀਆ ਵਿਚ ਤਾਂ ਇਹੀ ਹੋਊਗਾ, ਪਰ ਆਸਟ੍ਰੇਲੀਆ ਚ ਇੱਦਾਂ ਹੋ ਨਹੀਂ ਸਕਦਾ। ਇੰਡੀਆ ਵਿਚ ਤਾਂ ਇਹੀ ਜਿਹੜਾ ਪਹਿਲਾਂ ਬਲੈਕ ਮਾਰਕੀਟਿੰਗ ਬਹੁਤ ਹੁੰਦੀ ਸੀ, ਨੋਟਬੰਦੀ ਤੋਂ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ ਜਿਹੜੀ ਬਲੈਕ ਮਾਰਕੀਟਿੰਗ ਬਹੁਤ ਹੁੰਦੀ ਸੀ, ਲੋਕਾਂ ਕੋਲ ਪੈਸਾ ਬਲੈਕ ਚ ਹੁੰਦਾ ਸੀ, ਪੈਰਲਲ ਇਕਾਨਮੀ ਚੱਲਦੀ ਹੁੰਦੀ ਸੀ, ਲੇਕਿਨ ਹੁਣ ਉਹਨੂੰ ਕਾਫੀ ਠੱਲ ਪਈ ਹੋਈ ਹੈ ਇੰਡੀਆ ਦੇ ਵਿਚ ਵੀ। ਉਹ ਜਿਹੜੇ ਸੀ ਉਹ ਲੋਕ ਜਿਹੜੇ ਸੀ ਉਹ ਪੈਸੇ ਇੱਧਰ ਉੱਧਰ ਏਦਾਂ ਦੇ ਪੈਸੇ ਲਾਉਂਦੇ ਹੁੰਦੇ ਸੀ, ਹੁਣ ਨੋਟਬੰਦੀ ਨੂੰ ਮਾੜਾ ਤਾਂ ਕਹਿੰਦੇ ਆ, ਲੇਕਿਨ ਉਹਦੇ ਨਾਲ ਬਲੈਕ ਮਾਰਕੀਟਿੰਗ ਬਹੁਤ ਘੱਟ ਗਈ ਇੰਡੀਆ ਵਿਚ ਮਨਦੀਪ, ਤੇ ਲੋਕਾਂ ਨੂੰ ਹੁਣ ਸੁੱਖ ਦਾ ਸਾਹ ਵੀ ਆਊਗਾ, ਚਾਹੇ ਮਹਿਸੂਸ ਕਰਦੇ ਜਾਂ ਨਹੀਂ ਕਰਦੇ, ਤੇ ਜਿਹੜਾ ਬਲੈਕ ਦੀ ਮਨੀ ਸੀ ਉਹ ਇਹਨਾਂ ਚੀਜ਼ਾਂ ਚ ਲਾਉਂਦੇ ਹੁੰਦੇ ਸੀ। ਬਿਲਕੁਲ ਤੁਹਾਡੀ ਗੱਲ ਠੀਕ
ਬਹੁਤ, ਮੈਨੂੰ ਲੱਗਦਾ ਕਿ ਉਹ ਜਿਹੜਾ ਜਿੱਦਾਂ 2 ਨੰਬਰ ਦਾ ਪੈਸਾ ਉਹ ਇੱਧਰ ਨੂੰ ਕਰ ਗਏ, ਚਲੋ ਇਹ ਚ ਲਾ ਲਓ, ਉਹਨਾਂ ਨੇ ਵੀ ਗਾਂ ਬਲੈਕੀਆਂ ਨੂੰ, ਬਲੈਕੀਆਂ ਨੇ ਲੁੱਟਣ ਦੀ ਸਕੀਮਾਂ ਬਣਾਈਆਂ ਹੁੰਦੀਆਂ ਸੀਗੀਆਂ, ਵੱਡੇ ਬਲੈਕੀ ਹੁੰਦੇ ਸੀਗੇ,
ਹਾਂਜੀ ਹਾਂਜੀ, ਚੋਰਾਂ ਦੇ ਮੋਹਰਾਂ ਵਾਲੀ ਗੱਲ,
ਚੋਰਾਂ ਦੇ ਮੋਹਰਾਂ ਵਾਲੀ ਗੱਲ ਹੁੰਦੀ ਸੀਗੀ। ਵੈਸੇ ਗੁੱਸਾ ਨਾ ਕਰਿਓ, ਮੈਂ ਆਪਣੇ ਸੱਜਣਾ ਮਿੱਤਰ ਨੂੰ ਕਹਿੰਦਾ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ 10% ਲੋਕ ਹੋਣਗੇ ਜਿਹੜੇ ਜੈਨੂਇਨ ਤਰੀਕੇ ਨਾਲ ਰਗੜੇ ਜਾਂਦੇ ਆ, ਜਿਹੜੇ ਮਿਹਨਤ ਦੀ ਕਮਾਈ ਹੁੰਦੀ ਨਾ, ਜਿਨ੍ਹਾਂ ਨੇ ਕੀਤੀ ਉਹ ਹੁੰਦੀ ਆ, ਪਤਾ ਹੁੰਦਾ ਉਹਨਾਂ ਨੂੰ ਪੈਸਾ ਉਹਨਾਂ ਨੇ ਕਿੱਦਾਂ ਬਣਾਇਆ ਜਾਂ ਉਹਨਾਂ ਨੇ ਕਿੱਦਾਂ ਆਪਣੇ ਰਿਸੋਰਸਿਸ ਬਣਾਏ ਆ, ਉਹ ਫਿਰ ਇੰਨੀ ਛੇਤੀ ਨਹੀਂ, ਫਿਰ ਉਹ ਮਤਲਬ ਇੰਨੇ ਈਜ਼ੀ ਨਹੀਂ ਛੱਡਦੇ, ਮਤਲਬ ਇੱਦਾਂ ਦੇ ਕੰਮਾਂ 'ਚ ਨਹੀਂ ਪੈਸੇ ਲਾਉਂਦੇ, ਨਾ ਉਹ ਜੂਆ ਖੇਡਦੇ ਆ, ਨਾ ਫਿਰ ਉਹ ਗੁਲਚਰੇ ਉਡਾਉਂਦੇ ਆ, ਨਾ ਗੱਡੀਆਂ ਨੱਡੀਆਂ, ਕੱਪੜਾ ਲੀੜਾ, ਫਿਰ ਇੱਦਾਂ ਨਹੀਂ, ਉਹ ਸ਼ੋਅ ਆਫ ਨਹੀਂ ਕਰਦੇ, ਉਹ ਫਿਰ ਸੰਜਮ ਦੇ ਜਾਂਦੇ।
ਮਨਦੀਪ ਕਈ ਵਾਰੀ ਨਾ ਭੋਲੇ ਭਾਲੇ ਲੋਕ ਵੀ ਫਸ ਜਾਂਦੇ, ਥੋੜੇ ਬਹੁਤੇ ਪੈਸਿਆਂ ਨੂੰ ਫਸ ਜਾਂਦੇ ਆ, ਇਹ ਏਜੰਸੀਆਂ ਉਦਾਂ ਦੇ ਲੋਕਾਂ ਨੂੰ ਦਿੰਦੇ ਆ ਵੀ ਤੁਹਾਡੇ ਜਿਹੜਾ ਤੁਹਾਨੂੰ ਜਾਣ ਪਛਾਣ ਦਾ ਹੁੰਦਾ, ਉਹ ਕਹਿੰਦੇ ਨਹੀਂ ਜੀ ਭਾਜੀ ਤੁਸੀਂ 500 ਦੀ ਲੈ ਲਓ, ਇਹ 500 ਲੈ ਕੇ ਫਿਰ ਅੱਗੇ 2-3 ਬੰਦੇ ਬਣਾਓ, ਤੇ ਉਹ ਤੁਸੀਂ ਇਨਕਾਰ ਵੀ ਨਹੀਂ ਕਰ ਸਕਦੇ ਨਾ, ਤੇ ਇੱਦਾਂ ਵੀ ਫਸਾ ਲੈਂਦੇ ਆ ਟੈਕਟਿਕ ਦੇ ਨਾਲ।
100-200-500 ਵਾਲੀ ਨਹੀਂ ਗੱਲ ਹੈਗੀ, ਇਹ ਤਾਂ ਲੱਖਾਂ ਵਾਲੇ, ਆਸਟ੍ਰੇਲੀਆ ਚ ਵੀ ਫਸੇ ਆ ਕਈ, ਇੱਦਾਂ ਇੱਥੇ ਵੀ 2-3 ਸਕੀਮਾਂ ਅੱਗੇ ਚੱਲ ਹਟੀਆਂ ਪ੍ਰਾਪਰਟੀ ਦੀਆਂ, ਰੀਅਲ ਅਸਟੇਟਾਂ ਦੀਆਂ, ਤੇ ਉੱਥੇ ਵੀ ਫੇਰ ਬੰਦੇ ਇੱਦਾਂ ਫਸੇ ਆ, ਉਹਨਾਂ ਚ ਵੀ ਜੈਨੂਅਨ ਕਾਫੀ ਬੰਦੇ ਰਗੜ ਹੋਏ ਆ, ਪਰ ਇਨਜੈਨੂਅਨ ਬੰਦੇ ਵੀ ਸੀਗੇ। ਚਲੋ ਅਮਰੀਕ ਜੀ, ਆਪਾਂ ਮਤਲਬ ਸੁਨੇਹੇ ਵੀ ਸਾਰੇ ਪੜ੍ਹ ਦਿੱਤੇ, ਤੇ ਗਰੀਵ ਹਰਜਿੰਦਰ ਸਿੰਘ ਹੁਣੀ ਵੀ ਕਹਿੰਦੇ ਨੇ ਕਿ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਾਜ ਹੁੰਦੇ ਆ ਜੀ, ਠੀਕ ਹੈ ਜੀ,
ਬਿਲਕੁਲ,
ਬਹੁਤ ਬਹੁਤ ਧੰਨਵਾਦ ਜੀ ਐਸ ਚਾਲ, ਤੁਹਾਡਾ ਵੀ ਧੰਨਵਾਦ ਕਿ ਤੁਸੀਂ ਬਹੁਤ ਸਾਰੀਆਂ ਖ਼ਬਰਾਂ ਸਾਡੇ ਤੱਕ ਸਾਂਝੀਆਂ ਕਰਦੇ ਹੋ। ਦੇਖੋ ਮੇਰੇ ਤੇ ਅਮਰੀਕ ਭਾਈ ਦੇ ਆਪਣੇ ਵਿਚਾਰ ਨੇ, ਜ਼ਰੂਰੀ ਨਹੀਂ ਕਿ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਸਹਿਮਤ ਹੋਣਾ ਆ, ਜੋ ਸਾਡੇ ਦਿਲ ਚ ਗੱਲ ਹੁੰਦੀ ਆਪਾਂ ਕਹਿੰਦੇ ਆ, ਕਰਦੇ ਆ, ਕਈ ਥਾਂ ਅਸੀਂ ਵੀ ਗਲਤ ਹੋ ਸਕਦੇ ਆ, ਸਾਨੂੰ ਦੱਸ ਦਿਆ ਕਰੋ, ਤੇ ਇੱਦਾਂ ਆ ਵੀ ਵਿਚਾਰਾਂ ਦੀ ਜਿਹੜੀ ਸਾਂਝ ਆ ਪ੍ਰਵਾਹ ਚੱਲਦੀ ਰਹਿਣੀ ਚਾਹੀਦੀ, ਆਪਾਂ ਕਿਸੇ ਨੂੰ ਮੰਦਾ ਨਹੀਂ ਕਹਿਣਾ, ਜਿਹਨੂੰ ਆਪਾਂ ਕਹਿਣਾ ਆ ਉਹਦੀ ਆਪਾਂ ਪਰਸਨਲੀ ਨਹੀਂ ਜਾਣਾ, ਪਰਸਨਲ ਅਟੈਕ ਨਹੀਂ ਕਰਨਾ, ਕਿਸੇ ਦੀ ਪਾਲਿਸੀ ਗੱਲ ਤਾਂ ਆਪਾਂ ਉੱਤੇ ਜ਼ਰੂਰ ਕਿੰਤੂ ਪ੍ਰੰਤੂ ਕਰ ਸਕਦੇ, ਦੈਟਸ ਇਟਸ ਆਲ ਅਬਾਊਟ ਹੈ ਨਾ ਪ੍ਰੋਗਰਾਮ ਦਿਲ ਵਾਲੀ ਗੱਲ। ਸੋ ਅਮਰੀਕ ਜੀ, ਜਾਂਦੇ ਜਾਂਦੇ ਕਿੱਦਾਂ ਸਿਡਨੀ ਦਾ ਕੀ ਹਾਲ ਚਾਲ ਹੈ? ਠੀਕ ਠਾਕ ਹੈ, ਮੀਂਹ ਦੀ ਲੋੜ ਹੈ ਸਾਨੂੰ ਜਾਂ ਹਜੇ ਰਹਿਣ ਦਈਏ?
ਜੀ ਅਮਨਦੀਪ, ਮੀਂਹ ਦੀ ਬਹੁਤ ਜ਼ਿਆਦਾ ਲੋੜ ਆ, ਲਗਭਗ ਸੋਕੇ ਵਾਲੇ ਹਾਲਾਤ ਹੈ ਇੱਥੇ ਸਿਡਨੀ ਦੇ ਵਿਚ ਵੀ, ਕਾਫੀ ਦੇਰ ਦਾ ਮੀਂਹ ਪਿਆ ਨਹੀਂ ਹੈ, ਹਰਿਆਲੀ ਬਹੁਤ ਘੱਟ ਆ, ਮੇਰੇ ਖਿਆਲ ਥੋੜਾ ਮੀਂਹ ਪੈ ਜਾਵੇ ਤਾਂ ਬਰਸਾਤ ਆ ਜਾਵੇ ਤਾਂ ਵਧੀਆ ਗੱਲ ਆ। ਵੈਸੇ ਇਸ ਵੇਲੇ ਜਿਹੜਾ ਮੌਸਮ ਹੈ ਬੜਾ ਵਧੀਆ ਆ, ਧੁੱਪ ਚਾਈ ਹੋਈ ਆ, ਤੇ ਲੋਕ ਮੇਰੇ ਖਿਆਲ ਚ ਅੱਜ ਕਾਫੀ ਪਾਰਕਾਂ ਵਿਚ ਜਾਣਗੇ ਤੇ ਇੰਜੋਏ ਕਰਨਗੇ। ਬਾਕੀ ਗੱਲ ਜਿਹੜੀ ਠੀਕ ਆ ਕਿ ਮੀਂਹ ਦੀ ਬਹੁਤ ਜ਼ਿਆਦਾ ਲੋੜ ਹੈ। ਜੀ ਅਮਨਦੀਪ,
ਠੀਕ ਹੈ ਜੀ, ਅਮਰੀਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਜੀ ਆਇਆਂ ਨੂੰ ਤੁਹਾਡਾ। ਜਾ ਚੁੱਕੇ ਨੇ ਅਮਰੀਕ ਫਲੋਰਾ ਹੈਜ਼ ਲੈਫਟ ਦਾ ਬਿਲਡਿੰਗ ਤੇ ਮੈਂ ਵੀ ਹੁਣ ਜਾਣ ਦੀ ਤਿਆਰੀ ਕਰ ਰਿਹਾ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਇਹ ਪ੍ਰੋਗਰਾਮ ਪੋਡਕਾਸਟ ਦੇ ਉੱਤੇ 15 ਮਿੰਟ ਬਾਅਦ ਤੁਹਾਨੂੰ ਮਿਲ ਜਾਵੇਗਾ ਔਰ ਕੱਲ ਦੇ ਪ੍ਰੋਗਰਾਮ ਚ ਮਿੰਟੂ ਬਰਾੜ ਜੀ ਸਾਡੇ ਨਾਲ ਪ੍ਰੋਗਰਾਮ ਚ ਆਣਗੇ ਗੱਲਾਂ ਬਾਤਾਂ ਕਰਾਂਗੇ ਚਿੰਤਨ ਕਰਾਂਗੇ ਸੋ ਤੁਹਾਡਾ ਵੀ ਧੰਨਵਾਦ ਤੇ ਤੁਹਾਡਾ ਹਮੇਸ਼ਾ ਹੀ ਸਵਾਗਤ ਹੁੰਦਾ ਪ੍ਰੋਗਰਾਮ ਚ ਆਪਣੇ ਵਿਚਾਰਾਂ ਦੇ ਨਾਲ ਫੋਟੋਆਂ ਨਾਲ ਕੋਈ ਵੀ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ ਜ਼ਰੂਰ ਪਾਇਆ ਕਰੋ ਸੋ ਗੀਤ ਸੰਗੀਤ ਪ੍ਰੋਗਰਾਮ ਦੇ ਵਿਚ ਹੋਰ ਚੱਲਦੇ ਰਹਿਣਗੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਨਾਲ ਜੁੜੇ ਰਹੋ ਸੋ ਆਪ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹੋਇਆ ਕੱਲ ਮਿਲਣ ਦਾ ਵਾਅਦਾ ਕਰਦੇ ਹਾਂ ਜੀ ਰੱਬ ਰਾਖਾ।